जन नानक की हारू रात बजावो,
जन नानक की हर आस पुजावो। हर दर्शन शांत शरीर हर दर्शन शांत शरीर
जन नानक की हारू रास पुजावो, जन नानक की हारू रास पुजावो, हर दर्शन शाहीर हर दर्शन शाह हमरी बेदन हर प्रभ जान मेरे मन
Thank you. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ, 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 ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਸਾਹਿਬ ਗੁਣੀ ਨਿਦਾਨਾ, ਤੁਮਰੀ ਮਹਿਮਾ ਵਰਨਨ ਸਾਗੋ, ਤੂੰ ਠਾਕੁਰ ਯੂਚ ਭਗਵਾਨ, ਤੂੰ ਠਾਕੁਰ ਯੂਚ ਭਗਵਾਨ, ਕਹਿਣ ਨਾ ਜਾਈ ਤੇਰੇ ਗੁਣ ਕੇਤੇ, 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 ਤੇਰੇ ਨਾਮ ਅਨੇਕਾਂ ਰੂਪ ਅਨੰਤਾਂ, ਤੇਰੇ ਨਾਮ ਅਨੇਕਾਂ ਰੂਪ ਅਨੰਤਾਂ, ਕਹਿਣ ਨਾ ਜਾਈ ਤੇਰੇ ਗੁਣ ਕੇਤੇ, ਕਹਿਣ ਨਾ ਜਾਈ ਤੇਰੇ ਗੁਣ ਕੇਤੇ, ਕਹਿਣ ਨਾ ਜਾਈ ਤੇਰੇ ਗੁਣ ਕੇਤੇ, ਕਹਿਣ ਨਾ ਜਾਈ ਗੁਣ ਕੇਤੇ, ਕਾਰਨ ਸਾਹਿਬਾ ਰੰਗ ਰੰਗੇ,
ਕਾਰਨ ਸਾਹਿਬਾ ਰੰਗ ਰੰਗੇ,
ਕਾਰਨ ਸਾਹਿਬਾ ਰੰਗ ਰੰਗੇ,
ਕਾਰਨ ਸਾਹਿਬਾ ਰੰਗ ਰੰਗੇ,
रंग रखे
रंग रखे रंग रखे
रंग रखे कहनो ना गई तेरे गुण के ते कहनो ना गई तेरे गुण के ते कहनो ना गई तेरे गुण के ते
कहनो ना गई तेरे गुण के ते
Thank you.
कापड़ छोटे चमड़ लिए दुखिए दर्द बंद दर तेरे नाम रते दरवेश पाए खलड़ी कपड़ी लकड़ी चमड़ी सिखा सूत तोटी कीनी तू साहेब परण वे नानक जात कैसी परण वे नानक जात कैसी
Thank you. ਹਫ਼ਤਾਵਾਰੀ ਸਮਾਗਮ ਦੇ ਅੱਜ ਪਹਿਲੇ ਦਿਨ ਵਿੱਚ ਗੁਰਮਿਲ ਕੇ ਬੈਠੇ ਹਾਂ। ਬਹੁਤ ਸੰਗਤਾਂ ਆਪਣੇ ਘਰਾਂ ਵਿੱਚ ਇੰਟਰਨੈਟ ਦੇ ਮਾਧਿਅਮ ਰਾਹੀਂ ਲਾਹਾ ਪ੍ਰਾਪਤ ਕਰ ਰਹੇ ਹੈ। ਸੋ ਆਓ, ਜਿੰਨਾ ਸਮਾਂ ਭਾਈ ਸਾਹਿਬ ਨਹੀਂ ਪਹੁੰਚਦੇ, ਜਿਹੜਾ ਭਾਈ ਗੁਰਪ੍ਰੀਤ ਸਿੰਘ ਜੀ ਨੇ ਸ਼ਬਦ ਪੜ੍ਹੇ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ, ਆਓ ਇਹਨੂੰ ਸਮਝਣ ਦਾ ਯਤਨ ਕਰੀਏ। ਫਤਿਹ ਨਾਲ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਹਾਉ ਦੀ ਪੰਕਤੀ ਦੇ ਵਿੱਚ ਤਉ ਕਾਰਨ ਸਾਹਿਬਾ ਰੰਗ ਰਤੇ, ਜਿਹੜੇ ਦੇ ਸਿੱਧੇ ਸਿੱਧੇ ਅਰਥ ਕੀਤੇ ਗਏ ਹੈ ਵੀ ਹੇ ਮੇਰੇ ਮਾਲਕ, ਤੈਨੂੰ ਮਿਲਣ ਵਾਸਤੇ ਤੇਰੇ ਰੰਗ ਵਿੱਚ ਰੰਗੇ ਹੋਏ। ਹੁਣ ਜਿਹੜਾ ਇੱਥੇ ਸ਼ਬਦ ਵਰਤਿਆ ਗਿਆ ਵੀ ਹੇ ਮੇਰੇ ਮਾਲਕ ਤੈਨੂੰ ਮਿਲਣ ਵਾਸਤੇ, ਜਦੋਂ ਇੱਦਾਂ ਦੇ ਸ਼ਬਦ ਆਉਂਦੇ ਫਿਰ ਸਾਡੇ ਦਿਮਾਗ ਵਿੱਚ ਇੱਦਾਂ ਚੱਲਣ ਲੱਗ ਪੈਂਦਾ ਵੀ ਸ਼ਾਇਦ ਉਹ ਕੋਈ ਬੰਦਾ ਹੋਏਗਾ, ਉਹ ਕੋਈ ਬੰਦਾ ਹੋਣਾ ਜਿਹਨੂੰ ਅਸੀਂ ਮਿਲਾਂਗੇ, ਇੱਦਾਂ ਗਲਵੱਕੜੀ ਪਾਵਾਂਗੇ, ਜੱਫੀ ਪਾਵਾਂਗੇ। ਜਿਵੇਂ ਨਾ ਰਹਿਰਾਸ ਸਾਹਿਬ ਦੀ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਨੇ ਬਹੁਤ ਵੱਡਾ ਕੁਐਸਚਨ ਪੈਦਾ ਕੀਤਾ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸਮਾਰਮਾ। ਕਮਾਲ ਦੀ ਗੱਲ ਇਹ ਅਸੀਂ ਵੀ ਇਸ ਕੁਐਸਚਨ ਨਹੀਂ ਬੁੱਝ ਸਕੇ, ਹਾਲਾਂਕਿ ਸਾਡੇ ਦਿਮਾਗ ਵਿੱਚ ਇੱਦਾਂ ਚਿੱਤਰਨ ਲੱਗ ਪੈਂਦਾ ਹੈ ਵੀ ਸ਼ਾਇਦ ਉਹ ਕਿਤੇ ਮਹਿਲ ਬਣਾ ਕੇ ਬੈਠਾ, ਉਸ ਮਹਿਲ ਦਾ ਕਿਹੜਾ ਦਰਵਾਜ਼ਾ ਹੋਵੇ ਜਿਹਨੂੰ ਅਸੀਂ ਜਾ ਕੇ ਖਟਖਟਾਈਏ ਤੇ ਅੰਦਰੋਂ ਰੱਬ ਨਿਕਲੇ ਬਾਹਰ। ਹੁਣ ਸਾਨੂੰ ਇਸ ਗੱਲ ਦਾ ਭੁਲੇਖਾ ਪੈ ਗਿਆ ਵੀ ਜਿਹੜਾ ਸਤਿਗੁਰੂ ਕਹਿ ਰਹੇ ਨੇ ਵੀ ਤਉ ਕਾਰਨ ਸਾਹਿਬਾ ਰੰਗ ਰਤੇ, ਵੀ ਹੇ ਮੇਰੇ ਮਾਲਕ ਤੈਨੂੰ ਮਿਲਣ ਵਾਸਤੇ ਮੈਂ ਰੰਗ ਵਿੱਚ ਰੰਗਿਆ ਗਿਆ। ਹੁਣ ਜਿਹਨੂੰ ਮਿਲਣਾ ਉਹ ਕੋਈ ਦੇਹ ਨਹੀਂ, ਉਹ ਕੋਈ ਪਦਾਰਥ ਨਹੀਂ, ਉਹ ਕੀ ਹੈ, ਉਹ ਯੂਨੀਵਰਸਲ ਐਨਰਜੀ ਹੈ ਜਿਹੜਾ ਕਾਦਰ ਕੁਦਰਤ ਦੇ ਰੂਪ ਵਿੱਚ ਸਾਡੇ ਸਾਹਮਣੇ ਫੈਲਿਆ ਹੋਇਆ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਇੱਕ ਦੂਸਰੇ ਦੇ ਨਾਲ ਓਤ ਪੋਤ ਹੋਏ ਹੋਏ। ਜਿਵੇਂ ਭਗਤ ਰਵਿਦਾਸ ਸਾਹਿਬ ਜੀ ਨੂੰ ਪੁੱਛ ਕੇ ਵੇਖ ਲਓ, ਉਹ ਕਹਿੰਦੇ ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ। ਹੁਣ ਬਹੁਤ ਵਾਰ ਇਹ ਗੱਲ ਜਿਹੜੀ ਹੈ ਉਹ ਕਲੀਅਰ ਹੋ ਚੁੱਕੀ ਹੈ ਵੀ ਸਾਡੇ ਜਿਹੜੇ ਆ ਮਹਾਂਪੁਰਖ ਨੇ, 35 ਮਹਾਂਪੁਰਖ ਇਨਕਲਾਬੀ ਯੋਧੇ, ਇਹਨਾਂ ਨੇ ਇਹ ਦੱਸਿਆ ਵੀ ਬੰਦਿਆਂ ਤੋਂ ਰੱਬ ਦਾ ਰੂਪ ਹੈ, ਜਰਦੇ ਜਰਦੇ ਵਿੱਚ ਉਹ ਐਨਰਜੀ ਦੇ ਰੂਪ ਵਿੱਚ ਵਰਤ ਰਿਹਾ, ਜਿਹਨੂੰ ਬਾਬਾ ਕਬੀਰ ਸਾਹਿਬ ਜੀ ਇੱਦਾਂ ਵੀ ਕਹਿੰਦੇ, ਏਕ ਨੂਰ ਤੇ ਸਭ ਜਗ ਉਪਜਿਆ। ਯੂਨੀਵਰਸਲ ਐਨਰਜੀ ਹੈ ਜਿਹਦਾ ਅਸੀਂ ਵੀ ਪਾਰਟ, ਉਹ ਬ੍ਰਹਮ ਜਿਹੜਾ ਬ੍ਰਹਿਮੰਡ ਦੇ ਰੂਪ ਵਿੱਚ ਫੈਲਿਆ ਹੋਇਆ, ਉਹ ਕਾਦਰ ਜਿਹੜਾ ਕੁਦਰਤ ਦੇ ਰੂਪ ਵਿੱਚ ਫੈਲਿਆ ਹੋਇਆ। ਹੁਣ ਸਾਨੂੰ ਇੱਥੇ ਸਮਝਣਾ ਪੈਣਾ ਵੀ ਟੀਕਾਕਾਰਾਂ ਨੇ ਤੇ ਲਿਖ ਦਿੱਤਾ ਵੀ ਹੇ ਮੇਰੇ ਮਾਲਕ ਤੈਨੂੰ ਮਿਲਣ ਲਈ, ਹੁਣ ਇੱਥੇ ਮਿਲਣ ਦਾ ਮਤਲਬ ਹੈ ਸਮਝਣ ਲਈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਬਾ ਕਬੀਰ ਜੀ ਮਹਾਰਾਜ ਉਹ ਸਮਝਣ ਦੀ ਗੱਲ ਕਰਦੇ ਆ, ਕਿਉਂਕਿ ਉਹ ਕੁਦਰਤ ਦੇ ਰੂਪ ਵਿੱਚ ਸਾਡੇ ਸਾਹਮਣੇ ਫਰੀਦਾ ਖਾਲਕ ਖਲਕ ਮਹਿ ਖਲਕ ਵਸੈ ਰੱਬ ਮਾਹੇ। ਸਾਡੇ ਗੁਰੂ ਸਾਹਿਬ ਦੇ ਕਹਿੰਦੇ ਵੀ ਬੰਦਿਆਂ ਤੂੰ ਉਸੇ ਦਾ ਰੂਪ ਹੈ, ਆਪਣੇ ਰੂਪ ਦੀ ਪਛਾਣ ਕਰ। ਹੁਣ ਨਾਲ ਹੀ ਅੱਗੇ ਕਹਿ ਰਹਿੰਦੇ ਆ, ਤੇਰੇ ਨਾਮ ਅਨੇਕਾਂ ਰੂਪ ਅਨੰਤਾਂ, ਕਹਿਣ ਨਾ ਜਾਹੀ ਤੇਰੇ ਗੁਣ ਕੀਤੇ। ਰਹਿਰਾਸ ਸਾਹਿਬ ਦੀ ਬਾਣੀ ਵਿੱਚ ਡੇਲੀ ਪੜ੍ਹਦੇ ਆ, ਰੋਜ਼ ਪੜ੍ਹਦੇ ਆ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਕੀਰਾ। ਪਰ ਦੂਸਰੇ ਪਾਸੇ ਹੋ ਕੀ ਰਿਹਾ, ਅਸੀਂ ਉਹਦੇ ਗੁਣਾਂ ਨੂੰ ਅੰਤ ਪਾਉਣ ਦੀ ਗੱਲ ਕਰ ਰਹੇ ਹਾਂ, ਅਸੀਂ ਉਹਨੂੰ ਲੱਭਣ ਦੀ ਗੱਲ ਕਰ ਰਹੇ ਹਾਂ। ਗੁਰਬਾਣੀ ਆ ਸਤਪੁਰਸ਼ਾਂ ਦੀ ਵਿਚਾਰ ਤੇ ਇਹ ਕਹਿੰਦੇ ਆ ਵੀ ਬੰਦਿਆਂ ਤੂੰ ਉਸੇ ਦਾ ਰੂਪ ਹੈ, ਬਸ ਕਰਨਾ ਕੀ ਸੀ, ਸਮਝ ਲੈ ਕੇ, ਅਕਲ ਲੈ ਕੇ ਉਸ ਰੂਪ ਨੂੰ ਸਮਝਣ ਦੀ ਕੋਸ਼ਿਸ਼ ਕਰ। ਮਨ ਤੂੰ ਜੋਤ ਸਰੂਪ ਹੈ, ਗੁਰੂ ਸਾਹਿਬ ਇੱਦਾਂ ਕਹਿੰਦੇ ਆ। ਇਹ ਨਹੀਂ ਕਹਿੰਦੇ ਵੀ ਉਹ ਹੋਰ ਹੈ ਤੂੰ ਹੋਰ ਹੈ, ਨਹੀਂ, ਮਨ ਤੂੰ ਜੋਤ ਸਰੂਪ ਹੈ। ਆਪਣਾ ਮੂਲ ਪਛਾਣ, ਆਪਣੇ ਰੂਪ ਦੀ ਪਛਾਣ ਕਰ। ਮਨ ਹਰਜੀ ਤੇਰੇ ਨਾਲ ਹੈ, ਜਿਹਨੂੰ ਭਗਤ ਨਾਮਦੇਵ ਮਹਾਰਾਜ ਨੇ ਇੱਦਾਂ ਵੀ ਕਿਹਾ, ਇਹ ਬੀਠਲ ਉਭੇ ਬੀਠਲ ਬੀਠਲ ਬਿਨ ਸੰਸਾਰ ਨੇ। ਆਪਾਂ ਬਹੁਤ ਵਾਰ ਉਹ ਗੱਲ ਕੀਤੀ ਹੈ ਨਾ ਵੀ ਇੱਕ ਮੱਛੀ ਪਾਣੀ ਦੇ ਤਲਾਬ ਵਿੱਚ ਰਹਿੰਦੀ ਹੈ, ਬਹੁਤਾ ਖਿਲਾਰੀ ਇਸ ਗੱਲ ਨੂੰ ਵੀ ਪਾਣੀ ਦੇ ਤਲਾਬ ਵਿੱਚ ਰਹਿੰਦੀ ਹੈ ਤੇ ਪਾਣੀ ਦੇ ਤਲਾਬ ਵਿੱਚ ਰਹਿਣ ਵਾਲੀ ਮੱਛੀ ਕਵੀ ਵੀ ਮੈਂ ਪਾਣੀ ਨੂੰ ਮਿਲਣਾ ਚਾਹੁੰਦੀ ਹਾਂ, ਪਾਣੀ ਕਿੱਥੇ ਰਹਿੰਦਾ? ਸਾਡਾ ਹਾਲ ਉਸੇ ਮੱਛੀ ਵਰਗਾ, ਰੱਬ ਮੈਂ ਰੱਬ ਨੂੰ ਮਿਲਣਾ ਚਾਹੁੰਦਾ, ਰੱਬ ਕਿੱਥੇ ਰਹਿੰਦਾ? ਤੇ ਉਹ ਕਮਲੀ ਮੱਛੀ ਨੂੰ ਕੌਣ ਸਮਝਾਵੇ ਵੀ ਮੱਛੀਏ ਤੂੰ ਪਾਣੀ ਦੇ ਵਿੱਚ ਰਹਿੰਦੀ ਹੈ, ਪਾਣੀ ਤੇਰਾ ਜੀਵਨ ਹੈ। ਇਸੇ ਤਰ੍ਹਾਂ ਭਗਤ ਨਾਮਦੇਵ ਜੀ ਸਾਨੂੰ ਸਮਝਾ ਰਹੇ ਹੈ, ਉਹ ਕਮਲਿਆ ਈਬੇ ਬੀਠਲ ਉਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ, ਤੇਰੇ ਹਰ ਪਾਸੇ ਰੱਬ ਹੀ ਰੱਬ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਤੂੰ ਉਸੇ ਦਾ ਰੂਪ ਹੈ। ਹੁਣ ਕਰਨਾ ਕੀ ਸੀ, ਉਸ ਰੂਪ ਨੂੰ ਸਮਝਣ ਦੀ ਕੋਸ਼ਿਸ਼ ਕਰ, ਜਿਹਨੂੰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼। ਆਪਣੇ ਹੁਣ ਦਿਲ ਤੇ ਸਾਡੀ ਬੋਡੀ ਦਾ ਇੱਕ ਪਾਰਟ ਹੈ ਨਾ ਜਿਹੜਾ ਧੜਕਦਾ, ਜਿਹੜਾ ਬਲੱਡ ਸਰਕੂਲੇਸ਼ਨ ਕਰਦਾ ਸਾਰੀਆਂ ਨਾੜੀਆਂ ਵਿੱਚ, ਉਹਨੂੰ ਕੀ ਖੋਜਾਂਗੇ? ਉਹਨੂੰ ਤੇ ਸਾਇੰਸ ਨੇ ਖੋਜਿਆ ਹੋਇਆ, ਡਾਕਟਰਾਂ ਨੇ ਖੋਜਿਆ ਹੋਇਆ, ਓਪਰੇਸ਼ਨ ਕਰ ਦਿੰਦੇ, ਸਰਜਰੀ ਕਰ ਦਿੰਦੇ। ਹੁਣ ਜਿਹੜਾ ਇੱਥੇ ਦਿਲ ਖੋਜਣ ਦੀ ਗੱਲ ਹੈ ਉਹ ਹੈ ਆਪਣੇ ਸੁਭਾਅ ਤੇ ਚਾਤ ਮਾਰ। ਇਹ ਸ਼ਬਦ ਵਰਤੇ ਗਏ ਹੈ ਆਪਣੇ ਆਪਣੀਆਂ ਵਿਚਾਰਾਂ ਤੇ ਚਾਤ ਮਾਰ। ਹੁਣ ਇੱਥੇ ਸਤਿਗੁਰੂ ਕਹਿੰਦੇ ਤੇਰੇ ਨਾਮ ਅਨੇਕਾਂ ਰੂਪ ਅਨੰਤਾਂ ਕਹਿਣ ਨਾ ਜਾਹੀ ਤੇਰੇ ਗੁਣ ਕੇਤੇ। ਜਿਵੇਂ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸਾਤ ਸਮੁੰਦੈ ਮਸ ਕਰੋ ਕਲਮ ਕਰੋ ਬਨਰਾਏ ਬਸੁਦਾ ਕਾਗਜ਼ ਜੋ ਕਰੋ ਹਰ ਜਸ ਲਿਖਣ। ਇਹ ਕਹਿੰਦੇ ਕਲੀਅਰ ਹੈ ਵੀ ਭਾਵੇਂ ਮੈਂ ਵੀ ਜਿੰਨਾ ਆਪਾਂ ਕਹਿ ਲਈਏ ਵੀ ਪਾਣੀ ਹੈ, ਇੱਕ ਕਹਿਣ ਤੇ ਆ ਗਿਆ ਵੀ ਆਪਾਂ ਮੰਨਦੇ ਹਾਂ ਵੀ ਸਾਰੇ ਸਮੁੰਦਰਾਂ ਦਾ ਪਾਣੀ ਇਕੱਠਾ ਕਰਕੇ ਉਹਦੀ ਸ਼ਾਹੀ ਬਣਾ ਲਓ, ਜਿੰਨੀ ਬਨਸਪਤੀ ਹੈ ਉਹਨੂੰ ਕੱਟ ਕੇ ਉਹਦੀਆਂ ਕਲਮਾਂ ਬਣਾ ਲਓ। ਪੁਰਾਣੇ ਸਮਿਆਂ ਦੇ ਵਿੱਚ ਕਲਮਾਂ ਦੀ ਵਰਤੋਂ ਹੁੰਦੀ ਸੀ। ਸਾਰੀ ਧਰਤੀ ਦਾ ਕਹਿੰਦੇ ਕਾਗਜ਼ ਬਣਾ ਲਓ, ਪਰ ਸੱਚਾਈ ਇਹ ਹੈ ਅੰਤ ਨਹੀਂ ਪਾ ਸਕਦੇ। ਵੇਖਿਓ ਆਹ ਸਾਡੀ ਬੋਡੀ ਹੈ, ਇਹਦੇ ਹੁਣ ਅਲੱਗ ਅਲੱਗ ਪਾਰਟ ਹੈ, ਇਹਦੇ ਹੱਥ ਵੀ ਹੈ, ਉਂਗਲਾਂ ਵੀ ਨੇ, ਬਾਹਾਂ ਵੀ ਨੇ, ਨੱਕ ਵੀ ਹੈ, ਅੱਖਾਂ ਵੀ ਹੈ, ਕੰਨ ਵੀ ਹੈ, ਜੀਭ ਵੀ ਹੈ, ਬੁੱਲ ਵੀ ਹੈ, ਪੂਰੇ ਨੂੰ ਮਿਲਾ ਕੇ ਕੀ ਬਣਦੀ ਹੈ? ਬੋਡੀ। ਹੁਣ ਨੱਕ ਨੂੰ ਕਹੀਏ ਵੀ ਹੈ ਤੇ ਤੂੰ ਇਸ ਸਰੀਰ ਦਾ ਹੀ ਰੂਪ ਹੈ, ਤੇ ਜੇ ਹੁਣ ਨੱਕ ਇਹ ਕਵੇ ਵੀ ਮੈਂ ਤੇ ਪੂਰੇ ਸਰੀਰ ਦਾ ਅੰਤ ਪਾਉਣਾ, ਮੈਂ ਤੇ ਪੂਰਾ ਸਰੀਰ ਵੇਖਣਾ, ਮੈਂ ਪੂਰਾ ਸਰੀਰ ਲੱਭਣਾ, ਨਹੀਂ, ਇਹ ਇਹਦੀ ਗੁਸਤਾਖੀ ਹੈ, ਇਹਦੀ ਗਲਤੀ ਹੈ। ਹੋਣਾ ਕੀ ਚਾਹੀਦਾ ਵੀ ਜੋ ਤੇਰਾ ਫਰਜ਼ ਹੈ ਤੂੰ ਆਪਣਾ ਉਹ ਫਰਜ਼ ਨਿਭਾ। ਜਿਵੇਂ ਭਾਈ ਸਾਹਿਬ ਬਹੁਤ ਵਾਰੀ ਇਹ ਗੱਲ ਕਰਦੇ ਵੀ ਇੱਕ ਰੁੱਖ ਹੈ, ਉਸ ਰੁੱਖ ਨੂੰ ਅਲੱਗ ਅਲੱਗ ਕਰਕੇ ਵੇਖੋਗੇ ਤੇ ਕੀ ਦਿਸਦਾ ਵੀ ਇੱਕ ਜੜ ਹੈ, ਇੱਕ ਟਾਹਣ ਹੈ, ਫਿਰ ਅੱਗੇ ਟਾਹਣੀਆਂ ਨੇ, ਫਿਰ ਪੱਤੇ ਹੈ, ਫਿਰ ਫੁੱਲ ਹੈ, ਫਿਰ ਫਲ ਹੈ। ਜਦੋਂ ਅਲੱਗ ਅਲੱਗ ਵੇਖਾਂਗੇ ਤੇ ਏਦਾਂ ਲੱਗਦਾ ਇੱਕ ਫੁੱਲ ਹੈ, ਇੱਕ ਪੱਤਾ ਹੈ, ਇੱਕ ਟਾਹਣੀ ਹੈ, ਇੱਕ ਟਾਹਣ ਹੈ, ਇੱਕ ਜੜ ਹੈ, ਅਲੱਗ ਅਲੱਗ ਏਦਾਂ ਦੇਖਦਾ। ਜਦੋਂ ਇਕੱਠੇ ਨੂੰ ਵੇਖਾਂਗੇ ਇਹ ਦਰਖਤ ਹੈ, ਇਹ ਰੁੱਖ ਹੈ। ਹੁਣ ਇਸੇ ਤਰ੍ਹਾਂ ਅਸੀਂ ਭੁਲੇਖਾ ਖਾ ਜਾਂਦੇ ਹਾਂ ਵੀ ਕਦਰ ਹੋਰ ਹੈ ਤੇ ਕੁਦਰਤ ਹੋਰ ਹੈ, ਕਿਉਂਕਿ ਅਸੀਂ ਅਲੱਗ ਅਲੱਗ ਕਰਕੇ ਵੇਖ, ਜਦੋਂ ਸਮੁੱਚੇ ਨੂੰ ਵੇਖਾਂਗੇ, ਪੂਰੇ ਨੂੰ ਵੇਖਾਂਗੇ ਵੀ ਇੱਕੋ ਹੀ ਹੈ, ਕਦਰ ਹੀ ਕੁਦਰਤ ਬਣ ਗਿਆ, ਬ੍ਰਹਮ ਹੀ ਬ੍ਰਹਿਮੰਡ ਬਣ ਗਿਆ, ਇੱਕ ਦਾ ਵਿਸਥਾਰ, ਇੱਕ ਦਾ ਫੈਲਾਅ। ਹੁਣ ਫਿਰ ਸਾਨੂੰ ਇੱਥੇ ਸਮਝਣਾ ਪੈਣਾ ਅਸੀਂ ਉਹਨੂੰ ਲੱਭਣ ਦੀ ਬਜਾਏ ਮਿਲਣ ਦੀਆਂ ਗੱਲਾਂ ਕਰਨ ਦੀ ਬਜਾਏ ਅਸੀਂ ਕਰੀਏ ਕਿ ਸਮਝੀਏ, ਕਿਵੇਂ ਸਮਝਾਂਗੇ? ਬਸ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਪਰ ਜਿਵੇਂ ਇੱਥੇ ਲੱਭ ਰਹੇ ਅੱਜ ਕੱਲ੍ਹ 2020 ਚੱਲਦਾ ਪਿਆ, 2020 ਵਿੱਚ ਵੀ ਤੇ ਉਹੀ ਕੁਛ ਚੱਲ ਰਿਹਾ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵੇਲੇ ਚੱਲਦਾ ਸੀ। ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਕੀ ਚੱਲਦਾ? ਕਹਿੰਦੇ ਦੇਵਤਿਆਂ ਦਰਸ਼ਨ ਕਹਿ ਤਾਈ ਦੁੱਖ ਭੁੱਖ ਤੀਰਥ ਕੀਏ। ਲੋਕਾਂ ਨੇ ਰੱਬ ਨੂੰ ਪਾਉਣ ਵਾਸਤੇ ਦੁੱਖ ਸਹਾਰੇ। ਜੋਗੀ ਜਿਹੜੇ ਹੈ ਸਰਦੀਆਂ ਦੀ ਰੁੱਤ ਵਿੱਚ ਜਲਧਾਰੇ ਕਰਦੇ ਫਿਰਦੇ ਤੇ ਗਰਮੀ ਦੇ ਵਿੱਚ ਜੇਠ ਹਾੜ ਦੀਆਂ ਧੁੱਪਾਂ ਦੇ ਵਿੱਚ ਅੱਗ ਦੇ ਵਿੱਚ ਬਹਿੰਦੇ ਫਿਰਦੇ ਧੂਣੀਆਂ ਧਾਰਦੇ, ਭੁੱਖ ਸਹਿਣ ਕਰਦੇ ਫਿਰਦੇ। ਅਸੀਂ ਜੀ ਦੁੱਧਾਂ ਧਾਰੀਆਂ, ਅਸੀਂ ਹੋਰ ਨੀ ਕੁਛ ਵੀ ਸਕਦੇ ਹੈਗੇ। ਤੇ ਕਹਿੰਦੇ ਤੀਰਥਾਂ ਦੇ ਰਟਨ ਕਰਦੇ ਫਿਰਦੇ। ਇਹ ਇਹਨੂੰ ਕੀ ਕਹਿੰਦੇ ਹੈ? ਇਹਨਾਂ ਕੰਮਾਂ ਨੂੰ ਕਹਿੰਦੇ ਵੀ ਅਸੀਂ ਰੱਬ ਦੀ ਪ੍ਰਾਪਤੀ ਲਈ ਆਹ ਕੁਛ ਕਰਦੇ ਫਿਰਦੇ। ਪਰ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਵੀ ਏਦਾਂ ਕਰਨ ਨਾਲ ਕੁਛ ਵੀ ਨਹੀਂ ਹੋਣਾ। ਇਹਨਾਂ ਗੱਲਾਂ ਦਾ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮੌਜੂਦਾ ਸਮੇਂ ਵਿੱਚ ਵੀ ਖੰਡਨ ਕੀਤਾ ਤੇ ਅੱਜ ਸਤਿਗੁਰੂ ਦੀ ਵਿਚਾਰਧਾਰਾ ਅੱਜ ਵੀ ਇਹਨਾਂ ਗੱਲਾਂ ਦਾ ਖੰਡਨ ਕਰਦੀ ਹੈ। ਅੱਜ ਵੀ ਇਹਨਾਂ ਗੱਲਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਸਤਿਗੁਰੂ ਦੀ ਬਾਣੀ ਕਰਦੀ ਹੈ ਵੀ ਇਹ ਸਭ ਕੁਛ ਗਲਤ ਹੈ, ਖੰਡਨ ਕਰਦੀ ਹੈ। ਅੱਗੇ ਕਹਿੰਦੇ ਜੋਗੀ ਜਤੀ ਜੁਗਤ ਮੈਂ ਰਹਿਤੇ ਕਰ ਕਰ ਭਗਵੇਂ ਭੇਖ ਪਏ। ਇੱਕ ਖਾਸ ਲਿਬਾਸ ਧਾਰਨ ਕਰਨ ਨੂੰ ਕਹਿੰਦੇ ਨੇ ਅਸੀਂ ਜੀ ਰੱਬ ਦੇ ਭਗਤ ਬਣ ਗਏ। ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਜੋਗ ਨਾ ਭਗਵੀਂ ਕੱਪੜੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਐ ਸਤਿਗੁਰ ਕੈ ਉਪਦੇਸ਼।
ਤੂੰ ਸਾਹਿਬ
ਰਹਿੰਦਾ ਸਮਾਂ ਭਾਈ ਸਾਹਿਬ ਜੀ ਤੋਂ ਗੁਰਬਾਣੀ ਦਾ ਕੀਰਤਨ ਗੁਰਬਾਣੀ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ठीक रहा।
ਧੰਨ ਵਾਹਿਗੁਰੂ ਵਾਹਿਗੁਰੂ ਧਰਮ ਧਰਮ ਪਖੰਡ ਜੋ ਦਿਸਹਿ ਕਰਮ ਧਰਮ ਪਖੰਡ ਜੋ ਦਿਸਹਿ ਤਿਨ ਜਮ ਜਗਤੀ ਲੁੱਟੇ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ ਸੰਤੋ ਸੰਤੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਗੁਰ ਪ੍ਰਸਾਦੀ ਤਰੀਏ ਅੱਜ ਇਸ ਹਫ਼ਤੇ ਦਾ ਆਪਾਂ ਆਪਣਾ ਪਹਿਲਾ ਦੀਵਾਨ ਹੈ ਤੇ ਆਓ ਰਲ ਕੇ ਸਾਰੇ ਹਾਜ਼ਰੀ ਭਰੀਏ ਭਲਾ ਹੈ ਸਮਝਣ ਵਿੱਚ ਕਮਾਉਣ ਵਿੱਚ ਸੰਤੋ ਸਾਗਰ ਪਾਰ ਉਤਰੀਏ ਜੇ ਪਾਰ ਮਤਲਬ ਤੈਰਨਾ ਹੈ ਜੇ ਕਿਸੇ ਕੰਢੇ ਲੱਗਣਾ ਹੈ ਕਿਸੇ ਮੰਜ਼ਿਲ ਤੇ ਪਹੁੰਚਣਾ ਹੈ ਕਿਸੇ ਕਿਨਾਰੇ ਤੇ ਪਹੁੰਚਣਾ ਹੈ ਉਹਦੇ ਲਈ ਜ਼ਰੂਰੀ ਹੈ ਜੇ ਕੋ ਬਚਨ ਕਮਾਵੇ ਸੰਤਨ ਕਾ ਕਮਾਵੇ ਆਪਣੀ ਜ਼ਿੰਦਗੀ 'ਚ ਲਾਗੂ ਕਰੇ ਭਾਵੇਂ ਥੋੜ੍ਹਾ ਹੀ ਹੋਵੇ ਖਾਧਾ ਨਾ ਹਜ਼ਮ ਨਾ ਕੀਤਾ ਸਾਡੇ 'ਚ ਜਾ ਕੇ ਬਲੱਡ ਨਾ ਬਣਿਆ ਅਤੇ ਤਾਕਤ ਨਾ ਬਣਿਆ ਅਤੇ ਖਾਣੇ ਦਾ ਫਾਇਦਾ ਕੀ ਹੈ ਉਹੀ ਸਾਡਾ ਜਿਹੜਾ ਸਾਡੀ ਤਾਕਤ ਬਣਦਾ ਹੈ ਬਾਕੀ ਤਾਂ ਰਸੋਈਆਂ ਹੀ ਭਰੀਆਂ ਪਈਆਂ ਨੇ ਗੋਦਾਮ ਭਰੇ ਪਏ ਨੇ ਬਾਕੀ ਜਿਹੜੇ ਕਰਮ ਧਰਮ ਜਿਹੜੇ ਦਿਖਾਵੇ ਦੇ ਹੈ ਪਖੰਡ ਦੇ ਹੈ ਕਰਮ ਧਰਮ ਪਖੰਡ ਜੋ ਦਿਸੈ ਤਿੰਨ ਜਮ ਜਾਗਤੀ ਲੁੱਟੈ ਉਹ ਤੇ ਕਹਿੰਦੇ ਲੁੱਟੇ ਹੀ ਗਏ ਕਰਮ ਧਰਮ ਬਹੁਤੀ ਦੁਨੀਆ ਕਰਦੀ ਹੋਈ ਇਸ ਕਰਕੇ ਹੈ ਕੋਈ ਮੋਹ ਚ ਪੈ ਕੇ ਕਰਦਾ ਵੀ ਮੇਰਾ ਬੱਚਾ ਸੈੱਟ ਹੋ ਜੇ ਮੈਂ 40 ਦਿਨ ਨੰਗੇ ਪੈਰੀ ਜਾਊਂ ਇਹ ਕਰਮ ਧਰਮ ਉਹਦਾ ਖਾ ਕੌਣ ਗਿਆ ਮੋਹ ਚਾਹੇ ਨੰਗੇ ਪੈਰੀ ਜਾਏ ਵੀ ਪਰ ਕਿਹਦੇ ਕਰਕੇ ਕਰਦਾ ਮੋਹ ਕਰਕੇ ਕਾਮਨਾ ਕਰਕੇ ਕਰ ਰਿਹਾ ਹੈ ਲੋਭ ਕਰਕੇ ਕਰਦਾ ਹੈ ਇਹ ਵਕਾਰ ਦੇ ਜਿਹੜੇ ਲੁੱਟ ਕੇ ਲੈ ਗਏ ਕੋਈ ਵੱਡੋਂ ਲਈ ਹੰਕਾਰ ਵੱਸ ਹੋ ਕੇ ਮੈਂ ਇੰਨੇ ਲੱਖ ਇੰਨੇ ਕਰੋੜ ਦਿਆਂ ਤੇ ਮੇਰਾ ਅਖਬਾਰਾਂ 'ਚ ਟੀਵੀ 'ਚ ਨਾ ਆਏ ਅਗਲਾ ਕੰਮ ਹੀ ਕਰਦਾ ਇਹੋ ਜਿਹੇ ਕਰਮ ਧਰਮ ਨੇ ਉਹਨਾਂ ਦਾ ਕੋਈ ਮੀਨਿੰਗ ਨਹੀਂ ਹੁੰਦਾ ਉਹ ਤੇ ਉਹਦੇ ਵਕਾਰ ਹੀ ਖਾ ਖੂ ਗਏ ਅਗਲਾ ਕਹਿੰਦਾ ਤੂੰ ਆਪਣੀ ਹਉਮੈ ਨੂੰ ਖਵਾਇਆ ਹੈ ਗਰੀਬ ਨੂੰ ਥੋੜ੍ਹਾ ਖਵਾਇਆ ਕੇਲਾ ਇੱਕ ਹੈ ਚਾਰ ਜਣੇ ਫੜ ਕੇ ਤਾਂ ਲਓ ਜੀ ਗਰੀਬ ਦੀ ਹੈਲਪ ਕਰ ਰਹੇ ਨੇ ਇੱਕ ਕੇਲਾ ਵੰਡ ਰਹੇ ਨੇ ਚਾਰ ਜਣੇ ਕੰਬਲ ਇੱਕ ਹੁੰਦਾ ਚਾਰ ਜਣਿਆਂ ਨੇ ਹੱਥ ਪਾਏ ਨੇ ਵੀ ਏਡਾ ਦੱਸ ਕਿਹੜਾ ਪਹਾੜ ਹੈ ਜਿਹੜਾ ਚੱਕਿਆ ਨਹੀਂ ਜਾਂਦਾ ਏਡਾ ਭਾਰਾ ਹੈ ਕੰਬਲ ਹੁਣ ਮਤਲਬ ਇਹੋ ਹੀ ਹੈ ਇਹ ਹੰਕਾਰ ਨੂੰ ਪੱਠੇ ਪਾ ਰਿਹਾ ਤਾਂ ਅਗਲਾ ਕਿਸੇ ਨੂੰ ਥੋੜ੍ਹਾ ਖਵਾ ਰਿਹਾ ਆਪਣੇ ਹੰਕਾਰ ਨੂੰ ਖਾ ਰਿਹਾ ਇਹ ਤੇ ਕਰਮ ਧਰਮ ਲੁੱਟਿਆ ਗਿਆ ਕਿਸੇ ਲਈ ਥੋੜ੍ਹਾ ਕਰਦਾ ਗੁਰੂ ਲਈ ਥੋੜ੍ਹਾ ਕਰਦਾ ਆਪਣੇ ਨਿਆਣੇ ਲਈ ਨੰਗੇ ਪੈਰੀ ਜਾਂਦਾ ਮੋਹ ਖਾ ਗਿਆ ਆਪਣੀ ਸਿਹਤ ਲਈ ਕਰਦਾ ਵੀ ਮੈਨੂੰ ਡਾਕਟਰ ਨੇ ਮੈਨੂੰ ਕਿਹਾ ਕਿਸੇ ਬਾਬੇ ਨੇ ਵੀ ਤੂੰ 40 ਦਿਨ ਜਾਈ ਤੇਰੀ ਰਸੌਲੀ ਠੀਕ ਹੋ ਜਾਏਗੀ 2 ਵਜੇ ਉੱਠ ਕੇ ਨਾਈ ਕੇਸੀ ਨਾਈ ਹੈ ਕਰੀਏ ਕਰੀਏ ਇਹਦੇ ਲਈ ਕਰਦਾ ਸੋ ਕਹਿੰਦੇ ਪਾਰੋ ਤਾਰਾ ਜਿਹੜਾ ਹੈ ਉਹ ਤੇ ਹੈਗਾ ਗਿਆਨ ਲੈ ਕੇ ਜ਼ਿੰਦਗੀ 'ਚ ਲਾਗੂ ਕਰਨ ਵਾਲਾ ਬਾਕੀ ਤੇ ਗੱਲਾਂ ਹੀ ਹੈ ਜਿੰਨੀਆਂ ਮਰਜ਼ੀ ਕਰੀ ਜਾਓ
ਕਰਮ ਧਰਮ ਜਿਹੜੇ ਨੇ ਵਿਕਾਰਾਂ ਦੇ ਧੱਕੇ ਚੜ ਕੇ ਵਿਕਾਰਾਂ ਨੂੰ ਪੱਠੇ ਪਾਉਂਦੇ ਹੋ, ਆਪਣੀ ਈਗੋ ਨੂੰ ਖੁਰਾਕ ਖਵਾ ਰਹੇ ਹੋ ਹੰਕਾਰ ਨੂੰ, ਇਹ ਤੇ ਕਰਮ ਧਰਮ ਸਭ ਲੁੱਟੇ ਗਏ। ਅਸਲ ਚ ਕਮਾਉਣ ਦੀ ਖੇਡ ਹੈ ਸਾਡੀ, ਗੱਲਾਂ ਜਿੰਨੀਆਂ ਮਰਜ਼ੀ ਕਰੀ ਜੋ। ਕਬੀਰ ਜੀ ਦਾ ਬਚਨ ਕਹਿੰਦੇ, ਕਾਜੀ ਬੋਲਿਆ ਮਨ ਨਹੀਂ ਆਵੇ, ਕਹਿੰਦੇ ਬੋਲ ਕੇ ਥੋੜਾ ਕੁਛ ਹੋ ਜਾਣਾ। ਕਈ ਵਾਰੀ ਬ੍ਰਾਹਮਣ ਤੇ ਇਸ਼ਾਰਾ ਕਰਦੇ ਆ, ਉਹ ਬ੍ਰਾਹਮਣ ਬ੍ਰਾਹਮਣਾਂ ਦਾ ਪੁਜਾਰੀ ਹੈ ਤੇ ਕਈ ਹਿੰਦੂਆਂ ਦੇ ਪੁਜਾਰੀ ਨੇ, ਕਈ ਹਿੰਦੂਆਂ ਦੇ ਪੁਜਾਰੀ ਨੇ, ਕਈ ਮੁਸਲਮਾਨਾਂ ਦੇ ਪੁਜਾਰੀ ਨੇ। ਸਾਡੇ ਵਾਲੇ ਵੀ ਹੁਣ ਪੁਜਾਰੀ ਨੇ, ਉਹਨਾਂ ਦਾ ਨਾਂ ਹੋਰ ਹੈ ਸੰਤ ਬਾਬੇ ਗ੍ਰੰਥੀ ਪਾਠੀ ਭਾਈ ਵੀ ਕਹਿ ਲਓ, ਆਪਾਂ ਵੀ ਉਹਨਾਂ 'ਚ ਆਉਂਦੇ ਹਾਂ। ਇਹ ਪੁਜਾਰੀ ਲਾਣਾ ਜਿਹੜਾ ਹੈਗਾ ਹੈ, ਇਹ ਇਹਦਾ ਨਾਂ ਇਹ ਹੈ ਪੁਜਾਰੀ, ਇਹਨੂੰ ਪੁਜਾਰੀ ਕਿਹਾ ਜਾਂਦਾ ਸਾਡੇ ਵਾਲੇ 'ਚ। ਹਿੰਦੂਆਂ ਦੇ ਪੁਜਾਰੀ ਨੂੰ ਬ੍ਰਾਹਮਣ ਕਹਿੰਦੇ ਹੈ, ਪੰਡਿਤ ਜੀ ਕਹਿੰਦੇ ਹੈ, ਸਾਡੇ ਮੁਸਲਮਾਨਾਂ ਦੇ ਪੁਜਾਰੀ ਨੂੰ ਕਾਜੀ ਕਹਿੰਦੇ ਹੈ। ਪੁਜਾਰੀ ਸਿਸਟਮ ਇਹ, ਕਾਜੀ ਆਪਣੇ ਵਾਲਾ ਕਾਜੀ ਨਹੀਂ। ਹੱਸਣ ਨਾ ਲੱਗ ਜਾਓ, ਦੰਦ ਕੱਢਣ ਲੱਗ ਜਾਓ।
ਬੋਲਿਆ ਮਨ ਨਹੀਂ ਆਵੇ, ਬੋਲਿਆ ਮਨ ਨਹੀਂ ਆਵੇ, ਬੋਲਿਆ ਮਨ ਨਹੀਂ ਆਵੇ, ਬੋਲਿਆ ਮਨ ਨਹੀਂ ਆਵੇ, ਬੋਲਿਆ ਮਨ Thank you.
ਪਿਆਰ ਦੋ ਜਗ ਸਿਉ ਮਨ ਮਾਨਾ ਦੋ ਜਗ ਸਿਉ ਮਨ
Thank you. ਹੋਵੇ ਮਨ ਬਦਲਣ ਦੀ ਲੋੜ ਸਿੱਖੀ ਰਹਿ ਗਈ ਹੈ ਸ਼੍ਰੀ
ਮਨ ਬਦਲਣ ਦੀ ਲੋੜ
ਰਹਿ ਗਈ ਹੈ ਸ਼੍ਰੀ ਮਨ ਬਦਲਣ ਦੀ ਲੋੜ ਸਿੱਖੀ ਰਹਿ ਗਈ ਹੈ ਸ਼੍ਰੀ ਹੋਵੇ ਮਨ ਬਦਲਣ ਦੀ ਲੋੜ ਲੋੜ ਸਿੱਖੀ ਹੋਵੇ ਮਨ ਬਦਲਣ ਦੀ ਹੋਵੇ ਮਨ ਬਦਲਣ ਦੀ ਰਹਿ ਗਈ ਹੈ ਸਰੀਰ ਦੀ ਮਨ ਬਦਲਣ ਦੀ ਲੋੜ ਸਿੱਖੀ ਰਹਿ ਗਈ ਹੈ ਸਰੀਰ ਦੀ ਹੋਵੇ ਮਨ ਬਦਲਣ ਦੀ ਲੋੜ ਸਿੱਖੀ ਰਹਿ ਗਈ ਹੈ ਸਰੀਰ ਦੀ ਹੋਵੇ ਮਨ ਬਦਲਣ ਦੀ ਲੋੜ ਸਿੱਖੀ ਰਹਿ ਗਈ ਹੈ ਸਰੀਰ ਦੀ ਲੋੜ ਸਿੱਖੀ ਸਰੀਰ ਮਨ ਸਰੀਰ ਦੀ
ਆਓ ਜੀ ਸਾਰੇ ਰਲ ਮਿਲ ਕੇ ਸਭ ਤੋਂ ਪਹਿਲਾਂ ਆ ਪੜ੍ਹੀਏ ਸਾਰੇ ਜਿਸਨੇ ਨਾਲ ਆਉਣਾ ਆਵੇ ਜਿਸਨੇ ਨਾਲ ਨਹੀਂ ਆਉਣਾ ਨਾ ਆਵੇ ਸਾਡੀ ਸੋਚ ਸਪਸ਼ਟ ਹੈ ਅਸੀਂ ਸਮਰਪਿਤ ਹਾਂ ਉਹਨਾਂ 35 ਇਨਕਲਾਬੀ ਵਿਚਾਰਧਾਰਾ ਵਾਲੇ ਮਹਾਂਪੁਰਖਾਂ ਭਗਤਾਂ ਤੇ ਗੁਰੂਆਂ ਨੂੰ ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਸਮਾਜਿਕ ਕੁਰੀਤੀਆਂ ਵਿਰੁੱਧ ਖੁੱਲ੍ਹ ਕੇ ਆਪਣੀ ਆਵਾਜ਼ ਬੁਲੰਦ ਕੀਤੀ ਸਮਾਜ ਨੂੰ ਵਿਕਾਸਸ਼ੀਲ ਬਣਾਉਣ ਵਾਸਤੇ ਹਰ ਸੰਭਵ ਯਤਨ ਕੀਤਾ ਉਸ ਸਮੇਂ ਦੇ ਪੁਜਾਰੀ ਨੇ ਸਮੇਂ ਦੀਆਂ ਸਰਕਾਰਾਂ ਨਾਲ ਰਲ ਕੇ ਇਸ ਲਹਿਰ ਨੂੰ ਖਤਮ ਕਰਨ ਵਾਸਤੇ ਹਰ ਸੰਭਵ ਯਤਨ ਕੀਤਾ ਆਪਣੀ ਪੂਰੀ ਵਾਹ ਲਾਈ ਪਰ ਇਹਨਾਂ ਯੋਧਿਆਂ ਨੇ ਪੁਜਾਰੀ ਨਾਲ ਸਮਝੌਤਾ ਕਰਨ ਦੀ ਥਾਂ ਚਾਈ ਚਾਈ ਹਰ ਸਜ਼ਾ ਚਾਹੇ ਉਹ ਮੌਤ ਹੀ ਕਿਉਂ ਨਾ ਹੋਵੇ ਉਸ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਅਸੀਂ ਸਮਰਪਿਤ ਹਾਂ ਉਹਨਾਂ 35 ਮਹਾਂਪੁਰਖਾਂ ਦੀ ਬਾਣੀ ਦੇ ਸੰਗ੍ਰਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਨ੍ਹਾਂ ਨੇ ਸਾਨੂੰ ਗਿਆਨ ਦੇ ਰਾਹੇ ਤੋਰ ਕੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਵਿਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ ਕਹਿ ਕੇ ਸਰਬ ਵਿਆਪੀ ਹਰ ਥਾਂ ਹਰ ਸਮੇਂ ਮੌਜੂਦ ਰਹਿਣ ਵਾਲੇ ਸਤਿਗੁਰੂ ਭਾਵ ਸੱਚੇ ਗਿਆਨ ਵੱਲ ਇਸ਼ਾਰਾ ਕੀਤਾ ਅਤੇ ਸਮੁੱਚੇ ਪਸਾਰੇ ਨੂੰ ਇੱਕ ਹੀ ਪਰਮਾਤਮਾ ਇੱਕ ਰਸ ਵਿਆਪਕ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਦਾ ਨਾਰਾ ਲਾ ਕੇ ਸਾਨੂੰ ਸਾਡੇ ਪੈਰਾਂ ਤੇ ਖੜਾ ਕੀਤਾ ਉਸੇ ਇੱਕ ਦਾ ਰੂਪ ਕਹਿ ਕੇ ਆਪਣੇ ਆਪ ਨੂੰ ਲੱਭਣਾ ਹੀ ਰੱਬ ਨੂੰ ਲੱਭਣਾ ਦੱਸਿਆ ਸਾਡੇ ਨਜ਼ਰੀਏ ਮੁਤਾਬਕ ਗੁਰਬਾਣੀ ਕਰਮ ਨੂੰ ਧਰਮ ਮੰਨਦੀ ਹੈ ਆਪਣੀਆਂ ਜ਼ਿੰਮੇਵਾਰੀਆਂ ਆਪਣੇ ਫਰਜ਼ਾਂ ਨੂੰ ਪਛਾਣੇ ਬਿਨਾਂ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ ਸੋ ਜਿਹੜੇ ਵੀ ਵੀਰ ਭੈਣਾਂ ਸਾਡੇ ਇਸ ਨਜ਼ਰੀਏ ਨੂੰ ਸਮਝ ਕੇ ਨਾਲ ਤੁਰਨਾ ਚਾਹੁੰਦੇ ਹਨ ਉਹਨਾਂ ਨੂੰ ਜੀ ਆਇਆ ਜਿਹੜਾ ਕੋਈ ਕਿਸੇ ਵੱਖਰੀ ਸ਼ਕਤੀ ਨੂੰ ਮੰਨ ਕੇ ਜ਼ਿੰਦਗੀ ਜਿਉਣੀ ਚਾਹੁੰਦਾ ਉਸ ਨੂੰ ਵੀ ਪੂਰਨ ਆਜ਼ਾਦੀ ਹੈ ਅਸੀਂ ਮੰਨਦੇ ਹਾਂ ਦਸਾਂ ਪਾਤਸ਼ਾਹੀਆਂ ਦੇ ਤਿਆਗ ਨਾਲ ਭਰੇ ਸਮਾਜ ਲਈ ਕੁਝ ਕਰ ਗੁਜ਼ਰਨ ਵਾਲੇ ਇਤਿਹਾਸ ਨੂੰ ਜਿੱਥੇ ਵੱਡੇ ਵੱਡੇ ਮਹਿਲਾਂ ਨੂੰ ਠੋਕਰਾਂ ਮਾਰ ਪਾਤਸ਼ਾਹਾਂ ਨੇ ਆਪਣੇ ਟੀਚੇ ਨੂੰ ਸਮਰਪਿਤ ਹੋ ਅੱਗੇ ਜਾਣ ਨੂੰ ਤਰਜੀਹ ਦਿੱਤੀ ਅਸੀਂ ਨਾਸਤਕ ਹਾਂ ਪੁਜਾਰੀ ਵਾਲੇ ਰੱਬ ਤੋਂ ਜੋ ਸਮਾਜ ਵਿੱਚ ਧਰਮ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਹੋ ਰਹੀ ਗੁੰਡਾਗਰਦੀ ਅਤੇ ਕਤਲੋਗਾਰਤ ਵੇਖ ਕੇ ਵੀ ਚੁੱਪ ਰਹਿੰਦਾ ਅਸੀਂ ਨਹੀਂ ਮੰਨਦੇ ਲੀਡਰਾਂ ਦੇ ਗੁਲਾਮ ਪੱਖਪਾਤੀ ਜਥੇਦਾਰਾਂ ਨੂੰ ਅਤੇ ਆਪੂ ਬਣੇ ਸਾਧ ਬਾਬੇ ਬ੍ਰਹਮ ਗਿਆਨੀਆਂ ਨੂੰ ਸਾਡਾ ਮੰਨਣਾ ਰੱਬ ਸਮਝਣਾ ਹੀ ਰੱਬ ਪੂਜਣਾ ਪੁਜਾਰੀ ਦਾ ਰੱਬ ਮੇਰਾ ਸਿਰ ਝੁਕਾਉਣ ਤੇ ਰਹਿੰਦਾ ਤੇ ਗੁਰਬਾਣੀ ਦਾ ਰੱਬ ਮੈਨੂੰ ਗਿਆਨਵਾਨ ਹੋ ਕੇ ਸਿਰ ਉਠਾਉਣ ਨੂੰ ਕਹਿੰਦਾ ਆਓ ਸਾਰੇ ਵੀਰ ਭੈਣਾਂ ਇਸ ਸਤਿ ਵਿਸ਼ਵਾਸ ਭਰਨ ਵਾਲੀ ਵਿਚਾਰਧਾਰਾ ਨੂੰ ਸਮਰਪਿਤ ਹੁੰਦਿਆਂ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਲਓ ਜੀ, ਅੱਜ ਥੋੜਾ ਥੋੜਾ ਮੇਰਾ ਵੀ ਸਿਰ ਦਰਦ ਹੁੰਦਾ ਹੈ ਤੇ ਸ਼ਾਇਦ ਸਾਊਂਡ ਸਿਸਟਮ ਦਾ ਵੀ ਹੁੰਦਾ ਹੈ, ਉਹ ਵੀ ਹਿੱਲ ਰਿਹਾ ਥੋੜਾ ਥੋੜਾ। ਤੇ ਮੈਂ ਨਾ ਹੁਣ ਉੱਥੇ ਇੱਕ ਮੈਨੂੰ ਵੀਰ ਮਿਲਣ ਆਇਆ ਨਾਭੇ ਤੋਂ, ਤੇ ਮੈਨੂੰ ਕਹਿੰਦਾ ਜੀ ਬੜੀ ਤੁਹਾਡੀ ਕਿਰਪਾ ਹੋ ਗਈ। ਮੈਂ ਕਿਹਾ ਕਾਹਦੀ? ਕਹਿੰਦਾ ਮੇਰਾ ਸਿਰ ਨਹੀਂ ਸੀ ਦੁੱਖ ਨੂੰ ਹਟਦਾ ਕਈ ਸਾਲ, 10 ਸਾਲ ਕਹਿੰਦਾ ਮੇਰਾ ਸਿਰ ਹੀ ਦੁਖੀ ਗਿਆ। ਮੈਂ ਪੱਟੀ ਬੰਨੀ ਰੱਖਣੀ ਹਰ ਵੇਲੇ ਸਿਰ ਤੇ। ਮੈਂ ਕਿਹਾ ਫੇਰ? ਤੇ ਕਹਿੰਦਾ ਜੀ ਯੂਟਿਊਬ ਤੇ ਤੁਹਾਡੇ ਦੁਆਰ ਸੁਣਨ ਲੱਗਾ ਤੇ ਕਹਿੰਦਾ ਹੁਣ ਕੋਈ ਗੋਲੀ ਨਹੀਂ, ਬਿਲਕੁਲ ਠੀਕ ਹੈ, ਤੰਦਰੁਸਤ ਹੋ ਗਿਆ। ਮੈਂ ਕਿਹਾ ਮੇਰਾ ਤੇ ਆਪ ਦੁਖਦਾ, ਮੇਰਾ ਮਤਲਬ ਮੈਂ ਵੀ ਸੁਣਾ ਕੱਢ ਕੇ ਇਹ ਸਿਰਦਰਦ ਵੀ ਸਾਡੇ ਦੀਵਾਨ ਤਾਂ ਸਾਰਿਆਂ ਲਈ ਸਿਰਦਰਦ ਹੀ ਬਣੇ ਪਏ ਆ। ਉਹ ਬੰਦਾ ਕਹਿੰਦਾ ਮੇਰਾ ਸਿਰ ਹੀ ਠੀਕ ਹੋ ਗਿਆ, ਹੈ ਕਿ ਨਹੀਂ? ਸਾਰਾ ਪੰਥ ਕਹਿੰਦਾ ਵੀ ਸਾਡੀ ਸਿਰਦਰਦੀ ਬਣ ਗਈ, ਸਾਡੀ ਗੱਲਾਂ ਸਾਡੀਆਂ। ਕਹਿੰਦਾ ਮੇਰਾ ਸਿਰ ਠੀਕ ਹੋ ਗਿਆ। ਪਤਾ ਨਹੀਂ ਕਿਹੜੇ ਹਿਸਾਬ ਨਾਲ ਸੁਣਦਾ ਹੋਣਾ, ਪਰ ਚਲੋ ਅੱਜ ਆਪਾਂ ਗੱਲਾਂ ਬਾਤਾਂ ਕਰਦੇ ਹਾਂ, ਹੱਸਦਿਆਂ ਖੇਡਦਿਆਂ। ਮਰ ਦੀ ਹਜ਼ੂਰੀ ਚ ਨਹੀਂ ਹੱਸਣਾ ਤੇ ਕਿੱਥੇ ਹੱਸਾਂਗੇ? ਰੋਣ ਅਰਗੇ ਮੂੰਹ ਬਣਾ ਕੇ ਇੱਥੋਂ ਹੱਸਦੇ ਜਾਵਾਂਗੇ ਤੇ ਘਰ ਵੀ ਹੱਸਾਂਗੇ। ਮੈਨੂੰ ਲੱਗਦਾ ਪ੍ਰਸ਼ਾਦ ਹਾਸਿਆਂ ਦਾ ਮਿਲੇਗਾ ਤੇ ਜ਼ਿੰਦਗੀ ਚ ਹਾਸਾ ਆਇਆ। ਕਈ ਕਹਿੰਦੇ ਨੇ ਘਰੋਂ ਰੱਜ ਕੇ ਤੁਰੋ ਤੇ ਅੱਗੇ ਵੀ ਰੋਟੀ ਮਿਲਦੀ ਹੈ, ਕਈ ਵਾਰੀ ਘਰੋਂ ਭੁੱਖੇ ਤੁਰੋ ਅੱਗੇ ਮਿਲਦਾ ਹੀ ਕੱਖ ਨਹੀਂ, ਬੰਦਾ ਭੁੱਖਾ ਹੀ ਤੁਰਿਆ ਹੋਣਾ। ਘਰੋਂ ਖਾ ਕੇ ਚੱਲੋ ਫਿਰ ਅੱਗੇ ਵੀ ਹੁੰਦਾ ਕੰਮ, ਜੇ ਇੱਥੋਂ ਹੱਸੀਏ ਤੇ ਫਿਰ ਬੰਦਾ ਅੱਗੇ ਵੀ ਹੱਸੇ। ਇੱਥੋਂ ਹੀ ਭੈੜੇ ਮੂੰਹ ਬਣਾ ਕੇ ਰੱਖਾਂਗੇ ਤੇ ਅੱਗੇ ਤੇ ਫਿਰ ਦੁਨੀਆਂ ਤੇ ਪਹਿਲਾਂ ਹੀ ਤਿਆਰ ਬੈਠੀ। ਹੁਣ ਤੁਸੀਂ ਦੱਸੋ, ਜਿਹੜੇ ਮਰਜ਼ੀ ਪਿੰਡ 'ਚ ਚੱਲ ਜਾਓ, ਹਾਏ ਮਰ ਗਏ ਹਾਏ ਮਰ ਗਏ। ਜਿਹੜੇ ਮਰਜ਼ੀ ਘਰ 'ਚ ਚੱਲ ਜਾਓ, ਹਾਏ ਮਰ ਗਏ ਹਾਏ ਮਰ ਗਏ। ਜੇ ਗੁਰਦੁਆਰੇ ਵਾਲਿਆਂ 'ਚ ਵੀ ਹਾਏ ਮਰ ਗਏ ਹਾਏ ਮਰ ਗਏ ਕਰਨਾ ਤੇ ਫਿਰ ਉਹਦੇ ਵਿੱਚ ਤੇ ਸਾਡੇ ਗੁਰਦੁਆਰਿਆਂ ਵਿੱਚ ਫਰਕ ਕੀ ਹੈ? ਜੇ ਉਹਨਾਂ ਨੇ ਵੀ ਹਾਏ ਮਰ ਗਏ ਕਰਨਾ ਤੇ ਆਪਾਂ ਕੀ? ਅਸੀਂ ਧਰਮੀ ਹੁੰਦੇ, ਅਸੀਂ ਦਾੜੀਆਂ ਰੱਖੀਆਂ, ਅਸੀਂ ਕੇਸ ਰੱਖੀ, ਅਸੀਂ ਗਾਤਰੇ ਕਿਰਪਾਨਾਂ ਵਾਲੇ ਤੇ ਸਾਡੇ ਤੇ ਮੱਥੇ ਤੇ ਜੇ ਤਿਉੜੀ ਨਹੀਂ ਲੈਣੀ ਤੇ ਸਾਡਾ ਧਰਮੀ ਹੋਣ ਦਾ ਕੀ ਫਾਇਦਾ? ਸਾਡਾ ਫਾਇਦਾ ਕੀ ਹੈ ਵੀ ਜੇ ਅਸੀਂ ਉਹੀ ਬੂਥੜ ਬਣਾ ਕੇ ਰੱਖਣਾ? ਤਾਂ ਕਰਕੇ ਆਪਾਂ ਆਪਣੇ ਆਪ ਨੂੰ ਹਮੇਸ਼ਾ ਕਾਇਮ ਰੱਖਣਾ ਹੁੰਦਾ। ਪਰਸੋਂ ਮੇਰਾ ਸਿਰ ਦੁਖਿਆ ਬੜਾ, ਮੈਂ ਦੁਪਹਿਰੇ ਜੇ ਤੰਗ ਹੋ ਗਿਆ, ਮੈਂ ਕਿਹਾ ਚਾਹ ਲਿਆ ਲੈਣਾ, ਕੱਪ ਪੀਤਾ ਮੈਂ ਚਾਹ ਤੇ ਮੈਂ ਚਾਰ ਸ਼ਬਦ ਕੱਢੇ ਨਾਲ ਮੈਂ ਠੀਕ ਹੋ ਗਿਆ। ਅੱਜ ਮੈਂ ਆਖਿਆ ਮੇਰਾ ਅੱਜ ਫੇਰ ਦੁਖਦਾ ਯਾਰ, ਮੈਂ ਫੇਰ ਮੰਗਾਈ ਚਾਹ, ਅੱਜ ਨੀ ਕੰਮ ਕੀਤਾ ਉਹਨੂੰ। ਮੈਂ ਕਿਹਾ ਨੁਸਖਾ ਫੇਲ ਹੋ ਗਿਆ। ਪੀ ਕੇ ਵੇਖਿਆ, ਮੈਂ ਕਿਹਾ ਚਲੋ ਚੀਟ ਦੇ ਵੀ ਕੋਈ ਮਾੜਾ ਨਹੀਂ, ਉਦਾਂ ਤੇ ਨਹੀਂ ਪੀਵੀ। ਚਲੋ ਵੀ ਹੁਣ ਆਪਾਂ ਗੱਲਬਾਤ ਕਰੀ, ਆਪਣੇ ਆਪ ਹੀ ਵੱਧ ਜਾਂਦਾ ਕੁਛ ਸਾਊਂਡ ਵਿੱਚ। ਤੂੰ ਛੇੜਦੇ ਰਿਹਾ ਜੀ, ਆਪਣੇ ਆਪ ਹੀ ਵਿਸਲ ਸ਼ੁਰੂ ਹੋ ਜਾਂਦੀ। ਹਾਂ ਹੁਣ ਕੱਟ ਕੱਟ ਆਪਣੇ ਆਪ ਹੀ ਵੱਧ ਜਾਂਦੀ। ਹੁਣ ਆਪਾਂ ਗੱਲਬਾਤ ਕਰੀਏ ਥੋੜੀ ਜਿਹੀ। ਇੱਕ ਤੇ ਆਪਾਂ ਗੱਲ ਕਰਾਂਗੇ ਜਥੇਦਾਰ ਜੀ ਦੇ ਫੈਸਲੇ, ਜਿਹੜੀ ਉਹ ਸਜ਼ਾ ਸੁਣਾਈ ਹੈ, ਥੋੜੀ ਜਿਹੀ ਗੱਲ ਆਪਾਂ ਉਹਦੇ ਤੇ ਵੀ ਕਰ ਲਾਂਗੇ। ਬਾਕੀ ਹੋਰ ਵੀ ਨਿੱਕੀਆਂ ਨਿੱਕੀਆਂ ਗੱਲਾਂ ਜੇ ਕਰਨ ਵਾਲੀ। ਇੱਕ ਗੱਲ ਧਿਆਨ ਚ ਰੱਖਿਓ, ਜਿਹੜਾ ਵੀ ਬੰਦਾ ਨਾ ਆਪਣੀ ਜ਼ਿੰਦਗੀ ਵਿੱਚ ਅੱਗੇ ਜਾਣਾ ਚਾਹੁੰਦਾ ਹੈ, ਹੁਣ ਮੰਨ ਲਓ ਸਾਊਂਡ ਸਿਸਟਮ ਜਿਵੇਂ ਥੋੜਾ ਜਿਹਾ ਅੱਜ ਖਰਾਬੀ ਕਰਦਾ ਹੈ, ਇਹ ਠੀਕ ਪਤਾ ਕਿਵੇਂ ਹੋ? ਜੇ ਠੀਕ ਕਰਨ ਵਾਲਾ ਇਹਦੀ ਡਿਟੇਲ ਵਿੱਚ ਜਾਊਗਾ। ਡਿਟੇਲ ਚ ਜਾਣ ਦਾ ਮਤਲਬ ਹੈ ਵੀ ਉਹ ਸੋਚੂ ਵੀ ਕਿੱਥੇ ਪ੍ਰੋਬਲਮ ਹੈ, ਬਰੀਕੀ ਨਾਲ ਇੱਕ ਇੱਕ ਚੀਜ਼ ਕੀ। ਬਕਸਿਆਂ ਦੇ ਮੂੰਹ ਤੇ ਨਹੀਂ ਇੱਕ ਦੂਜੇ ਵੱਲ ਹੋ ਗਏ, ਜਾਂ ਕੋਈ ਮਾਈਕ ਵੱਲ ਮੂੰਹ ਤਾਂ ਨਹੀਂ ਹੋ ਗਿਆ, ਕੋਈ ਸਿਸਟਮ ਹਿਲਤੇ ਨਹੀਂ ਗਿਆ, ਕੋਈ ਸਾਰਾ ਚੈੱਕ ਕਰੇਗਾ। ਜੇ ਅਸੀਂ ਕਹੀਏ ਨਾ ਡਿਟੇਲ ਵਿੱਚ ਜਾਣਾ, ਜੇ ਆਪਾਂ ਪੰਜਾਬੀ ਚ ਕਹੀਏ ਵੀ ਬਰੀਕੀ ਚ ਜਾਣਾ, ਜਿਹੜਾ ਬੰਦਾ ਵੀ ਆਪਣੇ ਕੰਮ ਨੂੰ ਲੈ ਕੇ ਬਰੀਕੀ ਚ ਜਾਂਦਾ ਹੈ, ਡਿਟੇਲ ਚ ਜਾਂਦਾ ਹੈ, ਉਹ ਬਹੁਤ ਕਾਮਯਾਬ ਹੁੰਦਾ ਹੈ। ਇਹ ਵਿਸ਼ਾ ਬਹੁਤ ਸਮਝਣ ਵਾਲਾ। ਕੁਛ ਬੰਦੇ ਹੁੰਦੇ ਨੇ ਜਿਹੜੇ ਕੰਮ ਦੀ ਬਰੀਕੀ ਚ ਨਹੀਂ ਜਾਂਦੇ, ਮਤਲਬ ਤੁਸੀਂ ਕੰਮ ਕਰਾਉਣ ਤੇ ਰੱਖ ਲਓ ਵੀ ਤੂੰ ਕੰਮ ਕਰਾਉਣਾ, ਉਹ ਕੀ ਕਰਦਾ ਵੀ ਗੇੜਾ ਮਾਰਿਆ, ਹਾਂ ਬਈ ਐਂ ਕਰਦੀ ਐਂ ਕਰਦੀ ਐਂ ਹੋਰ ਵਾਰ ਨਿਗਾਹ ਮਾਰੀ, ਨਾਲੇ ਤੇ ਫੋਨ ਵੇਖੀ ਜਾਏ, ਨਾਲੇ ਤੁਰਿਆ ਜਾਏ ਕੰਮ ਚੈੱਕ ਕਰਦਾ ਕਰਦਾ, ਤੇ ਕੀ ਸੁਭਾਅ। ਇੱਕ ਹੁੰਦਾ ਬਰੀਕੀ ਤੇ ਜਾਣਾ, ਤੂੰ ਲੱਗਿਆ ਹੋਇਆ ਕਿੰਨਾ ਕੰਮ ਹੈ, ਕਿੰਨੇ ਵਜੇ ਤੱਕ ਹੋ ਜਾਏਗਾ, ਨਿਬੜੇਗਾ ਕਿੰਨੇ ਵਜੇ, ਕੱਲ ਨੂੰ ਫਿਰ ਕੀ ਕਰੋਗੇ, ਇਹ ਤੇ 3 ਘੰਟੇ ਦਾ ਕੰਮ ਹੈ, 3 ਘੰਟਿਆਂ ਬਾਅਦ ਕੀ ਕਰਨਾ, ਮੰਨ ਲਓ ਇਹ ਤੇ 2 ਵਜੇ ਨਿਬੜ ਜਾਣਾ, ਦਿਹਾੜੀ ਤੇ ਜੇ ਸਾਰੀ ਪਈ ਹੈ, ਫਿਰ ਬਾਕੀ ਦੇ 4 ਘੰਟੇ ਕੀ ਕਰਨਾ। ਉਹ ਫਿਰ ਅਗਲੇ ਕੰਮ ਦੀ ਪਲੈਨਿੰਗ ਕਰਦਾ, ਅੱਛਾ ਸੀਮਿੰਟ ਕਿੰਨਾ ਰਹਿ ਗਿਆ, ਨਾਲ ਹੀ ਵੇਖ ਲੈਣਾ ਵੀ ਸੀਮਿੰਟ ਘੱਟ ਰਿਹਾ, 2 ਦਿਨ ਦਾ ਰਹਿ ਗਿਆ ਪ੍ਰਬੰਧ ਕਰੀਏ, ਇੱਟਾਂ ਇੰਨੀਆਂ ਰਹਿ ਗਈਆਂ, ਸਰੀਆ ਇੰਨਾ, ਹਰ ਚੀਜ਼ ਦਾ ਮਤਲਬ ਡਿਟੇਲ ਚ ਜਾਏਗਾ, ਉਹ ਸੁਪਰਵਾਈਜ਼ਰ ਬਣੇਗਾ ਵਧੀਆ। ਜੇ ਚੈੱਕ ਕਰਦਾ ਹੈ ਉਹ ਨਹੀਂ ਬਣ ਸਕਦਾ, ਸਿਰਫ ਚੈੱਕ ਕਰਨ ਗਿਆ ਬਸ, ਫਿਰ ਡਿਟੇਲ ਚ ਜਾਏਗਾ। ਜਦੋਂ ਅਸੀਂ ਡਿਟੇਲ ਚ ਜਾਂਦੇ ਹਾਂ ਫਿਰ ਸਾਨੂੰ ਪਤਾ ਵੀ ਲੱਗਦਾ, ਹੁਣ ਮੰਨ ਲਓ ਥੋੜਾ ਜਿਹਾ ਜਾਗਿਆ ਹੋਇਆ ਅਵੀਰ ਹੈ ਜੇ ਬੰਦਾ, ਮੈਂ ਵੇਖ ਰਿਹਾ ਮੇਰਾ ਸਿਰ ਦਰਦ ਹੋ ਰਿਹਾ, ਤਾਂ ਮੈਂ ਵੇਖੂਗਾ ਨਾ ਵੀ ਮੈਂ ਮਤਲਬ ਬਰੀਕੀ ਚ ਜਾਵਾਂ ਵੀ ਕੀ ਖਾਧਾ, ਸਵੇਰੇ ਤੋਂ ਲੈ ਕੇ ਚੈੱਕ ਕਰਾਂਗਾ ਮੈਂ ਵੀ ਇਹਦਾ ਮਤਲਬ ਆ ਵੀ ਇੱਕ ਛਕਿਆ ਸੀ, ਆ ਖਾਧਾ ਸੀ, ਕੀ ਕਾਰਨ ਹੋਇਆ, ਕਾਰਨ ਜਿਹੜਾ ਉਹਦਾ ਡਿਟੇਲ ਵੇਖਾਂਗਾ, ਤੇ ਮੈਨੂੰ ਕਿਤੇ ਨਾ ਕਿਤੇ ਉਹਦੀ ਜ਼ਿੰਮੇਵਾਰੀ ਮੇਰੀ ਵੀ ਹੋਣੀ ਵੀ ਕੁਛ ਗਲਤ ਹੋ ਗਿਆ, ਕੁਛ ਹੋ ਗਿਆ, ਇੱਕਦਮ ਨਹਾ ਕੇ ਬਾਹਰ ਆ ਗਏ, ਜਾਂ ਤੱਤਾ ਠੰਡਾ ਹੋ ਗਿਆ ਕੁਛ, ਜਾਂ ਹਵਾ ਲੱਗ ਗਈ, ਜਾਂ ਕੁਛ ਨਾ ਕੁਛ ਤੇ ਹੋਇਆ, ਸ਼ਾਇਦ ਕੋਈ ਖਾਣ ਵੇਲੇ ਗਲਤ ਖਾਧਾ ਗਿਆ ਹੋਵੇ, ਕੋਈ ਚੀਜ਼ ਐਸੀ ਜਿਹੜੀ ਫਿੱਟ ਨਹੀਂ ਬੈਠੀ। ਹੁਣ ਜੇ ਧਿਆਨ ਰੱਖਾਂਗਾ ਡਿਟੇਲ ਚ ਜਾਊ, ਫਿਰ ਅਗਲੇ ਦਿਨ ਉਹ ਗਲਤੀ ਨਹੀਂ ਕਰਾਂਗਾ, ਤੇ ਜੇ ਮਾਇੰਡ ਡਿਟੇਲ ਚ ਨਹੀਂ ਜਾਂਦਾ, ਬਰੀਬਰੀ ਚ ਨਹੀਂ ਜਾਂਦਾ, ਫਿਰ ਮਾਰ ਖਾਂਦਾ। ਹਰ ਕੰਮ ਦੇ ਵਿੱਚ, ਆਪਣੇ ਪ੍ਰੋਫੈਸ਼ਨ ਦੇ ਵਿੱਚ, ਆਪਣੇ ਕੰਮ ਵਿੱਚ ਬੰਦਾ ਬਰੀਬਰੀ ਚ ਜਾਵੇ, ਡਿਟੇਲ ਚ ਜਾਵੇ। ਜੇ ਹੁਣ ਆਪਾਂ ਜੇ ਵੇਖ ਲਿਆ ਵੀ ਅੱਜ ਸਿਸਟਮ ਠੀਕ ਨਹੀਂ, ਖਤਮ ਕਰ ਦਿਓ, ਅਗਲੇ ਦਿਨ ਦੁਬਾਰਾ ਪ੍ਰੋਗਰਾਮ ਫਿਰ ਉਹੀ ਹਾਲ, ਕਿਉਂਕਿ ਤੁਸੀਂ ਇੰਨਾ ਕਹਿ ਕੇ ਤਾਂ ਨਹੀਂ ਸਰ ਜਾਂਦਾ। ਹੁਣ ਜੇ ਬੰਦਾ ਸਿੱਖਣਾ ਚਾਹੁੰਦਾ, ਨਵੀਂ ਚੀਜ਼ ਸਿੱਖਣੀ ਚਾਹੁੰਦਾ, ਆਪਾਂ ਗਏ ਹਾਂ ਕਿਤੇ ਖਾਣਾ ਖਾਣ ਕਿਸੇ ਰੈਸਟੋਰੈਂਟ 'ਚ, ਤੇ ਮੈਂ ਅੱਗੇ ਵੀ ਗੱਲ ਕੀਤੀ ਹੈ, ਟਿਪ ਦੇ ਆਏ, ਸਬਜ਼ੀ ਬੜੀ ਸਵਾਦ ਬਣਦੀ ਹੈ, ਇੰਨੀ ਗੱਲ ਕਹਿ ਕੇ ਘਰ ਬੋਲਾਓ, ਤੇ 20 ਸਾਲ ਹੋ ਗਏ ਉੱਥੇ ਜਾਂਦਾ ਖਾ ਕੇ ਆਉਂਦਾ, ਪਰ ਇਹ ਡਿਟੇਲ 'ਚ ਨਹੀਂ ਗਿਆ ਵੀ ਇਹ ਬਣਦਾ ਕਿਵੇਂ ਹੈ। ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਵੀ ਦਿੱਲੀ ਇੱਕ ਵਾਰ ਮੈਂ ਏਅਰਪੋਰਟ ਤੇ ਚੜ੍ਹਨਾ ਸੀ, ਫਲਾਈਟ ਲੈਣੀ ਸੀ, ਉੱਥੇ ਢਾਬਾ ਹੈ, ਉਹ ਕਹਿੰਦੇ ਜੀ ਆਪਾਂ ਖਾਣਾ ਖਾ ਲਈਏ, ਅਸੀਂ ਹੋਟਲ 'ਚੋਂ ਮੈਂ ਨਿਕਲੇ, ਅਸੀਂ 4-5 ਜਣੇ ਉੱਥੇ ਖਾਣਾ ਖਾਧਾ, ਅੰਮ੍ਰਿਤਸਰ ਦੀਆਂ ਬੜੀਆਂ, ਅੰਮ੍ਰਿਤਸਰੀਆਂ ਬੜੀਆਂ ਮਸ਼ਹੂਰ ਹੈ, ਤੇ ਮੈਂ ਕਦੇ ਨਹੀਂ ਖਾਧੀਆਂ, ਮੰਨ ਲਓ ਸੁਭਾਅ ਵੀ ਨਹੀਂ, ਸ਼ਾਇਦ ਬੜੀਆਂ ਘੱਟ ਖਾਈਆਂ। ਉਹਨੇ ਕਿਹਾ ਵੀ ਆ, ਮੈਂ ਉਹਦਾ ਚੈੱਕ ਕੀਤਾ ਸਾਰਾ, ਤੇ ਮੈਂ ਕਿਹਾ ਆਹ ਵੀ ਲਿਆ ਲਿਆ, ਹੁਣ ਮੁੰਡਾ ਦਿੱਲੀ ਵਾਲਾ ਨਾਲ ਸੰਨੀ, ਤੇ ਉਹਨੇ ਕਿਹਾ ਜੀ ਖਾ ਕੇ ਵੇਖੋ, ਮੈਂ ਕਿਹਾ ਚਲੋ ਮੰਗਾਓ, ਪ੍ਰਸ਼ਾਦਾ ਆਇਆ, ਉਹ ਮੈਂ ਖਾਧੀ ਨਾ ਜਦੋਂ ਰੋਟੀ, ਤੇ ਸੱਚੀ ਮੈਨੂੰ ਇਹ ਲੱਗਿਆ ਵੀ ਯਾਰ ਸੱਚੀ ਅੰਮ੍ਰਿਤਸਰੀਆਂ ਬੜੀਆਂ, ਐਵੇਂ ਨਹੀਂ ਗੱਲ ਵੀ ਲੋਕੀ ਕਹਿੰਦੇ ਨੇ ਵੀ ਚੱਲਿਆ ਨਹਾਉਣ ਤੇ ਅੰਮ੍ਰਿਤਸਰੀਆਂ ਉੱਥੋਂ ਬੜੀਆਂ ਲਿਆਈ, ਮਤਲਬ ਮੈਂ ਕਿਹਾ ਸੱਚੀ ਵੀ ਗੱਲ ਬਣਦੀ ਹੈ। ਮੈਂ ਸ਼ੈਫ ਨੂੰ ਮੈਂ ਬੁਲਾਇਆ, ਮੈਂ ਕਿਹਾ ਮਾੜਾ ਜਿਹਾ ਦੱਸ ਵੀ ਬਣਾਉਂਦਾ ਕਿੱਦਾਂ, ਉਹਨੇ ਸਿੱਧਾ ਸਿੱਧਾ ਜਿਹਾ ਦੱਸਤਾ ਵੀ ਇੱਦਾਂ ਕਰ ਲਈਦਾ, ਪਹਿਲਾਂ ਇੱਦਾਂ ਰੱਖ ਲਓ, ਫਿਰ ਇੰਨੇ ਟਾਈਮ 'ਚ ਆ ਪਾਇਆ ਮੈਂ, ਇਹਦੇ 'ਚ ਮੈਂ ਟਮਾਟਰ ਥੋੜ੍ਹੇ ਜ਼ਿਆਦਾ ਪਾਏ ਆ, ਚਲੋ ਉਹਨੇ ਸਮਝਾਇਆ। ਮੈਂ ਅੱਗੇ ਵੀ ਦੱਸ ਚੁੱਕਿਆ ਵੀ ਅਸੀਂ ਆ ਕੇ ਮੈਂ ਉੱਥੋਂ ਹੀ ਫੋਨ ਕਰਤਾ ਆਪਣੇ ਅੰਮ੍ਰਿਤਸਰ ਵਾਲਿਆਂ ਨੂੰ, ਮੈਂ ਕਿਹਾ ਭੇਜ ਦਿਓ ਬੱਸ 'ਤੇ, ਉਹਨੇ ਉੱਥੋਂ ਖਰੀਦੀਆਂ, ਬੱਸ ਤੇ ਭੇਜਤੀਆਂ, ਇੱਥੇ ਆਇਆ, ਚਲੋ ਬਣਾਈਆਂ, ਇੱਕ ਦਿਨ ਥੋੜੀਆਂ ਜਿਹੀਆਂ ਠੀਕ ਬਣੀਆਂ, ਤੇ ਜਦੋਂ ਦੂਜੀ ਵਾਰੀ ਉਹਦੀ ਗਲਤੀ ਕੱਢ ਲਈ ਡਿਟੇਲ ਚ ਗਏ ਤੇ ਠੀਕ ਬਣ ਗਈਆਂ, ਪ੍ਰੋਪਰ ਬਣ ਗਈਆਂ, ਉਦਾਂ ਦੀਆਂ ਬਣ ਗਈਆਂ। ਤੇ ਸ਼ਾਇਦ ਹੁਣ ਉਹਦੇ ਵਿੱਚ ਕੁਛ ਇੱਕ ਦੋ ਚੀਜ਼ਾਂ ਐਕਸਟਰਾ ਪਾ ਲਓ ਤੇ ਉਹ ਉਦੋਂ ਵੀ ਅੱਗੇ ਬਣ ਗਈਆਂ, ਕਿਉਂਕਿ ਅਸੀਂ ਡਿਟੇਲ ਚ ਗਏ ਹਾਂ ਨਾ। ਕਿਸੇ ਚੀਜ਼ ਦੀ ਤੁਸੀਂ ਡਿਟੇਲ ਚ ਨਹੀਂ ਜਾਏ, ਟਿਪ ਦੇ ਕੇ ਤੇ ਘਰ ਫੜਿਓ। ਵਾਹ ਜੀ ਵਾਹ, ਸਰੀਰ ਤੇ ਆ ਹੈ ਕਿਆ ਫਿੱਟ ਬੰਦਾ, ਤੇਰੀ ਡਿਟੇਲ ਚ ਵੀ ਤੇ ਬੰਦਾ ਜਾ ਸਕਦਾ ਵੀ ਕਿਵੇਂ ਕੀ ਕਾਰਨ ਹੈ। ਹਰ ਚੀਜ਼ ਦੀ ਬਰੀਕੀ ਚ ਜਾਏਗਾ ਜੇ, ਤੇ ਜਿਹੜਾ ਬੰਦਾ ਡਿਟੇਲ ਚ ਨਹੀਂ ਜਾਂਦਾ, ਬਰੀਕੀ ਚ ਨਹੀਂ ਜਾਂਦਾ, ਉਹ ਕਦੇ ਕਾਮਯਾਬ ਨਹੀਂ ਹੋ ਸਕਦਾ। ਤਾਂ ਕਰਕੇ ਜਿਹੜਾ ਵੀ ਬੰਦਾ ਕੰਮ ਕਰਦਾ, ਜਿਹੜੇ ਮਰਜ਼ੀ ਪ੍ਰੋਫੈਸ਼ਨ ਚ ਹੋਵੇ, ਆਪਣੇ ਕੰਮ ਦੀ ਡਿਟੇਲ ਵੇਖੇ, ਬਰੀਕੀ ਚ ਜਾਵੇ, ਢਿੱਲ ਨਾ ਛੱਡੇ, ਮਤਲਬ ਨਿਬੇੜੇ ਨਾ ਬਰੀਕੀ ਚ ਵੀ ਅੱਜ ਖਰਾਬ ਹੋ ਗਈ ਸਬਜ਼ੀ, ਕਿਉਂ ਹੋਈ, ਇੱਕ ਹੋ ਗਿਆ, ਅੱਛਾ ਅੱਜ ਖਰਾਬ ਹੋ ਗਈ, ਛੱਡੋ ਵੇਖ ਲਾਂਗੇ ਕੱਲ ਨੂੰ। ਇੱਕ ਜਿਹੜਾ ਬੰਦਾ ਉਹ ਬਰੀਕੀ ਚ ਚਲੇ ਜਾਂਦਾ ਵੀ ਇਹਦਾ ਮਤਲਬ ਕੀ ਵੱਧ ਪੈ ਗਿਆ, ਕਾਰਨ ਕੀ ਬਣ ਗਿਆ, ਇਹਦਾ ਟੇਸਟ ਕਿਉਂ ਨਹੀਂ ਆਇਆ, ਕੀ ਵਿਗੜ ਗਿਆ, ਕਿੱਥੇ ਖਰਾਬੀ ਹੈ, ਐਂ ਸੋਚੀ ਜਾਂਦਾ ਬੰਦਾ। ਫਿਰ ਜਿੰਨਾ ਚਿਰ ਉਹਦੀ ਖਰਾਬੀ ਲੱਭਦੀ ਨਹੀਂ, ਉਹ ਅੱਛਾ ਲੱਭਦਿਆਂ 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 ਅੱਛਾ ਆਹ ਪ੍ਰੋਬਲਮ ਪਈ ਹੈ ਅੱਜ, ਮਤਲਬ ਮੈਂ ਆ ਐਂ ਪਾਉਣਾ ਸੀ, ਮੈਂ ਐਂ ਪਾਤਾ, ਅਗਲੇ ਦਿਨ ਉਹਦਾ ਹੱਲ ਨਿਕਲਦਾ। ਬਰੀਕੀ ਸਾਡੇ ਤੇ ਅੱਜ ਤੱਕ ਤੁਸੀਂ ਕਈ ਮਸਲੇ ਸਾਡੀ ਕੌਮ ਚ ਇੱਦਾਂ ਦੇ ਨੇ, ਜੇ ਤੁਸੀਂ ਉਹਨਾਂ ਬਾਰੇ ਬੋਲੋ, ਚਾਹੇ 84 ਦੀ ਗੱਲ ਕਰ ਲਓ, ਚਾਹੇ ਹੋਰ ਕਈ ਹੋਏ ਨੇ ਇੱਥੇ, ਨਾਂ ਲੈ ਕੇ ਵਿਖਾਓ ਵੀ ਇਹਦੀ ਥੋੜ੍ਹੀ ਡਿਟੇਲ ਚ ਜਾਣਾ। ਅਗਲਾ ਕਹਿੰਦਾ ਮਾਰਨੇ ਆ ਗਏ, ਤੂੰ ਕੌਣ ਹੁੰਦਾ ਇਹਨੂੰ ਵੇਖਣ ਵਾਲਾ, ਗਲਤ ਠੀਕ ਕਹੇਗਾ, ਠੀਕ ਕਹੇਗਾ ਤੇ ਕੁਛ ਗਲਤ ਵੀ ਕਹੇਗਾ, ਤੇ ਸਾਡਾ ਫੈਸਲਾ ਇਹ ਹੈ ਵੀ ਗਲਤ ਕੁਝ ਅਸੀਂ ਕਹਿਣ ਹੀ ਨਹੀਂ ਦੇਣਾ, ਡਿਟੇਲ ਚ ਤੇ ਜਾਣਾ ਹੀ ਨਹੀਂ। ਪਰ ਜਾਣਾ ਅਸੀਂ ਹਰ ਚੀਜ਼ ਦੀ ਡਿਟੇਲ ਚ ਹੁੰਦਾ, ਹਰ ਜਗ੍ਹਾ ਹਰ ਥਾਂ ਬਰੀਕੀ ਚ ਜਾਣਾ ਹੁੰਦਾ, ਸੈਂਸਿਟਿਵ ਹੋ ਕੇ ਸੋਚਣਾ ਹੁੰਦਾ ਨਾ, ਆਪਣੇ ਆਪਣੇ ਮਾਇੰਡ ਨੂੰ ਪੂਰਾ ਸੈਂਸਿਟਿਵ ਰੱਖ ਕੇ, ਕਿੱਥੇ ਬਰੀਕੀ ਨਾਲ ਆਪਣੇ ਮਾਇੰਡ ਨੂੰ ਧਿਆਨ ਚ ਰੱਖ ਕੇ ਇੱਕ ਇੱਕ ਨੁਕਤਾ ਸੋਚਣਾ ਹੁੰਦਾ, ਬੰਦਾ ਬਹੁਤ ਅੱਗੇ ਤੱਕ ਜਾਂਦਾ। ਜਿਹੜਾ ਬੰਦਾ ਵੀ ਇੱਦਾਂ ਬਰੀਕੀ ਚ ਜਾਏਗਾ, ਸਮਝੇਗਾ ਹਰ ਵਿਸ਼ੇ, ਇਹ ਇਕੱਲੇ ਇਸ ਵਿਸ਼ੇ ਚ ਨਹੀਂ, ਹਰ ਵਿਸ਼ੇ ਵਿੱਚ, ਪੰਥ ਵਿੱਚ, ਜ਼ਿੰਦਗੀ ਚ, ਸਰਕਾਰਾਂ ਨੇ ਡਿਟੇਲ ਚ ਜਾ ਕੇ, ਮੰਤਰੀ ਨੇ ਬਰੀਕੀ ਚ ਜਾਣਗੇ। ਜਿੱਦਣ ਹੁਣ ਕੀ ਹੁੰਦਾ, ਬਣਾ ਦਿਓ ਬਈ, ਪੈਸਾ ਵੀ ਉਨਾ ਹੀ ਲੱਗ ਗਿਆ, ਪਰ ਬਰੀਕੀ ਨਹੀਂ ਵੇਖੀ, ਕੰਮ ਕਿੱਦਾਂ ਹੋਣਾ, ਕਿੱਦਾਂ ਨਿਬੜਨਾ, ਉਹਦੀ ਬਰੀਕੀ ਚ ਨਹੀਂ ਜਾਂਦਾ। ਕਈ ਚੀਜ਼ਾਂ ਹੁੰਦੀਆਂ ਨੇ ਜਿਹੜਾ ਬੰਦਾ ਜੋੜ ਘਟਾਓ ਕਰਦਾ, ਬਰੀਕੀ ਚ ਜਾਂਦਾ ਵੀ ਆਹ ਯਾਰ ਕਬੂਤਰ ਰੱਖੇ ਸੀ, ਆ ਮਰ ਗਿਆ, ਕਿਉਂ ਮਰਿਆ, ਕੀ ਕਾਰਨ ਬਣਿਆ, ਇਹਨੇ ਕੀ ਖਾਧਾ, ਗਰਮੀ ਲੱਗੀ ਹੈ, ਗਰਮੀ ਕਰਕੇ ਮਰਿਆ, ਕੀ ਹੋ ਗਿਆ, ਨੁਕਸਾਨ ਕਿਉਂ ਹੋ ਗਿਆ। ਅਸੀਂ ਆਪਣੇ ਛੋਟਾ ਜਿਹਾ ਡੌਗੀ ਮਰ ਗਿਆ ਪਹਿਲਾਂ, 4-5 ਮਹੀਨੇ ਪਹਿਲਾਂ ਕੁੱਤਾ ਮਰ ਗਿਆ, ਮੈਂ ਸੋਚ ਕੇ ਸਾਨੂੰ ਲੱਭੇ ਨਾ ਕਿਉਂ ਮਰਿਆ। ਫਿਰ ਰੰਗ ਵਾਲੇ ਬੰਦੇ ਬੈਠੇ ਸੀ, ਉਹ ਰੰਗ ਕਰਕੇ ਉਹਨਾਂ ਨੇ 15 ਕੁ ਦਿਨ ਪਿੱਛੇ ਨਾ ਕਿਤੇ ਇੱਕ ਡੱਬਾ ਰੱਖਿਆ ਹੋਇਆ ਸੀ ਰੰਗ ਵਾਲਾ, ਤੇ ਉਹ ਰੰਗ ਵਾਲਾ ਉਹਦੇ ਵਿੱਚ ਥੋੜਾ ਜਿਹਾ ਨਾ ਪੋਇਜ਼ਨ ਸੀ, ਉਹਦੇ ਵਿੱਚ ਮਾਤਰਾ ਸੀ ਥੋੜੀ ਜਿਹੀ, ਉਹਨੇ ਕਿਤੇ ਉਹ ਚੱਟ ਲਿਆ ਸੀ, ਪਿੱਛੇ ਕਿਤੇ ਡੱਬਾ ਪਿਆ ਮਾੜਾ ਮੋਟਾ, ਉਹਨੇ ਚੱਟ ਲਿਆ, ਕੁਝ ਸਮਝ ਕੇ ਚੱਟ ਗਿਆ, ਜਦੋਂ ਉਹਨੇ ਉਹ ਚੱਟ ਲਿਆ ਤੇ ਉਹ ਮਰ ਗਿਆ, ਤੇ ਦੂਜਾ ਉੱਥੇ ਖੁੱਲਾ ਫਿਰਦਾ ਸੀ, ਜੇ ਕਿਤੇ ਨਾ ਧਿਆਨ ਦਿੰਦੇ ਤੇ ਦੂਜਾ ਵੀ ਮਰ ਜਾਂਦਾ। ਪਰ ਕੀ ਹੋਇਆ, ਜਦੋਂ ਵੇਖਦੇ ਹਾਂ ਆਪਾਂ ਡਿਟੇਲ ਚ ਵੇਖਦੇ ਹਾਂ, ਬਰੀਕੀ ਵੇਖਦੇ ਹਾਂ, ਫਿਰ ਤੁਹਾਨੂੰ ਨੁਕਸ ਲੱਭਦਾ ਵੀ ਇੱਥੇ ਪ੍ਰੋਬਲਮ, ਆਹ ਕਮੀ ਰਹੀ, ਆਹ ਘਾਟ ਰਹੀ, ਇਸ ਕਾਰਨ ਕਰਕੇ। ਇੱਦਾਂ ਹੀ ਆਪਣੀਆਂ ਗਲਤੀਆਂ ਕੱਢਣੀਆਂ ਆਪਣੇ ਸੁਭਾਅ ਵਿੱਚ, ਮੰਨ ਲਓ ਮੇਰੇ ਚ ਲਗਾਤਾਰਤਾ ਘੱਟ ਹੈ, ਮੇਰੇ ਚ ਆਹ ਚੀਜ਼ ਘੱਟ ਹੈ, ਤੇ ਜਦੋਂ ਤੁਸੀਂ ਬਰੀਕੀ ਚ ਜਾਓਗੇ ਵੀ ਆਹ ਕਾਰਨ ਹੈ, ਮੇਰੇ ਸੁਭਾਅ ਚ ਨੁਕਸ ਹੈ, ਇੱਥੇ ਪਈ ਹੈ ਬਿਮਾਰੀ, ਆਹ ਰੋਗ ਹੈ, ਇਦਾਂ ਹੀ ਹੋਣਾ ਨਾ। ਜਿਹੜੇ ਡਾਕਟਰ ਡਿਟੇਲ ਚ ਜਾਣਗੇ, ਇੱਕ ਡਾਕਟਰ ਹੋਣਗੇ ਤੁਸੀਂ ਜਾਓਗੇ ਦਵਾਈ ਲੈਣ, ਹਾਂਜੀ ਚੱਕ ਚੱਕ ਬਸ ਨਿਬੇੜਿਆ, ਇੱਕ ਬੜੀ ਬਰੀਕੀ ਚ ਜਾਂਦਾ। ਤਾਂ ਕਰਕੇ ਜ਼ਿੰਦਗੀ ਦੇ ਵਿੱਚ ਜਿਹੜੇ ਬੰਦੇ ਨੇ ਕਾਮਯਾਬ ਹੋਣਾ, ਉਹ ਆਪਣੇ ਪ੍ਰੋਫੈਸ਼ਨ ਵਿੱਚ, ਆਪਣੇ ਕੰਮ ਚ ਹਰ ਥਾਂ ਇਹ ਸੁਭਾਅ ਬਣਾਓ ਵੀ ਬਰੀਕੀਆਂ ਵੇਖੋ ਕੰਮ ਦੀਆਂ, ਨਿਬੇੜਾ ਹੋ ਗਿਆ ਨਾ। ਹੁਣ ਮੰਨ ਲਓ ਆਪਾਂ ਬੰਦੇ ਨੂੰ ਕਿਹਾ ਵੀ ਉਹਨੂੰ ਬੁਲਾਓ, ਮਿਲਣ ਵਾਲੇ ਆ ਗਏ। ਹੁਣ ਇੱਕ ਬੰਦੇ ਨੂੰ ਫਿਕਰ, ਅੱਛਾ ਵੀ ਇਹ ਤੇ 4 ਵਜੇ ਆ ਗਏ, ਜੇ 4 ਵਜੇ ਆ ਗਏ ਤੇ ਕਿੱਥੇ ਪਾਉਣਾ, ਚਾਹ ਪਾਣੀ ਪੀ ਲਿਆ, ਹੁਣ ਕਮਰਾ ਨਹੀਂ ਚਾਹੀਦਾ, ਇੱਕ ਚੇਤਾ ਹੀ ਭੁੱਲ ਗਿਆ, ਆਏ ਨੇ ਬਸ ਲੰਘ ਗਏ, ਮਿਲ ਲੇ ਚਲੋ ਫਿਰੀ ਜਾਓ। ਹੁਣ ਇੱਕ ਅਗਲਾ ਕਹਿੰਦਾ ਵੀ ਯਾਰ ਬਰੀਕੀ ਚ ਚੇਤਾ ਹੁੰਦਾ ਵੀ ਮਤਲਬ ਇਹਨੂੰ ਕਮਰਾ ਮਿਲ ਗਿਆ, ਇਹਨੇ ਪ੍ਰਸ਼ਾਦਾ ਪਾਣੀ ਛਕਿਆ ਕਿ ਨਹੀਂ ਛਕਿਆ, ਇਹਨੇ ਚਾਹ ਪੀ ਲਈ, ਵਾਪਸੀ ਜਾਣਾ ਇਹਨਾਂ ਨੇ, ਵਾਪਸੀ ਜਾਣਾ ਹੈ, ਫਿਰ 9 ਵਜੇ ਨਿਕਲਣਗੇ, ਨਹੀਂ ਜਾਣਾ ਤੇ ਮਤਲਬ ਕਮਰਾ ਮਿਲਿਆ। ਇੱਕ ਇੱਕ ਚੀਜ਼ ਬਰੀਕੀ ਚੀਜ਼ ਵੇਖੋ ਫਿਰ ਕੰਮ ਦਾ ਸਵਾਦ ਆਉਂਦਾ। ਅਗਲੇ ਨੇ ਕਹਿਣਾ ਇਹਨੂੰ ਬੱਲੇ ਜੀ ਬੜੀ ਪੁੱਛ ਕੀਤੀ, ਫਿਕਰ ਕੀਤਾ ਵੀ ਯਾਰ ਕਮਰਾ ਮਿਲਿਆ, ਆ ਹੋਇਆ ਆ ਹੋਇਆ, ਦਿਨੇ ਕੀ ਕੀਤਾ, ਕਿੱਧਰ ਫਿਰਦੇ ਸੀ, ਕੀ ਕੀਤਾ, ਮਤਲਬ ਬਰੀਕੀ ਚ ਜਾਂਦਾ ਗਿਆ। ਤੇ ਜਿਹੜੇ ਬੰਦੇ ਬਰੀਕੀ ਚ ਜਾਣ ਵਾਲੇ ਨੇ ਉਹ ਬੰਦਿਆਂ ਨੂੰ ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਤੇ ਜਿਹੜੇ ਨਿਬੇੜਾ ਕਰਨ ਵਾਲੇ ਨੇ, ਮੈਨੇਜਮੈਂਟ ਹੈ ਨਾ ਇਹ, ਮੈਨੇਜਮੈਂਟ ਸਕਿੱਲ ਹੁੰਦੀ ਹੈ, ਹਰ ਚੀਜ਼ ਨੂੰ ਮੈਨੇਜ ਕਰਨਾ, ਸੁਭਾਅ ਹੋਣਾ, ਸੁਭਾਅ ਚ ਹੋਣੀ ਚਾਹੀਦੀ ਹੈ। ਤੇ ਜੇ ਨਹੀਂ ਇਹਨੂੰ ਪੈਦਾ ਕਰੀਏ, ਆਪਣੇ ਸੁਭਾਅ ਚ ਲੈ ਕੇ ਆਈਏ, ਆਪਣੇ ਹੱਥੀ ਆਪਣਾ ਆਪੇ ਹੀ ਸਵਾਰਨਾ, ਤੇ ਸਾਨੂੰ ਹੀ ਪੈਣਾ ਕੰਮ, ਤੇ ਸਾਨੂੰ ਹੀ ਕਰਨਾ ਪੈਣਾ, ਰੱਬ ਨੇ ਨਹੀਂ ਕਰਨਾ। ਰੱਬ ਦਾ ਰੂਪ ਅਸੀਂ ਸਾਰੇ ਹੀ ਹਾਂ, ਅਸੀਂ ਕੀਤਾ ਰੱਬ ਨੇ ਕੀਤਾ। ਆਮ ਗੱਲ ਹੈ ਵੀ ਰੱਬ ਉਹਨਾਂ ਦੀ ਮਦਦ ਕਰਦਾ ਜਿਹੜੇ ਆਪਣੀ ਮਦਦ ਆਪ ਕਰਦੇ ਨੇ, ਅਸਲ 'ਚ ਸਾਰੇ ਕੰਮ ਆਪਣੇ ਆਪ ਹੀ ਕਰਨੇ ਪੈਣਗੇ, ਬਸ ਸਭ ਕੁਛ ਆਪ ਕਰਨਾ ਪੈਣਾ, ਆਪੇ ਕਰਨਾ। ਦੌੜ ਲਾ ਕੇ ਨਾ ਆਪਾਂ ਸਾਰਿਆਂ ਨੇ ਉਦਾਂ ਤੇ ਜ਼ਿੰਦਗੀ 'ਚ ਖੋਰੇ ਭੱਜੇ ਹਾਂ ਕਿ ਨਹੀਂ ਭੱਜੇ, ਪਰ ਜਿੱਦਾਂ ਜੰਮਣਾ ਸੀ ਨਾ ਪਿਓ ਦੇ ਅੰਦਰੋਂ ਆ ਕੇ ਮਾਂ ਦੀ ਕੁੱਖ ਤੱਕ ਜਾਣ ਲਈ ਸਪੀਡ ਲਾਈ ਸੀ, ਤੇ ਲੱਖਾਂ ਨਾਲ ਕਰੋੜਾਂ ਨਾਲ ਲੜ ਕੇ ਪਿੱਛੇ ਸਿੱਟ ਕੇ ਕਰੋੜਾਂ 'ਚੋਂ ਇਕੱਲੇ ਜਾ ਕੇ ਉੱਥੇ ਪਹੁੰਚੇ ਸੀ, ਤਾਂ ਮਾਂ ਦੇ ਢਿੱਡ 'ਚ ਅੰਡਾ ਬਣ ਗਿਆ ਸੀ। ਅਸੀਂ ਫੈਸਲਾ ਤੇ ਕਰੋੜਾਂ ਨਾਲ ਲੜਕਾ, ਤੁਸੀਂ ਅੱਜ ਕੱਲ ਤੇ ਕੈਮਰੇ ਹੈ, ਅਗਲੇ ਚੈੱਕ ਇਹ ਪਤਾ ਲੱਗੂਗਾ ਵੀ ਆਹ ਦਿਨ ਹੈ ਔਰਤ ਕੋਲ ਜਿੱਦਣ ਪੁਲ ਬਣਦਾ ਉਹਦੇ ਅੰਦਰ, ਜਿਸ ਵੇਲੇ ਉਹ ਜਿਹੜੇ ਸਕਰਾਣੂ ਕਹਿ ਲਿਆ ਕਹਿ ਦਿਆਂ ਮੈਂ ਜੀਵ ਕਹਿ ਦਿਆਂ, ਉਹਨੇ ਉਹ ਪੁਲ ਤੱਕ ਜਾਣਾ, ਉਹ ਇੱਕ ਦਿਨ ਨੇ, ਉਹਨਾਂ ਦਿਨਾਂ ਦੇ ਵਿੱਚ ਪੁਲ ਬਣਦਾ, ਉਹਦਾ ਨਹੀਂ ਬਣਦਾ, ਮਹੀਨਾ ਨਹੀਂ ਬਣਦਾ ਨਾ, ਪੰਜ ਚਾਰ ਤਿੰਨ ਦਿਨ ਜਦੋਂ ਪੁਲ ਬਣਦਾ ਉਹਦਾ ਤੇ ਨਹੀਂ ਬਣਦਾ, ਫਿਰ ਉਦਣ ਉਹ ਪਾਰ ਕਰਨਾ। ਤੇ ਕਰੋੜਾਂ ਭੱਜਦੇ ਨੇ, ਕਰੋੜਾਂ ਭੱਜਦੇ ਨੇ, ਲੱਖਾਂ ਭੱਜਦੇ 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 ਇੱਕ ਥਾਂ ਤੇ ਜਾ ਕੇ ਹਜ਼ਾਰਾਂ ਰਹਿ ਜਾਂਦੇ ਨੇ, ਇੱਕ ਥਾਂ ਤੇ ਜਾ ਕੇ ਸੈਂਕੜੇ ਰਹਿ ਜਾਂਦੇ ਨੇ, ਇੱਕ ਥਾਂ ਤੇ ਜਾ ਕੇ ਗਿਣਤੀ ਦੇ ਰਹਿ ਜਾਂਦੇ ਨੇ, ਤੇ ਕਈ ਵਾਰੀ ਇਕੱਠੇ ਦੋਵੇਂ ਭੱਜ ਇੱਕ ਥਾਂ ਤੇ ਪਹੁੰਚ ਜਾਂਦੇ, ਜਦੋਂ ਇਕੱਠੇ ਦੋਵੇਂ ਪਹੁੰਚ ਜਾਂਦੇ ਨੇ ਤੇ ਕਈ ਵਾਰੀ ਉਦੋਂ ਫਿਰ ਦੋ ਬੱਚੇ, ਜੇ ਇਕੱਠੇ ਬਰਾਬਰ ਆਏ ਆ ਸਪੀਡ ਬਰਾਬਰ ਸੀ ਤੇ ਦੋਵੇਂ, ਫਿਰ ਦੋ ਬੱਚੇ ਟਵਿੰਸ ਪੈਦਾ ਹੋ ਜਾਂਦੇ ਜੋੜਾ, ਮੈਂ ਮਤਲਬ ਦੋਨਾਂ ਦੀ ਸਪੀਡ ਬਰਾਬਰ ਸੀ, ਇੱਕ ਪਹਿਲਾਂ ਨਹੀਂ ਪਹੁੰਚਿਆ ਦੋਨੇ ਇਕੱਠੇ ਪਹੁੰਚੇ। ਆਪਣਾ ਹੱਥੀ ਆਪਣਾ
ਆਪੇ
ਉੱਥੋਂ ਲੱਗਿਆ ਕੰਮ ਹੋਇਆ ਹੈ ਨਾ। ਉਸ ਤੋਂ ਬਾਅਦ ਫਿਰ ਵੇਖੋ ਅੱਗੇ ਕਿਵੇਂ ਸਾਰਾ ਸਿਸਟਮ ਚੱਲਦਾ, ਜ਼ਿੰਦਗੀ ਦੇ ਵਿੱਚ ਸਾਰਾ ਕੁਛ ਆਪੇ ਕਰਨਾ ਪੈਣਾ, ਜ਼ਿੰਮੇਵਾਰੀਆਂ ਚੱਕਣੀਆਂ ਪੈਣੀਆਂ ਨੇ, ਕੋਈ ਰੱਬ ਨਹੀਂ ਬੈਠਾ ਜਿਹੜਾ ਉੱਤੇ ਬਹਿ ਕੇ ਕਰ ਰਿਹਾ, ਅਸੀਂ ਸਾਰੇ ਰੱਬ ਦਾ ਰੂਪ ਹਾਂ। ਪਾਤਸ਼ਾਹ ਨੇ ਤੂੰ ਓੰਕਾਰ ਦਾ ਅਰਥ ਹੀ ਇਹ ਹੈ। ਜੇ ਹੁਣ ਆਪਾਂ ਜੇ ਵੇਖੀਏ ਇੱਕ ਓਅੰਕਾਰ ਸਾਡੇ ਇੱਕ ਰੱਬ ਹੈ ਨਾ, ਠੀਕ ਹੈ ਨਾ? ਜੇ ਇੱਕ ਤਰੀਕੇ ਨਾਲ ਨਾ ਸਮਝਿਆ ਤੇ ਜੁੱਤੀਆਂ ਹੀ ਖਾਵਾਂਗੇ ਅਸੀਂ ਜਦੋਂ ਲੋਕਾਂ ਨੂੰ ਸਮਝਾਵਾਂਗੇ ਵੀ ਪਰਮਾਤਮਾ ਸਭ ਕੁਛ ਕਰਦਾ। ਇਹ ਤੇ ਠੀਕ ਹੈ, ਅਗਲੇ ਨੇ ਜਦੋਂ ਦੂਜਾ ਸਵਾਲ ਕਰਨਾ ਹੈ ਵੀ ਆਹ ਜਿਹੜਾ ਗਲਤ ਹੁੰਦਾ ਹੈ ਇਹ ਵੀ ਉਹਦੇ ਹੁਕਮ ਚ ਹੀ ਹੈ, ਮਤਲਬ ਦੋਵੇਂ ਇਹ ਵੀ ਦੋਵੇਂ ਹੀ ਇੱਦਾਂ ਹੁੰਦੇ। ਤੇ ਜਦੋਂ ਅਗਲਿਆਂ ਦੂਜਿਆਂ ਨੂੰ ਪੁੱਛੋ ਮੁਸਲਮਾਨਾਂ ਨੂੰ ਵੀ ਆਹ ਚੰਗਾ ਕੌਣ ਕਰਦਾ, ਕਹਿੰਦੇ ਅੱਲਾਹ ਤੇ ਮਾੜਾ ਕਹਿੰਦੇ ਸ਼ੈਤਾਨ, ਉਹਨਾਂ ਦੇ ਦੋ ਨੇ, ਉਹਨਾਂ ਨੇ ਬਚਾ ਲਿਆ ਕਹਿੰਦੇ ਦੋ ਨੇ ਵੀ ਇਹ ਚੰਗੇ ਚੰਗੇ ਕਰਨ ਵਾਲੇ ਆ ਨੇ, ਮਾੜੇ ਮਾੜੇ ਕਰਨ ਵਾਲੇ ਆ ਨੇ, ਉਹਨਾਂ ਨੇ ਇਹ ਕਹਿਤਾ ਸਾਡੇ ਕਹਿਤਾ ਇੱਕ ਹੈ, ਪਰ ਜਸਟੀਫਾਈ ਕਰਨਾ ਨਹੀਂ ਆਉਂਦਾ, ਸਮਝਾਉਣਾ ਆਉਂਦਾ ਨਹੀਂ, ਤਾਂ ਕਰਕੇ ਇੰਨੀ ਭੈੜੀ ਟਾਣੀ ਉਲਝਦੀ ਹੈ ਉੱਥੇ। ਫਿਰ ਹਾਂਜੀ ਆਹ ਵੀ ਉਹੀ ਕਰਦਾ, ਆ ਇਹ ਵੀ ਉਹੀ ਕਰਦਾ, ਸਾਰਾ ਕੁਝ ਕੌਣ ਕਰਦਾ, ਉਹੀ ਕਰਦਾ। ਅੱਛਾ ਬੱਚੇ ਕਿਹਦੇ ਉੱਪਰ ਸ਼ਹੀਦ ਹੋਏ, ਬੱਚੇ ਇਹ ਵੀ ਉਹਦੀ ਖੇਡ ਹੈ, ਫਿਰ ਵਜੀਦਾ ਮਾਫ ਹੈ, ਫਿਰ ਕੋਈ ਜਵਾਬ ਨਹੀਂ ਸਮਝ ਆਉਂਦੀ ਹੈ ਕੁਛ ਕੁਛ। ਮੈਂ ਕਹਿੰਦਾ ਅਸਲ ਚ ਇਹਨਾਂ ਤੇ ਸਵਾਲ ਕਰੇ ਨਾ ਬੰਦਾ ਬੜੇ ਕਸੂਤੇ ਫਸ ਜਾਣ, ਇਹ ਨਹੀਂ ਨਾ ਸਮਝ ਸਕਦੇ ਵੀ ਇੱਕ ਨੂੰ ਪ੍ਰਵਾਨ ਕਰ ਲਿਆ, ਗੁਲਾਬ ਦਾ ਫੁੱਲ ਗੁਲਾਬ ਦਾ ਬੂਟਾ ਪ੍ਰਵਾਨ ਕਰ ਲਿਆ, ਫੁੱਲ ਵੀ ਪ੍ਰਵਾਨ ਨੇ ਤੇ ਕੰਡੇ ਵੀ ਪ੍ਰਵਾਨ ਨੇ, ਇੱਕ ਦੇ ਵਿੱਚ ਹੀ ਹੈ ਸਾਰਾ ਕੁਛ, ਇੱਕ ਨੂੰ ਪ੍ਰਵਾਨ ਦਾ ਅਰਥ ਹੀ ਹੈ, ਚੰਗਾ ਵੀ ਤੇ ਮਾੜਾ ਵੀ ਵਿੱਚ ਹੈ, ਮਾੜਿਆਂ ਤੋਂ ਬਚ ਕੇ ਚੱਲਣਾ, ਚੰਗਿਆਂ ਨਾਲ ਪਿਆਰ ਰੱਖਣਾ, ਇਹ ਇੱਕ ਦੇ ਵਿੱਚ ਆਉਣਾ ਸਾਰਾ ਕੁਛ। ਪਰ ਪ੍ਰਵਾਨਗੀ ਇੱਕ ਨੂੰ ਪ੍ਰਵਾਨ ਕਰਨਾ, ਇੱਕ ਨੂੰ ਮੰਨਣ ਦਾ ਅਰਥ ਹੈ ਇਹ ਸਾਰਾ ਕੁਛ ਮੰਨਣਾ, ਗੁਲਾਬ ਦੇ ਬੂਟੇ ਨੂੰ ਮੰਨਣਾ ਮਤਲਬ ਫੁੱਲ ਨੂੰ ਵੀ ਮੰਨਣਾ, ਕੰਡੇ ਨੂੰ ਵੀ ਮੰਨਣਾ, ਫੁੱਲ ਨੂੰ ਵੀ ਸਮਝਣਾ, ਕੰਡੇ ਨੂੰ ਵੀ ਸਮਝਣਾ, ਕੰਡੇ ਤੋਂ ਬਚਣਾ, ਫੁੱਲ ਨਾਲ ਪਿਆਰ ਕਰਨਾ। ਇਹ ਨੁਕਤਾ ਆ, ਇੱਕ ਓਅੰਕਾਰ ਨੂੰ ਇਹ ਇੱਕੋ ਨੂੰ ਸਮਝਣਾ ਹੈ, ਅਸੀਂ ਉਹਦੇ ਵਿੱਚ। ਪਰ ਹੁਣ ਅਗਲੇ ਕੋਲ ਤੇ 100 ਜਵਾਬ ਨੇ, ਇਹ ਕੌਣ ਕਰਦਾ, ਇਹ ਸ਼ੈਤਾਨ ਕਰਦਾ, ਆਹ ਕੌਣ ਕਰਦਾ, ਇਹ ਭਗਵਾਨ ਕਰਦਾ। ਸਾਡੇ ਵਾਲਿਆਂ ਕੋਲ ਜਵਾਬ ਕੋਈ ਨਹੀਂ, ਕਿਉਂਕਿ ਸਾਡੇ ਵਾਲੇ ਕਹਿੰਦੇ ਨੇ ਇੱਕ ਹੈਗਾ ਤਾਂ ਇੱਕ ਹੀ ਹੈ, ਪਰ ਤਰੀਕਾ ਨਹੀਂ ਉਹਨੂੰ ਸਮਝਿਆ ਨਹੀਂ, ਉਹਨੂੰ ਇੱਕ ਰੱਬ ਮੰਨਿਆ ਹੋਇਆ ਵੱਖਰਾ, ਉਹ ਕਰਦਾ ਹੈ, ਇਹ ਨਹੀਂ ਹੈਗਾ। ਸਾਰਾ ਕੁਛ ਆਪਣੇ ਆਪ ਹੋ ਰਿਹਾ, ਉਹ ਜੋ ਹੋ ਰਿਹਾ ਉਹ ਇੱਕ ਦੇ ਵਿੱਚ ਹੀ ਹੋ ਰਿਹਾ, ਜਿਵੇਂ ਸਾਰੀਆਂ ਲਹਿਰਾਂ ਸਮੁੰਦਰ ਦੇ ਵਿੱਚ ਹੀ ਕੀੜੇ ਦੇ ਰਹੀਆਂ, ਸਾਰਾ ਪਾਣੀ ਵਿੱਚ ਹੀ ਘੁੰਮ ਰਿਹਾ, ਇੱਕ ਹੀ ਸਮੁੰਦਰ ਦੇ ਵਿੱਚ ਹੈ, ਸਾਰਾ ਇੱਕ ਹੀ ਹੈ, ਇੱਦਾਂ ਹੀ ਇੱਕ ਹੀ ਪ੍ਰਮਾਤਮਾ ਸਾਰਾ ਕੁਛ, ਜਿੰਨੇ ਯੂਨੀਵਰਸ ਨੇ, ਜਿੰਨੀਆਂ ਧਰਤੀਆਂ, ਆਕਾਸ਼, ਚੰਦਰਮਾ, ਤਾਰੇ, ਸਭ ਕੁਛ ਇੱਕ ਹੈ, ਉਹਦੇ ਵਿੱਚ ਸਾਰਾ ਕੁਝ ਹੋ ਰਿਹਾ। ਫਿਰ ਸੁਖੇ ਰਮਣ, ਆਪਣੇ ਕੰਮ ਆਪ ਕਰਨੇ ਪੈਣੇ ਨੇ, ਅਸੀਂ ਉਹਦੇ ਵਿੱਚ ਆ, ਸਾਰੇ ਕਾਰਜ ਆਪਣੇ ਆਪ ਕਰਨੇ ਪੈਣਗੇ। ਗੁਰਬਾਣੀ ਨੇ ਸਾਨੂੰ ਸਾਡੀ ਜਦੋਂ ਰੱਬ ਕਹਿਤਾ ਸਾਡੇ ਵਿੱਚ ਹੈ ਤੇ ਸਾਰੀ ਜ਼ਿੰਮੇਵਾਰੀ ਰੱਬ ਵਾਲੀ ਜ਼ਿੰਮੇਵਾਰੀ ਕਿਹਦੀ ਲਾ ਦਿੱਤੀ, ਸਾਡੀ ਆਪਣੀ, ਸਾਡੀ ਆਪਣੀ ਜ਼ਿੰਮੇਵਾਰੀ ਲਾ ਦਿੱਤੀ, ਗਲਤ ਠੀਕ ਦੇ ਜ਼ਿੰਮੇਵਾਰ ਆਪਾਂ। ਵੀਰ ਮੈਨੂੰ ਪੁੱਛਦੇ ਸੀ, ਉਹਨੇ ਇੱਥੇ ਆਏ ਹੋਏ ਸੀ ਸਿੰਘ ਦੋ, ਉਹ ਗੱਲ ਕਰਨ ਕਹਿੰਦੇ ਭਾਈ ਸਾਹਿਬ ਇਹ ਸਰਕਾਰਾਂ ਕਦੋਂ ਬਦਲਣਗੀਆਂ। ਮੈਨੂੰ ਕਹਿੰਦਾ, ਮੈਂ ਕਿਹਾ ਵੀਰ ਮੇਰਿਆ ਇਹ ਸ਼ਬਦ ਤੇਰਾ ਸਵਾਲ ਗਲਤ ਹੈ ਵੀ ਸਰਕਾਰਾਂ ਕਦੋਂ ਬਦਲਣਗੀਆਂ, ਸਰਕਾਰ ਦੇ ਜਿਹੜੇ ਅਹੁਦੇਦਾਰ ਨੇ ਸਾਡੇ ਸਮਾਜ ਦਾ ਹਿੱਸਾ ਨੇ ਕਿ ਕਿਤੋਂ ਬਾਹਰੋਂ ਆਏ ਹੈ, ਸਮਾਜ ਦਾ ਹਿੱਸਾ ਮਤਲਬ ਸਾਡਾ ਹਿੱਸਾ ਨੇ, ਫਿਰ ਹੁਣ ਸਵਾਲ ਕੀ ਬਣਦਾ, ਅਸੀਂ ਕਦੋਂ ਬਦਲਾਂਗੇ, ਆਹ ਸਵਾਲ ਬਣਦਾ। ਹੁਣ ਅਗਲਾ ਕਹੇ ਸ਼੍ਰੋਮਣੀ ਕਮੇਟੀ ਦਾ ਸਿਸਟਮ ਬੜਾ ਮਾੜਾ ਹੈ ਜੀ, ਉੱਥੇ ਢਾਂਚਾ ਬਹੁਤ ਮਾੜਾ ਹੈ ਜੀ, ਇਹ ਕਦੋਂ ਬਦਲੇਗਾ, ਫਿਰ ਕੀ ਕਹਾਂਗੇ ਜੀ? ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਨੇ ਸਮਾਜ ਦਾ ਹਿੱਸਾ ਨਹੀਂ, ਠੀਕ ਹੈ, ਫਿਰ ਸਵਾਲ ਠੀਕ ਕੀ ਬਣਦਾ ਵੀ ਅਸੀਂ ਕਦੋਂ ਬਦਲਾਂਗੇ, ਅਸੀਂ ਕਿਹੜੇ ਵੇਲੇ ਬਦਲਾਂਗੇ, ਕਿਹੜੇ ਵੇਲੇ ਅਸੀਂ ਆਪਣੀ ਸੋਚ ਬਦਲਾਂਗੇ, ਅਸੀਂ ਬਦਲ ਗਏ ਤੇ ਉਹ ਵੀ ਸਾਡੇ ਵਿੱਚ ਹੀ ਨੇ, ਫਿਰ ਬਦਲੇਗਾ ਸਾਰਾ ਕੁਛ। ਅਸੀਂ ਕਹਿੰਦੇ ਹਾਂ ਲੋਕ ਨਹੀਂ ਬਦਲਦੇ, ਦੁਨੀਆਂ ਨਹੀਂ ਬਦਲਦੀ, ਆਪਾਂ ਬਦਲਾਂਗੇ ਸਾਰਾ ਕੁਛ ਆਪਣੇ ਆਪ ਆਟੋਮੈਟਿਕ ਬਦਲੇਗਾ, ਸਾਰਾ ਸਾਰੇ ਦਾ ਸਾਰਾ ਸਿਸਟਮ ਬਦਲੇਗਾ। ਸਰਕਾਰਾਂ, ਮੈਂ ਫਿਰ ਉਹੀ ਗੱਲ ਦੁਹਰਾਉਂਦਾ, ਸਰਕਾਰਾਂ ਕਦੋਂ ਬਦਲਣਗੀਆਂ, ਸਰਕਾਰ ਉਹ ਵੀ ਸਾਡਾ ਹੀ ਹਿੱਸਾ, ਸਾਡੇ ਹੀ ਬੰਦੇ ਨੇ, ਸਾਰੇ ਸਾਡੇ ਹੀ ਭਰਾ MLA ਬਣੇ ਨੇ, ਇਹਦਾ ਮਤਲਬ ਸਮਾਜ ਦਾ ਹਿੱਸਾ ਸਰਕਾਰ ਹੈ, ਤੇ ਜਿੱਦਣ ਸਮਾਜ ਬਦਲੇਗਾ ਉਦਣ ਹੀ ਸਰਕਾਰਾਂ ਬਦਲਣਗੀਆਂ, ਅਸੀਂ ਵੀ ਸਮਾਜ ਅਸੀਂ ਬਦਲਾਂਗੇ ਤੇ ਸਰਕਾਰਾਂ ਬਦਲਣਗੀਆਂ। ਜਿਹਦੇ ਤੱਕ ਕਈ ਹੋਣਾ, ਹੁਣ ਕਿਸਾਨਾਂ ਦਾ ਨਹੀਂ ਚੱਲ ਰਿਹਾ, ਆਰਡੀਨੈਂਸ ਆਇਆ, ਬਿੱਲ ਬਿੱਲ ਪਾਸ ਹੋ ਰਹੇ ਨੇ, ਕਿੰਨਾ ਰੌਲਾ ਆਲੇ ਦੁਆਲੇ ਚੱਲਦਾ ਕਿਸਾਨਾਂ ਦਾ, ਖਲਾਰਾ ਪਿਆ ਹੋਇਆ ਤੇ ਬਿੱਲ ਵੀ ਪਾਸ ਹੋ ਗਏ। ਪੰਜਾਬ ਦੇ ਵਿੱਚ ਸਾਰੇ ਦੇਸ਼ ਵਿੱਚ ਕਹਿੰਦੇ ਆੜਤੀਆ ਸਿਸਟਮ ਖਤਮ ਹੋ ਜਾਣਾ, ਕਹਿੰਦੇ ਵਿਚੋਲਾ ਨਹੀਂ ਰਹੂ ਕੋਈ, ਇਹਦਾ ਫਾਇਦਾ ਹੋਣਾ। ਵਿਚੋਲਾ ਨਹੀਂ ਕਹਿੰਦੇ ਹੋਣਾ ਤੇ ਫਾਇਦਾ ਹੋਣਾ, ਪਰ ਜਿਹੜੇ ਬੰਦੇ ਜਾਣਦੇ ਨੇ ਇਸ ਨੁਕਤੇ ਨੇ ਉਹ ਕਹਿੰਦੇ ਬਈ ਆੜਤੀਆਂ ਤੋਂ ਬਿਨਾਂ ਤੇ ਵੈਸੇ ਹੀ ਨਹੀਂ ਚੱਲਦਾ, ਸਾਡੇ ਆਮ ਜ਼ਿਮੀਦਾਰਾਂ ਦਾ ਕੰਮ ਤੇ ਚੱਲਦਾ ਹੀ ਨਹੀਂ, ਕਦੇ 5,000 ਫੜ ਲੈ ਕਦੇ 10,000 ਫੜ ਲੈ, ਇਕੱਠਾ 4 ਫੜਾ ਦੇ ਤੇ ਉਦੋਂ ਹੀ ਉੱਜੜ ਜਾਣਾ, ਫਸਲ ਬਾਅਦ ਚ ਆਉਂਦੀ ਹੈ, ਅਗਲਾ ਪਹਿਲਾਂ ਲੈ ਕੇ ਪੈਸੇ ਵਰਤੀ ਬੈਠਾ ਹੁੰਦਾ, ਭਾਵੇਂ ਵਿਆਜੂ ਜਿਵੇਂ ਵੀ ਚੱਲਦਾ, ਸਾਡੀ ਸਿਸਟਮ ਹੈ ਜਿਹੜਾ ਉਹ ਆੜਤੀਆਂ ਦੇ ਨਾਲ ਹੀ ਚੱਲਦਾ, ਢਾਂਚਾ ਹੀ ਏਦਾਂ ਦਾ ਬਣਿਆ ਹੋਇਆ ਕਈ ਸਾਲਾਂ ਤੋਂ, ਏਦਾਂ ਹੀ ਹੈ ਪੰਜਾਬ ਦਾ ਸਿਸਟਮ। ਪਰ ਜੇ ਹੁਣ ਇਹ ਹੋ ਗਿਆ ਵੀ ਇਹ ਖਤਮ ਹੋ ਗਿਆ ਵਿੱਚੋਂ, ਵੱਡੀਆਂ ਕੰਪਨੀਆਂ ਫਸਲਾਂ ਖਰੀਦਣਗੀਆਂ ਸਿੱਧੀਆਂ, ਤੇ ਦੱਸਣ ਵਾਲੇ ਦੱਸਦੇ ਹੈ ਵੀ ਜੇ ਉਹਨਾਂ ਨੇ ਸਿੱਧੀਆਂ ਫਸਲਾਂ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ, ਇੱਕ ਦੋ ਵਾਰੀ ਰੇਟ ਵਧੀਆ ਲਾਣਗੇ, ਮੁੜ ਕੇ ਮਰਜ਼ੀ ਕਰਨਗੇ। ਆਸਾਮ ਦੇ ਵਿੱਚ ਚਾਹ ਦੀ ਖੇਤੀ ਵੀ ਇੱਦਾਂ ਹੀ ਹੋਈ ਸੀ, ਕੰਪਨੀਆਂ ਜਦੋਂ ਵਿੱਚ ਵੜ ਗਈਆਂ ਫਿਰ ਆਪਣਿਆਂ ਖੇਤਾਂ ਦੇ ਵਿੱਚ, ਆਪਣਿਆਂ ਖੇਤਾਂ ਦੇ ਵਿੱਚ ਉੱਥੋਂ ਦੇ ਜ਼ਿਮੀਂਦਾਰ ਮਜ਼ਦੂਰ ਬਣ ਗਏ ਸੀ, ਆਪਣੇ ਖੇਤਾਂ 'ਚ ਮਜ਼ਦੂਰ ਬਣ ਗਏ। ਤੇ ਜੇ ਇੱਥੇ ਇਹ ਬਿੱਲ ਆਉਂਦੇ ਹੈ ਕਹਿੰਦੇ ਇਹਦੇ ਨਾਲ ਕਿਸਾਨ ਜਿਹੜਾ ਆ ਉਹਦਾ ਬੜਾ ਨੁਕਸਾਨ ਹੋ ਸਕਦਾ। ਵੇਖੋ ਆਪਾਂ ਨੂੰ ਦੱਸਿਆ ਹੈ ਇੱਕ ਗੱਲ ਤੇ ਕਲੀਅਰ ਹੈ, ਦੇਖੋ ਭਾਵੇਂ ਕਿ ਆਪਾਂ ਇਹ ਵੀ ਹਮੇਸ਼ਾ ਗੱਲ ਕਰਦੇ ਹਾਂ ਵੀ ਅਸੀਂ ਜ਼ਿਮੀਂਦਾਰ ਭਰਾਵਾਂ ਨੂੰ ਵੀ ਕਹੀਦਾ ਵੀ ਅੱਡੀਆਂ ਚੱਕ ਕੇ ਫਾਹੇ ਨਹੀਂ ਲੈਣੇ, ਫਾਲਤੂ ਦੇ ਸ਼ੌਂਕ ਨਹੀਂ ਪਾਲਣੇ, ਕਹਿੰਦੇ ਕਰਦੇ ਹੀ ਆਪਾਂ ਗੱਲ ਧਿਆਨ ਰੱਖੋ। ਪਰ ਜਿਹੜਾ ਨਾ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਕਿਸਾਨ ਭਾਰਤ ਦੀ ਰੀੜ ਦੀ ਹੱਡੀ ਹੈਗਾ, ਇਹ ਮੰਨਣਾ ਪੈਣਾ, ਸਾਰੇ ਦਾ ਸਾਰਾ ਢਾਂਚਾ ਹੈ ਨਾ ਜਿਹੜਾ ਕਿਸਾਨੀ ਹੈ ਜਿਹੜੀ ਸਾਡੀ, ਬਾਕੀ ਇਹਦੇ 'ਚ ਕੋਈ ਸ਼ੱਕ ਨਹੀਂ, ਇਹ ਮਿੱਟੀ ਦਾ ਕੰਮ ਹੈ, ਇਹ ਲਿਬੜਨ ਵਾਲਾ ਕੰਮ ਹੈ, ਇਹ ਮਿਹਨਤ ਦਾ ਕੰਮ ਹੈ, ਸਾਰੇ ਕਿੱਤਿਆਂ ਦੇ ਵਿੱਚੋਂ ਇਹ ਜਿਹੜਾ ਕੰਮ ਹੈ ਨਾ ਜਿਹੜਾ ਇਹ ਖੇਤਾਂ ਦੇ ਵਿੱਚ ਮਿੱਟੀ ਨਾਲ ਮਿੱਟੀ ਹੋਣ ਵਾਲਾ ਕੰਮ, ਬਾਹਰਲਾ ਜੇ ਸਿਸਟਮ ਨਹੀਂ ਨਾ ਅਜੇ ਆਇਆ ਵੀ ਡ੍ਰਿਪ ਡ੍ਰਿਪ ਇੱਕ ਇੱਕ ਬੂੰਦ ਬੂੰਦ ਪਾਣੀ ਦੀ ਪਈ ਜਾਂਦੀ ਆਪੇ ਫਸਲਾਂ, ਸਾਰਾ ਸਿਸਟਮ ਸਾਡੇ ਤੇ ਇੱਥੇ ਹੈ ਨਹੀਂ, ਸਾਡੇ ਤੇ ਆਪੇ ਖੇਤੀਆਂ ਕਰਨੀਆਂ ਪੈਣੀਆਂ ਨੇ, ਸਾਰਾ ਕੁਝ ਰਾਤਾਂ ਨੂੰ ਜਾਗਣਾ ਪੈਣਾ, ਲਾਈਟ ਆਈ ਨਾ ਆਈ ਕਿੰਨਾ ਕਿੰਨਾ ਆਪਾਂ ਵੇਖਦੇ ਹਾਂ ਖੇਤਾਂ 'ਚ ਜਾਂਦੇ ਹਾਂ, ਮਤਲਬ ਬਹੁਤ ਮਿਹਨਤ ਵਾਲਾ ਕੰਮ ਹੈ ਜਿਹੜਾ ਜ਼ਿਮੀਂਦਾਰਾਂ ਦਾ ਕੰਮ ਹੈ। ਤੇ ਜਿੱਥੇ ਸਾਡੇ ਕੀ ਹੁੰਦਾ ਹੈ ਵੱਡੇ ਵਪਾਰੀਆਂ ਬਾਰੇ ਸੋਚਿਆ ਜਾਂਦਾ, ਵੱਡੀਆਂ ਸਰਕਾਰਾਂ ਨੇ ਵੱਡਿਆਂ ਵਪਾਰੀਆਂ ਬਾਰੇ ਸੋਚਣਾ, ਵੱਡਿਆਂ ਵਪਾਰੀਆਂ ਨੇ ਕੀ ਕਰਨਾ, ਉਹਨਾਂ ਨੇ ਤਾਂ 2,000 ਕਰੋੜ ਫੰਡ ਦੇ ਦਿੱਤਾ, ਪਾਰਟੀ ਫੰਡ 2,000 ਕਰੋੜ, ਮਾਫ ਕਰਨਾ 2,00,000 ਕਰੋੜ, 2,00,000 ਕਰੋੜ ਪਾਰਟੀ ਫੰਡ, ਤੇ ਫਿਰ ਉਹਨਾਂ ਨੇ ਫਾਇਦਾ ਕਿਹਦਾ ਸੋਚਣਾ ਹੁੰਦਾ, ਵੱਡੇ ਵਪਾਰੀਆਂ ਦਾ, ਵੱਡੀਆਂ ਕੰਪਨੀਆਂ ਦਾ। ਹੁਣ ਵੱਡੀਆਂ ਕੰਪਨੀਆਂ ਵੱਡੇ ਵਪਾਰੀਆਂ ਦਾ ਫਾਇਦਾ ਹੁੰਦਾ, ਆਮ ਬੰਦਿਆਂ ਦਾ ਕਚੂੰਬਰ ਨਿਕਲ ਜਾਂਦਾ, ਦੱਸਿਆ ਇਹ ਜਾ ਰਿਹਾ। ਉੱਧਰ ਵਾਲਾ ਪਾਸਾ ਕਹਿੰਦਾ ਹੈ ਕਿ ਇਹਦਾ ਜੀ ਅਖੇ ਫਾਇਦਾ ਹੋਣਾ ਤੁਹਾਨੂੰ, ਇਹ ਤੁਹਾਡੇ ਹਿੱਤਾਂ 'ਚ ਹੈ, ਤੁਹਾਡਾ ਫਾਇਦਾ ਹੋਣਾ। ਤੇ ਮੈਂ ਇੱਥੇ ਇਹ ਗੱਲ ਕਹਿਣੀ ਚਾਹਾਂਗਾ, ਜਿਹੜੇ ਬੰਦੇ ਜਾਣਕਾਰ ਨੇ ਸਿੱਖ ਜਾਂ ਹੋਰ ਵੀ ਜਿਹੜੇ ਵੀ ਮਾਹਰ ਨੇ ਇਸ ਸਬਜੈਕਟ ਦੇ ਮਾਹਰ ਨੇ ਨਾ ਚੰਗੀ ਤਰ੍ਹਾਂ, ਜਿਹੜੇ ਇਸ ਕੰਮ ਦੀਆਂ ਬਰੀਕੀਆਂ ਜਾਣਦੇ ਔਰ ਤੱਥ ਨੇ, ਜਿਨ੍ਹਾਂ ਕੋਲ ਯੂਨੀਵਰਸਿਟੀਆਂ 'ਚ ਪੜ੍ਹਦੇ ਹੈ ਪੜ੍ਹਾਉਂਦੇ ਹੈ, ਮੰਤਰੀ ਹੈ, ਬਰੀਕੀ ਜਾਣਦੇ ਆ ਜਿਹੜੇ, ਮੇਰੀ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਉਹ ਆਪਣੀ ਚੁੱਪੀ ਤੋੜ ਕੇ ਸਹੀ ਜਾਣਕਾਰੀ ਸਮਾਜ ਦੇ ਸਾਹਮਣੇ ਰੱਖਣ, ਡਰੋ ਨਾ, ਜੇ ਗਲਤ ਹੋਣਾ ਹੈ ਤੇ ਬਾਅਦ 'ਚ ਨਾ ਕਹੋ, ਅੱਜ ਦੱਸੋ, ਇਹ ਦੱਸਣਾ ਉਹਨਾਂ ਦਾ ਅੱਜ ਫਰਜ਼ ਬਣਦਾ। ਕਿਉਂਕਿ ਹੁਣ ਆਪਾਂ ਇਹਨਾਂ ਵਿਸ਼ਿਆਂ ਤੇ ਗੱਲ ਕਰੀਏ, ਸਾਡਾ ਇਹ ਸਬਜੈਕਟ ਨਹੀਂ, ਸਾਨੂੰ ਜੇ ਜਾਣਕਾਰੀ ਹੈ ਤੇ ਆਲੇ ਦੁਆਲੇ ਤੋਂ ਵੀ ਮਿਲ ਰਹੀ ਹੈ ਨਾ, ਸਾਨੂੰ ਪ੍ਰੋਪਰ ਨਹੀਂ ਨਾ ਪਤਾ ਇਹਨਾਂ ਵਿਸ਼ਿਆਂ ਤੇ, ਪਰ ਇਹਨਾਂ ਵਿਸ਼ਿਆਂ ਦੇ ਜਿਹੜੇ ਮਾਹਰ ਬੰਦੇ ਨੇ ਉਹਨਾਂ ਨੂੰ ਖੁੱਲ ਕੇ ਆਪਣੀ ਗੱਲ ਕਹਿਣੀ ਚਾਹੀਦੀ ਹੈ, ਵੀਡੀਓ ਬਣਾਓ, ਚੈਨਲਾਂ ਤੇ ਜਾਓ, ਪ੍ਰੋਫੈਸਰ ਨੇ ਜਿਹੜੇ ਡਰਨ ਨਾ, ਕਾਇਮ ਹੋ ਕੇ ਗੱਲ ਦੱਸਣ ਤਾਂ ਜੋ ਆਮ ਲੋਕਾਂ ਨੂੰ ਭੋਲਿਆਂ ਲੋਕਾਂ ਨੂੰ ਡਾਇਰੈਕਸ਼ਨ ਮਿਲ ਸਕੇ। ਤੇ ਜ਼ਿਮੀਦਾਰ ਵੀ ਕਿਸਾਨ ਭਰਾਵਾਂ ਨੂੰ ਵੀ ਮੈਂ ਬੇਨਤੀ ਕਰਨੀ ਚਾਹੁੰਦਾ, ਭਰਾਵੋ ਗੁਰੂ ਨਾਨਕ ਵੀ ਕਿਸਾਨ ਹੈ, ਭਾਵੇਂ ਕਿ ਸਾਡੇ ਲੋਕਾਂ ਨੇ ਉਹਨੂੰ ਗੁਰੂ ਨਾਨਕ ਨੂੰ ਅੱਜ ਇੱਕ ਖੁੰਡ ਚਰਚਾ ਤੇ ਬੈਠੇ ਨਹੀਂ ਗੱਲ ਕਰਦੇ ਸੀ, ਕਹਿੰਦੇ ਗੁਰੂ ਨਾਨਕ ਸੀ ਕਿਰਤੀ ਤੇ ਬਾਬਿਆਂ ਤੋਂ ਕਿਰਤੀ ਬਣਿਆ ਨਹੀਂ ਸੀ ਜਾਣਾ, ਹਲਵਾਇਆ ਨਹੀਂ ਸੀ ਜਾਣਾ, ਕਈਆਂ ਚਲਾ ਨਹੀਂ ਸੀ ਹੋਣੀਆਂ, ਗੁਡਾਈਆਂ ਹੋਣੀਆਂ ਨਹੀਂ ਸੀ ਇਹਨਾਂ ਨੇ ਗੁਰੂ ਨਾਨਕ ਵਰਗਾ, ਇਹਨਾਂ ਨੂੰ ਪਤਾ ਸੀ ਬਣਿਆ ਨਹੀਂ ਜਾਣਾ, ਇਹਨਾਂ ਨੇ ਗੁਰੂ ਨਾਨਕ ਨੂੰ ਹੀ ਆਪਣੇ ਵਰਗਾ ਬਣਾ ਲਿਆ, ਬਈ ਗੋਲ ਏਦਾਂ ਸੋਹਣਾ ਚਿਹਰਾ ਦਾੜੀ ਹੈ ਤੇ ਸਰਾਣਾ ਲਾਇਆ ਹੋਇਆ ਪੂਰਾ, ਐ ਸੇਬ ਪਏ ਹੈ, ਕੇਲੇ ਪਏ ਹੈ, ਇਹ ਪੂਰਾ ਬਾਬਾ ਵੀ ਆਪਣੇ, ਬਈ ਸਾਡੇ ਤੋਂ ਤੇ ਹਲਵਾਇਆ ਨਹੀਂ ਜਾਣਾ, ਇਹ ਕਰੋ ਗੁਰੂ ਨਾਨਕ ਨੂੰ ਹੀ ਆਪਣੇ ਵਰਗਾ ਬਣਾ ਲਓ। ਗੁਰੂ ਨਾਨਕ ਦੀ ਫੋਟੋ ਹੁਣ ਆਏ ਆ ਜਿਵੇਂ ਬਾਬਾ ਹੁੰਦਾ ਕੋਈ, ਵੀ ਮੇਰੇ ਵੀ ਗਲ ਚ ਮਾਲਾ ਹੈ, ਬਾਬਾ ਜੀ ਦੇ ਗਲ ਚ ਵੀ ਪਾ ਦਿਓ, ਮੈਂ ਗੜਵਾ ਰੱਖਦਾ ਬਾਬੇ ਨੂੰ ਵੀ ਫੜਾ ਦਿਓ, ਮੇਰੇ ਕੋਲ ਸੇਬ ਕੇਲੇ ਪਏ ਹੈ ਬਾਬਾ ਜੀ ਕੋਲ ਵੀ ਰੱਖ ਦਿਓ, ਮੇਰੇ ਪਿੱਛੇ ਸਰਾਣਾ ਲੱਗਿਆ ਬਾਬਾ ਜੀ ਦੇ ਵੀ ਲਾ ਦਿਓ, ਮੈਂ ਵਧੀਆ ਬੈੱਡ ਤੇ ਬੈਠਦਾ ਬਾਬਾ ਜੀ ਵੀ ਬਹਿ ਜਾਣਗੇ। ਮਤਲਬ ਅਸੀਂ ਗੁਰੂ ਨਾਨਕ ਨੂੰ ਆਪਣੇ ਵਰਗਾ ਬਣਾ ਲਈਏ, ਕਿਉਂਕਿ ਜੇ ਗੁਰੂ ਨਾਨਕ ਹਲ ਵਾਹੁੰਦਾ ਹੋ ਗਿਆ ਤੇ ਸਾਨੂੰ ਫਿਰ ਵਾਹਣਾ ਪਾਉਣਾ ਕਿ ਨਹੀਂ, ਅਗਲਾ ਕੋਈ ਤੇਰਾ ਬਾਬਾ ਦੇ ਹਲ ਵਾਹੁੰਦਾ ਤੂੰ ਨਹੀਂ ਵਾਹੁੰਦਾ। ਗੁਰੂ ਨਾਨਕ ਨੂੰ ਪਿਕਚਰ ਗੁਰੂ ਨਾਨਕ ਦੀ ਕਿੱਦਾਂ ਦੀ ਵਿਖਾਈ, ਜਿੱਦਾਂ ਦੇ ਬਾਬੇ ਆਪ ਸੀ, ਪਰ ਅਸਲ ਚ ਸਾਡਾ ਬਾਬਾ ਇੱਕ ਕਿਸਾਨ ਸੀ, ਇੱਕ ਖੇਤੀ ਕਰਨ ਵਾਲਾ, ਇੰਨੇ ਕਿੱਤੇ ਕੀਤੇ, ਹਾਲਾਂਕਿ ਉਹਨਾਂ ਨੇ ਵਪਾਰੀ ਵੀ ਬਣੇ, ਚੰਗੇ ਵਪਾਰੀ, ਚੰਗੀ ਹੱਟੀ ਵੀ ਚਲਾਈ ਹੈ, ਕੰਮ ਵੀ ਕੀਤਾ, ਬਿਜਨਸ ਵੀ ਕੀਤਾ ਤੇ ਨਾਲ ਉਹਨਾਂ ਨੇ ਖੇਤੀ ਕੀਤੀ, ਮਤਲਬ ਸਾਰੇ ਕੰਮ ਹੀ ਪੂਰੇ ਰਹੇ, ਆਹ ਵੀ ਕੀਤਾ ਆਹ ਵੀ ਕੀਤਾ, ਕੋਈ ਕਸਰ ਨਹੀਂ ਛੱਡੀ। ਪਰ ਅਸਲ ਰੂਪ ਜਿਹੜਾ ਗੁਰੂ ਨਾਨਕ ਦਾ ਉਹ ਕਿਰਤ ਵਾਲਾ ਹੈ, ਕੰਮ ਵਾਲਾ ਹੈ, ਤੇ ਜਿਹੜੇ ਜਿਹੜੇ ਬੰਦੇ ਮਾਹਰ ਨੇ ਜਾਣਕਾਰ ਨੇ ਉਹਨਾਂ ਨੂੰ ਪ੍ਰੋਪਰ ਇਸ ਉੱਤੇ ਸਟੇਟਮੈਂਟ ਦੇਣੀ ਚਾਹੀਦੀ ਹੈ, ਖੁੱਲ੍ਹ ਕੇ ਦੱਸਣਾ ਚਾਹੀਦਾ। ਤੇ ਕਿਸਾਨਾਂ ਨੂੰ ਬੇਨਤੀ ਕਰਦਾ ਵੀਰਾਂ ਨੂੰ ਵੀ ਇੱਕ ਗੱਲ ਦਾ ਧਿਆਨ ਰੱਖਿਓ, ਧਰਨੇ ਲਾਉਣੇ ਮੁਜ਼ਾਹਰੇ ਕਰਨੇ ਇਹ ਠੀਕ ਹੈ, ਪਰ ਕਈ ਵਾਰੀ ਆਗੂ ਨਾ ਧਰਨੇ ਬੜੇ ਮਹਿੰਗੇ ਵੇਚ ਜਾਂਦੇ ਆ, ਵਿਕ ਜਾਂਦੇ ਆ, ਉਹ ਆਪ ਨੀ ਨਾ ਵਿਕਦੇ, ਆਪ ਤੇ ਉਹਦੀ ਕੀਮਤ ਕੋਈ ਨੀ, ਉਹ ਫਿਰ ਕਹਿੰਦੇ ਆ ਵੇਖ ਮੇਰੇ ਮਗਰ 5000 ਬੰਦਾ ਹੈ, ਉਹ ਫਿਰ ਧਰਨਾ ਧਰਨੇ ਵੀ ਵੇਚ ਦਿੰਦੇ ਆ ਜੀ, ਮਹਿੰਗੇ ਜਿੱਡਾ ਇਕੱਠ ਕਰ ਲੈਣ ਓਡਾ ਮਹਿੰਗਾ ਵੇਚਦੇ ਆ। ਮੈਂ ਕਿਸਾਨ ਭਰਾਵਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਇਸ ਗੱਲ ਤੋਂ ਜ਼ਰੂਰ ਬਚ ਕੇ ਰਿਹੋ ਵੀ ਅਗਲੇ ਮਿਹਨਤ ਜਿੱਥੇ ਕਰਨੀ ਹੈ ਪਰ ਡਿਟੇਲ 'ਚ ਜਾਣਾ, ਅੰਦਰ ਬਹਿ ਕੇ ਕੋਈ ਫੈਸਲੇ ਨਾ ਕਰ ਜਾਣ, ਨਹੀਂ ਤੇ ਜ਼ਿਆਦਾਤਰ ਜਿੰਨੇ ਧਰਨੇ ਚੱਲਦੇ ਆ ਉਹ ਬੰਦੇ ਧਰਨੇ ਵੇਚਦੇ ਆ। ਅਗਲਾ ਕਹਿੰਦਾ 5000 ਬੰਦਾ ਨਹੀਂ ਨਾ ਖਰੀਦਣਾ, ਇੱਕ ਖਰੀਦ ਲਓ, ਬਾਕੀ ਹੁੰਦੇ ਨੇ ਆਪੇ ਚੁੱਪ ਕਰਾ ਲੈਣਾ, ਲੱਕ ਤੋੜ ਦਿੰਦੇ ਅਗਲੇ, ਪਰ ਇਸ ਗੱਲ ਦਾ ਖਿਆਲ ਰੱਖੋ। ਬਾਕੀ ਜਿੰਨੇ ਵੀ ਵੀਰ ਭਰਾ ਸਮਝਦੇ ਆ ਇਹਨਾਂ ਗੱਲਾਂ ਨੂੰ, ਇਸ ਵਿਸ਼ੇ ਉੱਤੇ ਆਪਣਾ ਓਪੀਨੀਅਨ ਜ਼ਰੂਰ ਦਿਓ, ਤਾਂ ਜੋ ਖਲਾਰਾ ਪਿਆ, ਬਹੁਤ ਰੌਲਾ ਪਿਆ, ਵੱਡੀ ਗੱਲ ਇਹ ਨੈਗੇਟਿਵਿਟੀ ਬਹੁਤ ਆ ਰਹੀ ਹੈ। ਮੈਂ ਕੱਲ੍ਹ ਮਾਨਸਾ ਦੇ ਵੀਰਾਂ ਨੂੰ ਮਿਲਿਆ, ਉਹਨਾਂ ਨਾਲ ਵੀ ਮੈਂ ਗੱਲ ਇਹੀ ਕਰਦਾ ਸੀ, ਮੈਂ ਕਿਹਾ ਨੈਗੇਟਿਵ ਤੇ ਨਾ ਹੋਵੋ ਯਾਰ, ਪੋਜ਼ਿਟਿਵ ਤੇ ਰਹਿਣਾ ਪੈਣਾ, ਵਿਚਾਰੇ ਤੇ ਨਹੀਂ ਨਾ ਬਣ ਜਾਣਾ ਫਿਰ, ਜੇ ਹੁਣ ਇੰਨਾ ਧੱਕਾ ਹੋ ਰਿਹਾ ਪਰ ਵਿਚਾਰੇ ਥੋੜ੍ਹਾ ਬਣਨਾ, ਆਪਣੇ ਆਪ ਨੂੰ ਪੋਜ਼ਿਟਿਵ ਤੇ ਰੱਖਣਾ ਪੈਣਾ, ਪਰ ਨਹੀਂ ਨਾ ਰਹਿ ਹੁੰਦਾ ਸਾਰੇ ਬੰਦਿਆਂ ਤੋਂ, ਫਿਰ ਗਿਰ ਜਾਂਦਾ ਵੀ ਯਾਰ ਕੀ ਰਹੂਗਾ ਸਾਡੇ ਭੱਲੇ, ਕੀ ਫਿਰ ਉੱਥੇ ਆ ਜਾਣਾ। ਇਹਦੇ ਨਾਲ ਸਾਰੇ ਸਮਾਜ ਵਿੱਚ ਨੈਗੇਟਿਵਿਟੀ ਆ ਰਹੀ ਹੈ, ਵਿਚਾਰੇ ਬਣ ਰਹੇ, ਜਿਸ ਕਰਕੇ ਲੋਕਾਂ ਨੂੰ ਖੜੇ ਰੱਖਣਾ ਪੈਣਾ, ਮੋਟੀਵੇਟ ਕਰਨਾ ਪੈਣਾ, ਹਿੰਮਤ ਨਹੀਂ ਹਾਰਨੀ, ਇਹ ਕਰਨਾ ਪੈਣਾ। ਲੜਾਈ ਕੋਈ ਵੀ ਲੜਨੀ ਹੋਵੇ, ਜੇ ਬੰਦਾ ਆਪ ਹੀ ਹਿੰਮਤ ਹਾਰ ਜੇ ਫਿਰ ਤੇ ਆਪ ਹੀ ਹਾਰ ਗਿਆ, ਆਪਣੇ ਇੱਥੇ ਤੇ ਜਿੱਤਣੀ ਪੈਂਦੀ ਹੈ, ਫਿਰ ਹੀ ਬਾਹਰ ਜਿੱਤ ਜਾਣੀ, ਪਹਿਲਾਂ ਇੱਥੇ ਲੜਾਈ ਜਿੱਤਣੀ ਪੈਂਦੀ ਹੈ। ਤਾਂ ਕਰਕੇ ਜਿੰਨੇ ਮਾਹਰ ਵੀਰ ਹੈ, ਸਮਝਦਾਰ ਹੈ, ਉਹ ਵੀਡੀਓ ਬਣਾ ਕੇ ਪਰਫੈਕਟ ਜਾਣਕਾਰੀ ਦੇਣ, ਪੂਰੀ ਜਾਣਕਾਰੀ ਦੇਣ, ਸਾਰੀ ਦੀ ਸਾਰੀ ਗੱਲ ਸਮਝਾਓ ਵੀ ਆਹ ਗੱਲ ਹੈ ਜੀ, ਏਦਾਂ ਚੱਲਿਆ ਤੇ ਕਰਨਾ ਵੀਰੋ ਭਰਾਵੋ ਆਪ ਪੈਣਾ। ਇਹ ਢਾਂਚਾ ਹੈ ਨਾ ਜਿਹੜਾ, ਜੇ ਅਸੀਂ ਕਹੀਏ ਵੀ ਏਦਾਂ ਦਾ ਕੁਝ ਹੋ ਗਿਆ, ਇਹ ਜੋ ਜੋ ਕੁਝ ਏਦਾਂ ਕਰਦੇ ਨੇ, ਇਹ ਸਾਡਾ ਹਿੱਸਾ ਨੇ, ਸਮਾਜ ਦਾ ਹੀ ਹਿੱਸਾ ਨੇ, ਜੇ ਸਰਕਾਰ ਹੈ ਤੇ ਸਰਕਾਰ ਵੀ ਸਾਡਾ ਹੀ ਪਾਰਟ ਬਣੀ ਹੈ ਨਾ, ਸਾਡੇ ਹੀ ਬੰਦੇ ਨੇ, ਤੇ ਅਸੀਂ ਬਦਲਾਂਗੇ ਤਾਂ ਇਹ ਸਿਸਟਮ ਬਦਲਣਾ, ਅਸੀਂ ਜੇ ਬਣ ਜਾ ਕਾਇਮ ਹੋਵਾਂਗੇ। ਅਸੀਂ ਕਹੀਏ ਜਿੰਨੇ ਵੀਰ ਕਿਸਾਨ ਨੇ ਜਰਾ ਕੁ ਸੁਣ ਲਓ, ਅਸੀਂ ਵੀ ਕਹਿੰਦੇ ਹਾਂ ਯਾਰ ਜਦੋਂ ਸਰਕਾਰਾਂ ਬਣਦੀਆਂ ਨੇ ਜਦੋਂ MLA ਤੇ MP ਬਣਦੇ ਨੇ ਅਗਲਾ ਬੋਤਲ ਬੋਤਲ ਦੇ ਕੇ ਡੱਬਾ 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 ਲੈ ਲੈਂਦਾ ਅਗਲਾ ਸ਼ਰਾਬ ਦਾ ਤੇ ਅਗਲਾ ਕਹਿੰਦਾ ਚੱਲ ਯਾਰ 4 ਮਹੀਨੇ ਮੌਜਾਂ ਕਰਾਂਗੇ ਪਾ ਦਿਓ ਸਰਪੰਚ ਦੇ ਮੂੰਹ ਨੂੰ ਵੇਖ ਕੇ ਵੋਟਾਂ ਪਾਈਆਂ ਜਾਂਦੀਆਂ ਨਾ ਕਿ ਇਹ ਵੇਖਿਆ ਜਾਂਦਾ ਵੀ ਬੰਦਾ ਕਰੂ ਸਾਡੇ ਲਈ ਕੀ ਇਹ MP ਹੈ ਸਾਡੇ ਲਈ ਕਰੂ ਕੀ ਇਹ ਗੱਲ ਕਰੂ ਸਾਡੀ ਜਾ ਕੇ ਉੱਥੇ ਇਹ MLA ਹੈ ਸਾਡੀ ਗੱਲ ਕਰੂ ਅਗਲਾ ਕਹਿੰਦਾ ਸਰਪੰਚ ਸਾਹਿਬ ਨੇ ਕਿਹਾ ਚਲੋ ਯਾਰ ਚੱਲੀਏ ਐ ਕਹਿ ਕੇ ਸਰਪੰਚ ਦੇ ਮੂੰਹ ਨੂੰ ਵੋਟ ਪਾਉਂਦੇ ਆ ਨਾ ਕਿ ਆਪਣੇ ਕੰਮ ਵੇਖ ਲਓ ਵੀ ਬੰਦਾ ਠੀਕ ਕਿਹੜਾ ਹੈ ਗਲਤ ਕਿਹੜਾ ਹੈ ਕੋਈ ਨਹੀਂ ਵੇਖਦਾ ਅਗਲਾ ਕਹਿੰਦਾ ਚੱਲ ਯਾਰ ਸਰਪੰਚ ਸਾਹਿਬ ਨੇ ਕਿਹਾ ਵੀ ਇੱਥੇ ਮੋਹਰ ਲਾ ਦਿਓ ਚਲੋ ਲਾ ਦਿਓ ਲੋਕ ਸੱਚੀ ਪਿੰਡਾਂ ਜਿੰਦਾ ਦੇ ਤੇ ਜਦੋਂ ਅਗਲਾ ਕਰਦਾ ਫਿਰ ਧੱਕਾ ਫਿਰ ਅਸੀਂ ਰੌਲਾ ਪਾਉਣਾ ਹੀ ਪਾਉਣਾ ਤਾਂ ਕਰਕੇ ਮਾੜਾ ਜਿਹਾ ਨਾ ਆਪ ਅਵੇਅਰ ਹੋ ਗਿਆ ਸਾਡਾ ਕਸੂਰ ਵੀ ਕਿਤੇ ਨਾ ਕਿਤੇ ਹੈਗਾ ਅਸੀਂ ਮੁੜ ਕੇ ਫਿਰ ਪਛਤਾਉਂਦੇ ਰਹਿੰਦੇ ਮੈਨੂੰ ਤਾਂ ਮੈਂ ਕਹਿੰਦਾ ਮੈਨੂੰ 30 ਸਾਲ ਹੋ ਗਏ ਸੁਣਦੇ ਗਲੀਆਂ ਨਾਲੀਆਂ ਦਾ ਮਸਲਾ ਲੈ ਕੇ ਗਲੀਆਂ ਨਾਲੀਆਂ ਪੱਕੀਆਂ ਕਰਦੇ ਆ ਜੀ ਮੈਂ ਕਹਿੰਦਾ ਵੀ ਇਹ 40 ਸਾਲ ਦੀਆਂ ਇਹਨਾਂ ਦੀਆਂ ਗਲੀਆਂ ਨਾਲੀਆਂ ਨਹੀਂ ਬਣੀਆਂ ਸਾਡੀ ਲਾਈਟ 24 ਘੰਟੇ ਕਰਾ ਦਿਆਂਗੇ ਜੀ ਅਜੇ ਵੀ ਆਹ ਮੁੱਦੇ ਚੱਲ ਰਹੇ ਹੈ 40 ਸਾਲ ਹੋ ਗਏ ਅਜੇ ਵੀ ਇਹੀ ਮੁੱਦੇ ਜਾਂ ਮੈਂ ਆਟਾ ਦਾਲ ਕਰਾ ਦਿਆਂਗੇ ਜੀ ਦਾਲ ਫਰੀ ਜੀ ਇੰਨੇ ਦੀ ਦਾਲ 100 ਰੁਪਏ ਦੀ ਮਤਲਬ ਬੜੇ ਖੁਸ਼ ਹੋ ਜਾਂਦੇ ਆ ਭੇਡਾਂ ਬੜੀਆਂ ਖੁਸ਼ ਕਹਿੰਦੇ ਕੰਬਲ ਵੰਡਣ ਆ ਰਿਹਾ ਜੀ ਲੀਡਰ ਕੰਬਲ ਵੰਡਣ ਆ ਰਿਹਾ ਚਾਹ ਚੜਿਆ ਫਿਰ ਤੇ ਫਿਰ ਇੱਕ ਮੇਵਣਾ ਜਿਹਾ ਪੁੱਛਦਾ ਹੈ ਵੀ ਇਹ ਜਿਹੜੇ ਕੰਬਲ ਵੰਡਣਗੇ ਇਹ ਕੰਬਲ ਬਣਾਉਣਗੇ ਕਾਹਦੇ ਨਾਲ ਫਿਰ ਚੇਤਾ ਆਇਆ ਵੀ ਇਹਨਾਂ ਨੇ ਉੱਨ ਤੇ ਸਾਡੀ ਕੋਈ ਮੁੰਡੀ ਭੇਡਾਂ ਕਹਿੰਦੀਆਂ ਮੁੰਡਣਾ ਤੇ ਸਾਨੂੰ ਹੀ ਹੈ ਕੰਬਲ ਦੇ ਉਹ ਸਾਨੂੰ ਹੀ ਮੁੱਲ ਲੈਣਾ ਇਹਨਾਂ ਨੇ ਤੇ ਸਾਨੂੰ ਹੀ ਕੰਬਲ ਵੰਡ ਦੇਣੇ ਨੇ ਤੇ ਕਾਹਦੀ ਸੇਵਾ ਕਈ ਚੀਜ਼ਾਂ ਆਟਾ ਦਾਲ ਜੀ ਦਾਲਾਂ ਸਾਡੀਆਂ ਯਾਰ ਤੇਰੇ ਖੇਤਾਂ ਚ ਹੋਣਗੀਆਂ ਦਾਲਾਂ ਤੇਰੇ ਤੋਂ ਹੀ ਲੈ ਲੈਣਗੀਆਂ ਉਹਨਾਂ ਨੇ ਸਸਤੀਆਂ ਮੁੜ ਕੇ ਤੈਨੂੰ ਹੀ ਉਹਨਾਂ ਨੇ ਇਹੀ ਕੁਝ ਕਰ ਲੈਣਾ ਇੱਧਰੋਂ ਘਟਾ ਦੇਣਗੇ ਦੂਜੇ ਪਾਸੇ ਕਹਿਣਗੇ ਆਹ ਗਊ ਟੈਕਸ ਨਵਾਂ ਲਾਤਾ ਆਹ ਬਿੱਲ ਚ ਹੋਰ ਪਾ ਕੇ ਭੇਜ ਦੇਣਾ ਆਪਾਂ ਖੁਸ਼ ਹੋਣਾ ਆਪਾਂ ਕਹਿਣਾ ਖੇਤਾਂ ਦੀ ਬਿਜਲੀ ਬਾਪ ਉਹਨਾਂ ਨੇ ਘਰ ਭੇਜ ਦੇਣਾ ਤੇਰਾ ਕੇ 500 ਸੀ ਹੁਣ 1000 ਕਰ ਦੇਣਾ ਆਪਾਂ ਚੌੜੇ ਹੋਏ ਫਿਰਦੇ ਖੇਤ ਦਾ ਬਿੱਲ ਤੇ ਨਹੀਂ ਨਾ ਆਉਂਦਾ ਉਹਨਾਂ ਨੇ ਘਰ ਵਾਲੇ ਚ 500 ਹੋਰ ਠੋਕਤਾ ਛੱਡਣਗੇ ਕਿਤੇ ਉਧਰੋਂ ਨਹੀਂ ਤੇ ਦੂਜੇ ਪਾਸੋਂ ਲੈ ਲੈਣਗੇ ਤੇ 3 ਸਾਲਾਂ ਚ ਜਿੰਨਾ ਚਿਰ ਸਮਾਜ ਨਹੀਂ ਬਦਲਦਾ ਲੀਡਰਸ਼ਿਪ ਕਿਵੇਂ ਬਦਲੇ ਤਾਂ ਕਰਕੇ ਜਿੰਨੇ ਬਿੱਲ ਆਉਣੇ ਹੈ ਜੋ ਕੁਝ ਵੀ ਹੋਣਾ ਅਗਲਿਆਂ ਨੇ ਕਰਨਾ ਹੈ ਤਾਂ ਕਰਕੇ ਸਾਨੂੰ ਅਵੇਅਰ ਹੋਣਾ ਪੈਣਾ ਲੀਡਰਸ਼ਿਪ ਚਾਹੇ ਸਰਪੰਚ ਹੋਵੇ ਚਾਹੇ MLA ਹੋਵੇ ਚਾਹੇ MP ਹੋਵੇ ਇੱਕ ਚੀਜ਼ ਵੇਖੋ ਵੀ ਕੰਮ ਦੇ ਆਧਾਰ ਤੇ ਬੰਦੇ ਦਾ ਮੂੰਹ ਵੇਖ ਕੇ ਵੋਟ ਨਾ ਪਾਓ ਕੰਮ ਵੇਖੋ ਚਿਹਰੇ ਨਾ ਵੇਖੋ ਫੇਸ ਨਾ ਵੇਖੋ ਕੰਮ ਵੇਖੋ ਸਾਡਾ ਕੰਮ ਹੋ ਰਿਹਾ ਕੰਮ ਹੋਵੇ ਡਿਵੈਲਪ ਹੋਵੇ ਨਾਲੇ ਸਾਨੂੰ ਜੀ ਨੌਕਰੀਆਂ ਦਿਓ ਸਾਨੂੰ ਆਟਾ ਦਾਲ ਦੀ ਭਿਖਾਰੀ ਨਾ ਬਣਾਓ ਸਾਡੀ ਜੇਬ 'ਚ ਕੰਮ ਕਰਾਓ ਸਾਥੋਂ ਕੰਮ ਕਰਾ ਕੇ ਸਾਡੀ ਜੇਬ 'ਚ 40,000-50,000 ਪਾਓ ਤੇ ਮੈਂ ਮਰਜ਼ੀ ਨਾਲ ਦਾਲ ਖਰੀਦ ਕੇ ਲਿਆਉਂ ਤੂੰ ਤੇ ਛੋਲਿਆਂ ਦੀ ਦੇਣਾ ਹੋ ਸਕਦਾ ਮੈਂ ਮਾਂਹ ਦੀ ਖਾਣੀ ਹੋ ਸਕਦਾ ਮੈਂ ਹਰੀ ਮੂੰਗੀ ਖਾਣੀ ਹੋ ਸਕਦਾ ਮੈਂ ਪੀਜ਼ਾ ਹੀ ਖਾਣਾ ਹੋਵੇ ਮੈਨੂੰ ਖਰੇ ਮੈਂ ਆਟਾ ਮੈਨੂੰ ਐਲਰਜੀ ਕਰਦਾ ਹੋਵੇ ਤੂੰ ਮੈਨੂੰ ਨੌਕਰੀ ਦੇ ਕਿ ਮੇਰੇ ਤੋਂ ਕੰਮ ਕਰਾ ਲੈ ਮੈਨੂੰ ਦੇ ਪੈਸੇ ਤੇ ਮਰਜ਼ੀ ਦੇ ਆਪਾਂ ਫਿਰ ਕੰਮ ਕਰਾਂਗੇ ਹੋਏਗਾ ਕਿ ਨਹੀਂ ਆਪੇ ਤਾਂ ਕਰਕੇ ਇਹ ਦਿਮਾਗ 'ਚ ਰੱਖਣਾ ਪੈਣਾ ਆ ਜੋ ਅੱਜ ਹੋ ਰਿਹਾ ਇਹਦੇ ਕਿਤੇ ਨਾ ਕਿਤੇ ਕਸੂਰਵਾਰ ਅਸੀਂ ਵੀ ਅਸੀਂ ਡੱਬਾ ਡੱਬਾ ਬੋਤਲ ਬੋਤਲ ਯਾਰ MP ਦੀਆਂ ਇਲੈਕਸ਼ਨ ਚੱਲ ਰਹੀਆਂ ਨੇ ਐ ਵੰਡਦੇ ਕਿ ਨਹੀਂ ਸ਼ਰਾਬਾਂ ਮੰਨਣ ਨਾ ਮੰਨਣ ਯਾਰ ਵੰਡਦੇ ਆ ਸ਼੍ਰੋਮਣੀ ਕਮੇਟੀ ਵਾਲੇ ਜਦੋਂ ਮੈਂਬਰ ਇਲੈਕਸ਼ਨ ਹੁੰਦੀ ਸੀ ਉਹਦੇ 'ਚ ਵੰਡ ਦਿੰਦੇ ਸੀ ਲੋਕ ਧਰਮ ਦੇ ਵਿੱਚ ਕਿਹੜੀ MLA ਦੀ ਵੋਟ ਵੇਲੇ ਸ਼ਰਾਬਾਂ ਨਹੀਂ ਵੰਡਦੇ ਕਿਹੜੀ MP ਦੀ ਵੋਟ ਵੇਲੇ ਸ਼ਰਾਬਾਂ ਨਹੀਂ ਵੰਡਦੇ ਤੇ ਸ਼ਰਾਬਾਂ ਪੀ ਕੇ MP ਬਣਾਏ ਆ ਤਾਂ ਫਿਰ ਪਿੰਡ ਸਿਆਪਾ ਹੀ ਪਾਉਣਾ ਇਹੀ ਕੁਝ ਕਰਨਾ ਉਹਨਾਂ ਨੇ ਸਾਡੇ ਨਾਲ ਕਿਤੇ ਤੇ ਦਿਮਾਗ ਖੋਲੀਏ ਆਪਣਾ ਧਰਨੇ ਨਾ ਵੇਚਣ ਦਿਓ ਜੇ ਲਾਉਣੇ ਨੇ ਤਾਂ ਵੇਚਣ ਨਾ ਦਿਓ ਆਗੂਆਂ ਦਾ ਬਰੀਕੀ ਨਾਲ ਧਿਆਨ ਰੱਖੋ ਡਿਟੇਲ ਚੜਾਓ ਡਿਟੇਲ ਵੇਖਿਓ ਤੇ ਜਿਹੜੇ ਜਾਣਕਾਰ ਬੰਦੇ ਹੈ ਉਹਨਾਂ ਨੂੰ ਮੈਂ ਫਿਰ ਬੇਨਤੀ ਕਰਦਾ ਮਾੜਾ ਜਿਹਾ ਦਿਮਾਗ ਖੋਲੋ ਤੇ ਬਰੀਕੀਆਂ ਦੱਸੋ ਜੇ ਮੈਨੂੰ ਪਤਾ ਹੋਵੇ ਮੈਂ ਤੇ ਸਾਰਾ ਦੀਵਾਨ ਹੀ ਇਹਦੇ ਤੇ ਲਾ ਦੇਣਾ ਹੈ ਕਿ ਨਹੀਂ ਸਾਨੂੰ ਨੌਲੇਜ ਨਹੀਂ ਇਹਦੇ ਬਾਰੇ ਸਾਨੂੰ ਇੰਨਾ ਥੋੜਾ ਪਤਾ ਵੀ ਬਰੀਕੀ ਨਹੀਂ ਨਾ ਪਤਾ ਹੈ ਇਹ ਸਾਡਾ ਯਾਨੀ ਕਿ ਡਿਟੇਲ ਦੇ ਵਿੱਚ ਜਿਹੜੇ ਬੰਦੇ ਬਾਹਰ ਨੇ ਕਿੱਥੇ ਕਿੱਥੇ ਕਿਹੜੇ ਕਿਹੜੇ ਬਿੱਲ ਦਾ ਕਿਹੜਾ ਕਿਹੜਾ ਨੁਕਸਾਨ ਹੋਇਆ ਕਿਹੜੇ ਸੰਨ ਵਿੱਚ ਲਾਗੂ ਕੀਤਾ ਸੀ ਉਹ ਬਿੱਲ ਦਾ ਕੀ ਨੁਕਸਾਨ ਹੋਇਆ ਕੀ ਫਾਇਦਾ ਹੋਇਆ ਜਿਹੜੇ ਬੰਦੇ ਅੱਜ ਪੜ੍ਹੇ ਲਿਖੇ ਨੇ ਜਾਣਕਾਰ ਨੇ ਦੱਸਣ सही जानकारी पब्लिक विच जानी चाहिए है, सही जानकारी लोगों विच जानी चाहिए है। ता करके दोष ना दोष कर्मा अपने जो मैं किया सो मैं पाया दोष ना दीजे किसे ने तेनू की मारना तेरे बाले करना ने मारना किसे ने तेनू की मारना मेहनत करे बंदा प्रैक्टिस करे जिंदगी च लागू करे कमाई करे सोहनिया गल्लां ते सारे दुनिया तों करा लो किसानां नूं बोलदिआं नूं सुणो गल्लां ते बड़ियां सोहनिया सारे ही करदे आ पंगा जदों शराब दे विच अगला कहिंदा वोट शराब पिछे बोतल पिछे उदों ना अपने आप ते काबू रखना बड़ा जरूरी कंट्रोल रखना बड़ा जरूरी जथेदारां दा फैसला आया उहदे ते गल करन तों पहलां मैं जिहड़ा शब्द पढ़िया उहदे ते आपां थोड़ी जिही विचार करदे क्योंकि जिहड़ा शब्द है ना ढुकदा है इत्थे क्या काजी आ काजी बोलिया ਬਣ ਨਹੀਂ ਆ। ਕਹਿੰਦੇ ਇਹਦੇ ਨਾਲ ਬਣ ਆ ਜੂ ਰੱਬ ਨਾਲ ਵੀ ਗੱਲਾਂ ਮਾਰ ਕੇ ਕਾਜੀ ਆ, ਗੱਲਾਂ ਮਾਰ ਕੇ ਕਾਜੀ ਸਾਹਿਬ। ਇਹ ਕਾਜੀ ਨੂੰ ਕਹਿ ਰਹੇ, ਤੁਹਾਨੂੰ ਤਾਂ ਅਸੀਂ ਕਾਜੀ ਸਾਹਿਬ ਕਹਿੰਦੇ ਹਾਂ, ਉਹ ਕਾਜੀ ਹੈ ਤੂੰ ਕਾਜੀ ਸਾਹਿਬ ਹੈ। ਸੁਣੋ ਬਈ, ਕਾਜੀ ਉਸ ਵੇਲੇ ਦਾ ਪੁਜਾਰੀ ਹੈ, ਕਾਜੀ ਜੱਜ ਹੈ, ਕਾਜੀ ਧਰਮ ਦਾ ਜਾਣਕਾਰ ਹੈ, ਧਰਮ ਦਾ ਜਾਣਕਾਰ। ਉਧਰਲੇ ਪਾਸੇ ਜਿਹੜਾ ਕਾਜੀ ਆ ਉਹਨੂੰ ਪੰਡਿਤ ਜੀ ਕਹਿੰਦੇ, ਬ੍ਰਾਹਮਣ ਦੇਵਤਾ ਹਿੰਦੂਆਂ ਚ, ਇਸਲਾਮ ਧਰਮ ਦੇ ਪੁਜਾਰੀ ਨੂੰ ਕਾਜੀ ਕਹਿੰਦੇ, ਮੁਲਾਣੇ ਕਾਜੀ। ਸਿੱਖਾਂ ਦੇ ਵਿੱਚ ਜਿਹੜਾ ਪੁਜਾਰੀ ਹੈ ਇਹਨੂੰ ਕਹਿੰਦੇ ਹੈ ਬਾਬੇ ਬ੍ਰਹਮ ਗਿਆਨੀ ਜਥੇਦਾਰ, ਗ੍ਰੰਥੀ, ਹੈੱਡ ਗ੍ਰੰਥੀ। ਹੁਣ ਮੈਂ ਅਗਲਾ ਵੀ ਕਹਾਂ ਭਾਈ ਸਾਹਿਬ, ਆਪਾਂ ਵਿੱਚ ਰੱਖੋ, ਇਹ ਨਵਾਂ ਰੂਪ ਹੈ ਪੁਜਾਰੀ। ਸਿੱਖ ਧਰਮ ਵਿੱਚ ਵੀ, ਸਿੱਖ ਧਰਮ ਵੀ ਪੁਜਾਰੀ ਤੋਂ ਬਚ ਨਹੀਂ ਸਕਿਆ, ਧਰਮ ਨੂੰ ਕਾਬੂ ਕਰ ਲਿਆ ਨਾ ਪੁਜਾਰੀ ਨੇ। ਤਰੀਕੇਬਾਜ ਬਹੁਤ ਹੈ, ਖਤਰਨਾਕ ਬਹੁਤ ਹੈ। ਹੁਣ ਇਹ ਸ਼ਬਦ ਦੇ ਵਿੱਚ ਕਬੀਰ ਜੀ ਕਹਿੰਦੇ ਐ ਵੀ ਗੱਲਾਂ ਹੀ ਮਾਰੀ ਜਾਂਦਾ, ਗੱਲਾਂ ਹੀ ਮਾਰੀ ਜਾਂਦਾ, ਗੱਲਾਂ ਨਾਲ ਤੇ ਨਹੀਂ ਨਾ ਰੱਬ ਨੂੰ, ਵੀ ਤੂੰ ਰੱਬ ਨੂੰ ਮਿਲ ਚੱਲਿਆ, ਵੀ ਤੂੰ ਪਰਮਾਤਮਾ ਨੂੰ ਮਿਲ ਲੈਂਦਾ। ਇਹਦੇ ਨਾਲ ਕਾਜੀ ਬੋਲਿਆ ਬਣ ਨਹੀਂ ਆਵੇ, ਗੱਲਾਂ ਨਾਲ ਤੇ ਨਹੀਂ ਨਾ ਬਣ ਆਉਣ ਲੱਗੀ, ਗੱਲਾਂ ਨਾਲ ਤੇ ਨਹੀਂ ਨਾ ਹੋਣ ਲੱਗਾ ਕੁਛ, ਕੱਲੀਆਂ ਗੱਲਾਂ ਹੀ ਮਾਰੀ ਜਾਏ, ਕਰਨਾ ਪੈਣਾ। ਅੱਛਾ ਜੀ ਪੜੋ ਸ਼ੁਰੂ।
ਹਮ ਮਸਕੀਨ ਖੁਦਾਈ ਬੰਦੇ ਤੁਮਰਾ ਜਸਮਨ
ਭਾਵੇ, ਅਸੀਂ ਗਰੀਬ ਜੇ ਬੰਦੇ ਆ ਕਬੀਰ ਜੀ, ਵੀ ਗਰੀਬ ਜੇ ਬੰਦੇ ਆ ਤੇ ਤੈਨੂੰ ਹਕੂਮਤ ਚੰਗੀ ਲੱਗਦੀ, ਹਕੂਮਤ ਕਰਨੀ ਸਾਡੇ ਤੇ, ਹਕੂਮਤ ਕਰਨੀ ਤੈਨੂੰ ਚੰਗੀ ਲੱਗਦੀ ਹੈ, ਅਸੀਂ ਗਰੀਬ ਜੇ ਬੰਦੇ ਆ, ਤੂੰ ਹਕੂਮਤਾਂ ਕਰਦਾ, ਤੈਨੂੰ ਸਵਾਦ ਬੜਾ ਆਉਂਦਾ ਹਕੂਮਤ ਕਰਨ ਦਾ, ਜਿਵੇਂ ਅੱਜ ਜਹੇਦਾਰ ਜੀ ਕਰਦੇ ਸੀ ਨਾ ਹਕੂਮਤ, ਤੈਨੂੰ ਨਜ਼ਾਰਾ ਜਿਹਾ ਆਉਂਦਾ ਵੀ ਮੈਂ ਹਕੂਮਤ ਕਰ ਰਿਹਾ। ਤੇ ਕਬੀਰ ਜੀ ਵਰਗਾ ਕਿੱਥੇ ਹਕੂਮਤ ਵੀ ਤੈਨੂੰ ਕਰਦਾ ਹੈਗਾ, ਇਹਨੇ ਮੰਨਣਾ ਕਿਤੇ, ਇਹਨੇ ਕਹਿਣਾ ਕਬੀਰ ਜੀ ਨੇ ਕਹਿਣਾ ਮੈਂ ਨੀ ਮੰਨਦਾ, ਹੈ ਕਿ ਨਹੀਂ, ਇਹ ਤੇ ਬਾਗੀ ਸੋ ਰਹੇ। ਕਹਿੰਦੇ ਅਸੀਂ ਆਮ ਜੇ ਬੰਦੇ ਆ ਤੇ ਤੈਨੂੰ ਹਕੂਮਤ ਪਸੰਦ ਹੈ। ਅਗਲੀ ਪੰਕਤੀ,
ਅੱਲਾਹ ਅਵਲ ਦੀਨ ਕੋ ਸਾਹਿਬ ਜੋ ਨਹੀਂ ਫਰਮਾਵੇ,
ਕਹਿੰਦੇ ਉਹ ਤੇ ਸਾਰਿਆਂ ਦਾ ਸਾਹਿਬ ਹੈ, ਦੀਨ ਦਾ, ਆਜਜ ਦਾ, ਹਰ ਬੰਦੇ ਦਾ ਸਾਹਿਬ ਤਾਂ ਉਹ ਹੈ, ਉਹਨੇ ਤੇ ਨਹੀਂ ਕਿਤੇ ਕਿਹਾ ਵੀ ਜ਼ੋਰ ਕਰੋ ਧੱਕਾ ਕਰੋ ਕਿਸੇ ਨੇ, ਹਕੂਮਤ ਕਰਨੀ ਤੇਰੇ ਤੇਰੀ ਇੱਛਾ ਹੈ, ਪਰ ਰੱਬ ਦੇ ਨਾਂ ਤੇ ਹਕੂਮਤਾਂ ਤੇ ਕਰਦੇ ਹੋ, ਪਰ ਰੱਬ ਥੋੜਾ ਕਹਿੰਦਾ ਵੀ ਹਕੂਮਤ ਕਰੋ, ਉਹਦੇ ਲਈ ਤਾਂ ਸਾਰੇ ਬਰਾਬਰ ਨੇ, ਇਕਸਾਰ ਨੇ ਉਹਦੇ ਲਈ, ਤੇ ਇਹ ਤੇ ਤੂੰ ਕਹਿੰਦਾ ਹਕੂਮਤਾਂ ਤੇ ਤੂੰ ਕਰਦਾ, ਇਹ ਤੂੰ ਸੋਚਿਆ ਏਦਾਂ, ਤੂੰ ਏਦਾਂ ਸੋਚਦਾ। ਅੱਛਾ ਅਗਲੀ ਪੰਕਤੀ,
ਕਾਜੀ ਬੋਲਿਆ ਬਨ ਨਹੀਂ ਆਵੇ,
ਕਹਿੰਦੇ ਗੱਲਾਂ ਨਾਲ ਨਹੀਂ ਕੁਝ ਹੋਣਾ, ਜੇ ਕਰਨਾ ਹੀ ਤੇ ਆਹ ਕੰਮ ਕਰ, ਕਿਹੜਾ ਭਲਾ
ਰੋਜ਼ਾ ਧਰੇ ਰਿਵਾਜ ਗੁਜ਼ਾਰੇ, ਕਲਮਾ ਪਿਸਤ ਨਾ ਹੋਈ,
ਕਹਿੰਦੇ ਨਵਾਜਾਂ ਗੁਜ਼ਾਰਦਾ, ਰੋਜੇ ਰੱਖਦਾ, ਕਲਮੇ ਪੜ੍ਹਦਾ, ਪਰ ਇਹਦੇ ਨਾਲ ਤੈਨੂੰ ਕੋਈ ਦਰਗਾਹ ਨਹੀਂ ਮਿਲ ਚੱਲੀ, ਜੋ ਤੂੰ ਆ ਕਰਮ ਕਾਂਡ ਕਰਦਾ ਮੁਸਲਮਾਨਾਂ ਵਾਲੇ, ਇਹਦੇ ਨਾਲ ਦਰਗਾਹ ਨਹੀਂ ਮਿਲ ਚੱਲੀ। ਤੇ ਆਪਣੇ ਵਾਲੇ ਨੂੰ ਵੀ ਕਹਿਣਗੇ ਵੀ ਤੂੰ ਆਖੇ ਮੈਂ ਸਵੇਰੇ ਉੱਠਦਾ, ਮੈਂ ਸਿਮਰਨ ਕਰਦਾ, ਮੈਂ ਨਿਤਨੇਮ ਕਰਦਾ, ਵੀ ਤੈਨੂੰ ਇਹਦੇ ਨਾਲ ਦਰਗਾਹ ਮਿਲ ਜਾਣੀ ਹੈ। ਜੇ ਇਸ ਪੁਜਾਰੀ ਦੇ ਕਰਮ ਕਾਂਡ ਦਾ ਫਾਇਦਾ ਕੋਈ ਨਹੀਂ ਹੋਣਾ, ਉਹ ਵੀ ਨਮਾਜ਼ਾਂ ਪੜ੍ਹੇ, ਆਹ ਕਰੇ, ਆਹ ਕਰੇ, ਕਹਿੰਦੇ ਇਹਦੇ ਨਾਲ ਇੱਦਾਂ ਫਿਰ ਸਾਨੂੰ ਵੀ ਹੈ, ਜੇ ਜੀਵਨ ਹੀ ਨਾ ਬਦਲਿਆ, ਜੇ ਜੀਵਨ ਚ ਚੇਂਜ ਨਾ ਆਇਆ ਤੇ ਫਿਰ ਕਿਵੇਂ ਗੱਲ ਬਣ ਜੂ ਅੱਗੇ?
ਸਤਰ ਕਾਬਾ ਘੱਟ ਹੀ ਪੀਤਰ ਜੇ ਕਰ ਜਾਣੇ ਕੋਈ।
ਕਹਿੰਦੇ ਗੁਪਤ ਕਾਬਾ ਹਰੇਕ ਦੇ ਅੰਦਰ ਹੀ ਹੈ, ਜੇ ਬੰਦਾ ਸਮਝੇ ਉਹਦੇ ਅੰਦਰ ਹੀ ਹੈ। ਜੇ ਕੋਈ ਸਮਝਣਾ ਚਾਹੇ ਤੇ ਰੱਬ ਤੇ ਬੰਦੇ ਦੇ ਅੰਦਰ ਹੀ ਹੈ, ਅਸਲ ਚ ਬੰਦਾ ਹੈ ਹੀ ਰੱਬ। ਇੱਕ ਇੱਕ ਰੋਮ ਚ ਹੈਗਾ ਕਿ ਨਹੀਂ, ਕਣ ਚ, ਤੇ ਕਣ 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 ਦਾ ਕੋਈ ਹੈ ਕਿੱਦਾਂ ਕਹਿ? ਐਟਮ ਸਿੱਕ ਇੱਕ ਐਟਮ ਚ ਹੋਏਗਾ, ਐਟਮ ਤੇ ਅਜੇ ਤੱਕ ਆਇਆ ਨੀ ਉਹਦੇ ਵਿੱਚ ਵੀ ਕਿੱਦਾਂ ਕਹਿ, ਕਿੰਨੀ ਸਪੀਡ ਨਾਲ ਹੋਣਾ। ਅਸਲ ਚ ਐਟਮ ਚ ਰੱਬ ਕਹਿਣ ਦਾ ਮਤਲਬ ਹਰ ਚੀਜ਼ ਰੱਬ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ। ਆਪਾਂ ਉਦਣ ਗੱਲ ਕੀਤੀ ਹੈ ਨਾ ਵੀ ਲੱਕੜ ਚੱਕ ਹੈ, ਲੱਕੜ ਵਿੱਚ ਅੱਗ ਹੈ, ਇਹ ਗੱਲ ਕਹਿਣ ਚ ਆਉਂਦੀ ਹੈ। ਅਸਲ ਵਿੱਚ ਲੱਕੜ ਅੱਗ ਦੀ ਪਹਿਲੀ ਸ਼ੇਪ ਹੈ, ਪਹਿਲਾ ਰੂਪ ਅੱਗ ਦਾ ਪਹਿਲਾ ਰੂਪ ਕੀ ਹੈ? ਲੱਕੜ। ਤੇ ਲੱਕੜ ਨੂੰ ਅੱਗ ਲਾ ਦਿਓ, ਇਹਦਾ ਰੂਆਂ ਰੂਆਂ ਅੱਗ ਲੱਗ ਜੂ, ਇਹਦਾ ਦੂਜਾ ਰੂਪ ਕੀ ਹੈ? ਅੱਗ। ਤੇ ਤੀਜਾ ਰੂਪ ਕੀ ਹੈ? ਸਵਾਹ। ਠੀਕ ਹੈ, ਸਵਾਹ ਦਾ ਪਹਿਲਾ ਰੂਪ ਕਿਹੜਾ? ਅੱਗ। ਉਦੋਂ ਪਹਿਲਾ ਰੂਪ ਲੱਕੜ, ਉਦੋਂ ਪਹਿਲਾ ਰੂਪ ਦਰਖਤ, ਦਰਖਤ ਦੇ ਰੂਪ ਚ ਸੀ, ਉਦੋਂ ਪਹਿਲਾ ਰੂਪ ਪੌਦਾ, ਉਦੋਂ ਪਹਿਲਾ ਰੂਪ ਅੰਕੁਰ, ਉਦੋਂ ਪਹਿਲਾ ਰੂਪ ਬੀਜ। ਪਰ ਜੇ ਬੀਜ ਵਿੱਚ ਦਰਖਤ ਹੈ ਕਹਿਣਾ ਤਾਂ ਇੱਦਾਂ ਹੀ ਪਊਗਾ, ਪਰ ਬੀਜ ਦਾ ਦੂਜਾ ਰੂਪ ਕਿਹੜਾ? ਦਰਖਤ। ਬੀਜ ਹੀ ਦਰਖਤ ਹੈ ਤੇ ਦਰਖਤ ਹੀ ਪਹਿਲਾਂ ਬੀਜ ਸੀ, ਲੱਕੜ ਹੀ ਅੱਗ ਹੈ, ਅੱਗ ਪਹਿਲਾਂ ਲੱਕੜ ਸੀ, ਬੰਦਾ ਹੀ ਰੱਬ ਹੈ। ਇਹੀ ਹੈ, ਇਹਦੇ ਵਿੱਚ ਨਹੀਂ ਕੁਛ, ਕਹਿਣ ਚ ਇੱਦਾਂ ਆਉਣਾ। ਬੱਚੇ ਵਿੱਚ ਜਵਾਨ ਹੈ, ਹੁਣ ਵੇ ਤੂੰ ਉਹਨੂੰ ਚੀਰ ਕੇ ਵੇਖੀ ਵੀ ਇਹਦੇ ਚ ਜਵਾਨ ਹੈਗੇ, ਅਸਲ ਚ ਬੱਚਾ ਹੀ ਜਵਾਨ ਹੈ। ਆਪਾਂ ਅਰਥ ਕੀਤੇ, ਸਗਲ ਬਨਸਪਤ ਮਹਿ ਮੈਂ ਸੰਸਤਰ, ਸਗਲ ਦੁੱਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀਆ। ਹੁਣ ਵੇਖੋ, ਦੁੱਧ ਪਹਿਲੀ ਸ਼ੇਪ ਹੈ, ਇਹਦੇ ਵਿੱਚ ਘਿਓ ਹੈ, ਠੀਕ ਹੈ, ਆਪਾਂ ਲਾਤੀ ਜਾਗ, ਜਾਗ ਲਾਤੀ, ਤੇ ਉਹਦੀ ਦੂਜੀ ਸ਼ੇਪ ਕੀ ਬਣ ਗਈ ਭਲਾ? ਦਹੀਂ ਬਣ ਗਈ। ਪਹਿਲੀ ਸ਼ੇਪ ਕੀ ਸੀ? ਦੁੱਧ। ਦੂਜੀ ਸ਼ੇਪ ਕੀ ਹੈ? ਦਹੀਂ। ਫਿਰ ਰਿੜਕ ਲਿਆ, ਫਿਰ ਉਹਦੀਆਂ ਦੋ ਸ਼ੇਪਾਂ ਹੋਰ ਹੋ ਗਈਆਂ, ਲੱਸੀ ਤੇ ਮੱਖਣ, ਦੋ ਹੋ ਗਈਆਂ। ਹੁਣ ਦੁੱਧ ਨੇ ਤੀਜੀ ਸ਼ੇਪ ਚ ਆ ਗਿਆ, ਹੁਣ ਚੌਥੀ ਸ਼ੇਪ ਕੀ? ਉਹਨੂੰ ਗਰਮ ਕਰ ਲਓ, ਹੁਣ ਕੀ ਬਣ ਗਿਆ? ਕਿਉਂ ਸ਼ੇਪ ਬਦਲ ਗਈ? ਉਹਦੇ ਵਿੱਚ ਕੀ ਸੀ? ਕੁਛ ਨਹੀਂ ਸੀ, ਉਹਦੀ ਕੋਈ ਪਹਿਲੀ ਸ਼ੇਪ ਹੈ। ਇਹ ਗੱਲ ਕਹਿਣ ਚ ਆਉਣੀ ਹੈ। ਇਸੇ ਤਰ੍ਹਾਂ ਵਿੱਚ ਨਹੀਂ ਹੈ ਹੀ ਉਹ ਹੈ, ਉਹਦੀ ਸ਼ੇਪ ਹੀ ਉਹ ਹੈ। ਸੋ ਭਾਈ, ਸੱਤਰ ਕਾਬਾ ਘੱਟ ਹੀ ਪੀਤਰ ਜੇਕਰ ਜਾਂਦਾ ਕੋਈ ਅਗੇ।
ਨਿਵਾਜ ਸੋਈ ਜੋ ਮਿਆਉ ਵਿਚਾਰੇ ਕਲਮਾ ਇੱਕ ਲੈ ਜਾਣੇ।
ਕਹਿੰਦੇ ਉਹਨੂੰ ਜਾਣੇ, ਅਕਲ ਨਾਲ ਜਾਣੇ, ਕਹਿੰਦੇ ਇਹ ਨੇ ਅਸਲ ਚ ਕਲਮਾ। ਨਿਵਾਜ ਉਹ ਹੈ ਜਿਸ ਨਿਆਂ ਕਰੇ, ਸਹੀ ਫੈਸਲੇ ਕਰੇ, ਨਿਆਂ ਕਰੇ, ਨਿਰਪੱਖ ਹੋਵੇ। ਇਹ ਹੈ ਕਾਜੀ, ਨਿਰਪੱਖ ਤੇ ਹੈ ਨੀ, ਪੱਖ ਪੂਰਦਾ ਹੈ ਕਾਜੀ ਤੇ ਹੈ ਪੱਖ ਪੂਰਦਾ। ਤੇ ਫਿਰ ਕਹਿੰਦੇ ਭਾਈ, ਨਿਆਂ ਨੀ ਜੇ ਕਰਦਾ ਤੇ ਇਹਦੇ ਕਲਮੇ ਫੜਨ ਦਾ ਕੀ ਫਾਇਦਾ? ਜੇ ਨਿਆਂ ਨੀ ਕਰਦਾ ਜਹੇਦਾਰਾਂ ਦੇ ਨਿਤਨੇਮਾਂ ਦਾ
ਕੀ ਫਾਇਦਾ?
ਏਦਾਂ ਹੀ ਹੈ ਨਾ, ਤੇਰੀਆਂ ਕਲਮਾਂ ਦਾ ਕਹਿੰਦੇ ਕੀ ਫਾਇਦਾ? ਨਿਆਂ ਤੇ ਕਰਦਾ ਨੀ। ਤੂੰ ਕਾਜੀ ਹੈ, ਆਪਣੀ ਜ਼ਿੰਮੇਵਾਰੀ ਨਿਭਾ, ਨਿਆਂ ਕਰ, ਇਨਸਾਫ ਕਰ, ਇਨਸਾਫ ਕਰੇ ਤੇ ਗੱਲ ਬਣੇ। ਕਲਮਾ ਕਲਮਾ ਅਕਲੇ ਜਾਂਦਾ, ਅਕਲ ਨਾਲ ਜਾਣੇ ਰੱਬ ਨੂੰ। ਰੱਬ ਰਾਮ ਰਾਮ ਕਰਨ ਦਾ, ਕਲਮੇ ਪੜ੍ਹਨ ਦਾ ਵਿਸ਼ਾ ਨਹੀਂ, ਰੱਬ ਸਮਝਣ ਦਾ ਵਿਸ਼ਾ ਹੈ। ਕੁਦਰਤ ਨੂੰ ਸਮਝਣਾ ਹੀ ਰੱਬ ਨੂੰ ਸਮਝਣਾ, ਤੇ ਰੱਬ ਸਮਝੇ, ਨਿਆਂ ਕਰੇ, ਇਹ ਗੱਲ ਹੈ। ਅੱਛਾ ਪੜੋ,
ਪੰਜੋ ਮੌਸਮ ਵਿਛਾਵੇ ਤਬ ਤੋ ਦੀਨ ਪਛਾਣੇ।
ਬਸ ਪੰਜਾਂ ਨੂੰ ਵਸ ਵਿੱਚ ਕਰ, ਪੰਜ ਮੁਸ ਮਸੱਲਾ ਵਿਛਾ ਵਿਛਾਵੇ, ਉਹ ਮਸੱਲਾ ਵਿਛਾਉਂਦੇ ਨੇ ਨਾ, ਕਹਿੰਦੇ ਬਸ ਅਸਲ ਦੀਨ ਇਹ ਹੈ ਵੀ ਉਹਨਾਂ ਪੰਜਾਂ ਨੂੰ ਕਾਬੂ ਚ ਰੱਖ ਨਾ। ਤੇਰਾ ਲੋਭ ਵਧਿਆ ਫਿਰਦਾ, ਪੈਸੇ ਨਹੀਂ ਕਰਦਾ ਫੈਸਲੇ, ਅਹੁਦਿਆਂ ਨਾਲ ਪਿਆਰ ਕਰਦੇ ਹੋ ਕਾਜੀ, ਤੇ ਫਿਰ ਤੂੰ ਕਹਿੰਦੇ ਮਸੱਲਾ ਵਿਛਾਣਾ ਆਹ ਰੱਖ ਨਾ, ਕਹਿੰਦੇ ਉਦਾਂ ਵੀ ਬਹਿ ਜਾਂਦਾ ਵੀ ਮੈਂ ਮਸੱਲਾ ਵਿਛਾ ਕੇ ਨਮਾਜ਼ ਲੱਗਿਆ ਬਣ। ਇਹਦਾ ਕੀ ਹੈ? ਅੱਗੇ
ਖਸਮ ਪਛਾਣ ਤਰਸ ਕਰ ਜੀ ਮੈਂ, ਪਛਾਣੀ ਕਰ ਫਿੱਕੀ
ਕਹਿੰਦੇ ਖਸਮ ਨੂੰ ਪਛਾਣ ਸਰਬ ਵਿਆਪੀ ਨੂੰ ਪਛਾਣ ਤੇ ਜੀਆਂ ਤੇ ਤਰਸ ਕਰਿਆ ਕਰ ਲੁੱਟ ਲੁੱਟ ਖਾਈ ਜਾਂਦਾ ਵੱਡੀਆਂ ਲਈ ਜਾਂਦਾ ਹੈ ਕਿ ਨਹੀਂ ਇਹਨਾਂ ਜੀਆਂ ਤੇ ਤਰਸ ਕਰਿਆ ਕਰ ਮਾਰ ਮਣੀ ਕਰ ਫਿੱਕੀ ਮਾੜਾ ਜਿਹਾ ਹੰਕਾਰ ਆਪਣਾ ਥੋੜਾ ਜਿਹਾ ਢੈਲਾ ਕਰ ਫਿੱਕਾ ਕਰ ਥੋੜਾ ਜਿਹਾ ਢੈਲਾ ਕਰ ਢੈਲਾ ਹੋ ਮਾੜਾ ਜਿਹਾ ਏਡਾ ਕਰਡਾਈ ਨਹੀਂ ਚੱਲਦੀ ਆਕੜਿਆ ਹੰਕਾਰ ਦੇ ਵਿੱਚ ਲਿਫਦਾ ਹੀ ਨਹੀਂ ਦੂਜੇ ਦੀ ਸੁਣਦਾ ਹੀ ਨਹੀਂ ਕਾਜੀ ਸਾਹਿਬ ਧਿਆਨ ਨਹੀਂ ਰੱਖਦਾ ਦੂਜੇ ਦੀ ਸੁਣਦਾ ਹੀ ਨਹੀਂ ਕਹਿੰਦੇ ਲਿਖਦਾ ਹੀ ਨਹੀਂ ਕਹਿੰਦੇ ਮਾੜਾ ਜਿਹਾ ਮਾਣ ਇੱਥੇ ਮਾਰ ਮਣੀ ਕਰ ਫਿੱਕੀ ਮਾੜਾ ਜਿਹਾ ਹੰਕਾਰ ਫਿੱਕਾ ਕਰ ਢੈਲਾ ਕਰ ਮਾੜਾ ਜਿਹਾ ਬਾਲਾ ਕਹਿੰਦੇ ਤੂੰ ਸਾਰਿਆਂ ਦੇ ਏਦਾਂ ਤੱਤਾ ਚੱਲਦਾ ਹੈ ਮਾੜਾ ਜਿਹਾ ਠੀਕ ਹੋ ਕਾਜੀਆ ਅਖੇ ਬੰਦਾ ਬਣ ਕਬੀਰ ਜੀ ਇਹ ਕਾਜੀਆਂ ਦੇ ਫਤਵੇ ਮੰਨ ਲੈਣਗੇ ਇੱਕ ਉਹਨੂੰ ਬੰਦਾ ਬਣਾਉਂਦੇ ਉਹ ਕਵੇ ਮੈਂ ਤੈਨੂੰ ਬੰਦਾ ਬਣਾਉਂਦਾ ਕਾਜੀ ਕਵੇ ਵੀ ਮੈਂ ਕਬੀਰ ਜੀ ਤੈਨੂੰ ਬੰਦਾ ਬਣਾਉਂਦਾ ਕਬੀਰ ਜੀ ਕਹਿੰਦੇ ਪਹਿਲਾਂ ਤੇ ਮੈਂ ਤੈਨੂੰ ਬੰਦਾ ਬਣਾਉਂਦਾ ਤੂੰ ਮੈਨੂੰ ਬੰਦਾ ਕੀ ਬਣਾਏਗਾ ਮੈਂ ਬਣਾਉਂ ਤੈਨੂੰ ਬੰਦਾ ਇਹ ਏਦਾਂ ਇਹ ਉਦੂ ਵੀ ਤਾਂ ਕਹਿੰਦੇ ਮੈਂ ਦੱਸੂ ਕਲਮੇ ਆਹ ਪੜ ਆਹ ਵਿਸ਼ਾ ਮਸੱਲਾ ਆਹ ਕਰ ਨਮਾਜ ਮੈਂ ਤੇ ਸਾਰਾ ਕੁਛ ਹੀ ਏਦਾਂ ਸੋਚਦਾ ਹੈ ਨਾ ਕਮਾਲ ਦੇ ਅੱਛਾ
ਆਪ ਜਨਾਏ
ਆਪਣੇ ਆਪ ਨੂੰ ਜਾਣ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਵਾਲਾ ਕੰਸੈਪਟ ਹੈ ਭਾਈ ਸਮਝ ਆਪ ਜਨਾਏ ਅਵਰ ਕੋ ਜਾਣੈ ਬਾਕੀਆਂ ਨੂੰ ਵੀ ਜਾਣ ਵੀ ਉਹ ਵੀ ਰੱਬ ਦਾ ਹੀ ਰੂਪ ਨੇ ਦੇ ਤੂੰ ਵੀ ਰੱਬ ਹੈ ਉਹ ਵੀ ਰੱਬ ਨੇ ਰੱਬ ਦਾ ਹੀ ਰੂਪ ਨੇ ਇੱਕੋ ਹੀ ਐਨਰਜੀ ਹੈ ਸਾਰੀ ਤਬ ਹੋਏ ਭਿਸ਼ਤ ਸ਼ਰੀਕੀ ਕਹਿੰਦੇ ਤਾਂ ਮਾੜਾ ਮੋਟਾ ਹਿੱਸੇਦਾਰੀ ਮਿਲੂ ਤੈਨੂੰ ਦਰਗਾਹ ਚ ਸ਼ਰੀਕਾ ਤਾਂ ਮਿਲੂ ਮਤਲਬ ਸ਼ਰੀਕੀ ਮਾੜਾ ਮੋਟਾ ਤੇਰਾ ਹਿੱਸਾ ਮਿਲੇ ਦੇ ਦਰਗਾਹ ਦੇ ਸਾਰੇ ਪਾਸੇ ਹੀ ਹੈ ਭਟਕਦਾ ਫਿਰਦਾ ਤੜਫਦਾ ਫਿਰਦਾ ਮੱਥੇ ਦੀ ਤਿਉੜੀ ਦੱਸਦੀ ਗੱਲ ਵਸੋਂ ਬਾਹਰ ਹੋਈ ਪਈ ਹੈ ਨਾ ਸੇਮ ਗੱਲ ਇਹ ਉਹੀ ਗੱਲ ਹੈ ਵੀ ਕਹਿੰਦੇ ਤੂੰ ਸ਼ਰੀਕੀ ਤੂੰ ਕਹਿੰਦਾ ਤੈਨੂੰ ਦਰਗਾਹ ਦਾ ਤੇ ਸਵਾਦ ਹੀ ਨੇ ਤੂੰ ਹਰ ਵੇਲੇ ਨਰਕ ਭੋਗਦਾ ਕਿਉਂ ਕਾਜੀ ਆ ਹਰ ਵੇਲੇ ਨਰਕ ਭੋਗਦਾ ਤੇ ਦਰਗਾਹ ਤੇ ਸਾਰੇ ਪਾਸੇ ਆ ਮੈਂ ਲੈਂਦਾ ਨਜ਼ਾਰੇ ਤੈਨੂੰ ਵੀ ਮਾੜਾ ਮੋਟਾ ਹਿੱਸਾ ਮਿਲ ਜੇ ਦਰਗਾਹ ਚ ਦਰਗਾਹ ਤੇ ਇੱਥੇ ਹੀ ਹੈ ਤੂੰ ਹਿੱਸੇਦਾਰੀ ਪਾਲਾ ਵਿੱਚ ਮਾੜਾ ਜਿਹਾ ਬੰਦਿਆਂ ਵਾਲੇ ਕੰਮ ਕਰੇਗਾ ਤੇ ਤੈਨੂੰ ਇੱਥੇ ਫੀਲਿੰਗ ਬਣ ਜੂ ਫੀਲਿੰਗ ਤਾਂ ਇੱਥੇ ਹੀ ਬਣ ਜੂ ਬਸ ਮਾੜਾ ਜਿਹਾ ਕਾਇਮ ਹੋ ਹਿੱਸੇਦਾਰੀ ਤੈਨੂੰ ਵੀ ਮਿਲ ਜੇ ਮੇਰੇ ਵੱਲ ਵੇਖ ਤੇ ਆਪਣੇ ਵੱਲ ਵੇਖ ਤੂੰ ਨਰਕ ਚ ਰਹਿੰਦਾ ਮੈਂ ਗਰੀਬ ਬੰਦਾ ਤੇ ਮੈਂ ਸਵਰਗ ਚ ਰਹਿੰਦਾ ਮੈਂ ਨਜ਼ਾਰੇ ਲੈਂਦਾ ਮੈਂ ਪਿਸਤ ਚ ਰਹਿੰਦਾ ਤੈਨੂੰ ਵੀ ਸ਼ਰੀਕਾ ਮਿਲੇ ਬਣਾ ਬਣਾ ਤੂੰ ਹਿੱਸੇਦਾਰੀ ਮਿਲ ਜੇ ਬੜੀ ਬੜੀ ਸ਼ਰੀਕ ਬਣੇ ਤੂੰ ਵੀ ਹਿੱਸੇਦਾਰ ਬਣੇ ਬਰਾਬਰ ਦੀ ਹਿੱਸੇਦਾਰੀ ਤੈਨੂੰ ਵੀ ਮਿਲ ਜੇ ਪਰ ਬੰਦਿਆਂ ਵਾਲੇ ਕੰਮ ਕਰੇ ਤੇ ਤਾਂ ਅੱਛਾ
ਮਾਤੀ ਇੱਕ ਭੇਖ ਕਰਨਾ ਨਾ ਤਾਂ ਮੈਂ ਬ੍ਰਹਮ ਪਛਾਣਾ
ਕਹਿੰਦੇ ਇੱਕੋ ਮਿੱਟੀ ਨੇ ਅਨੇਕਾਂ ਭੇਖ ਰੂਪ ਬਣਾਏ ਹੋਏ ਹੈ ਜਿਵੇਂ ਇੱਕ ਬੀਜ ਹੀ ਕਿੰਨੀਆਂ ਟਾਹਣੀਆਂ ਪੱਤੇ ਬਣਿਆ ਹੋਇਆ ਹੈ ਇੱਕ ਕਾਦਰ ਹੀ ਫੈਲ ਕੇ ਕੁਦਰਤ ਬਣਿਆ ਹੋਇਆ ਹੈ ਮਾਟੀ ਏਕ ਭੇਖ ਧਰ ਨਾਨਾ ਤਾਂ ਮੈਂ ਬ੍ਰਹਮ ਪਛਾਣਾ ਕਹਿੰਦੇ ਬ੍ਰਹਮ ਨੂੰ ਪਛਾਣੇ ਤਾਂ ਗੱਲ ਬਣੇ ਪਰ ਤੇਰਾ ਕੰਮ ਪੁੱਠਾ ਕੀ ਹੈ ਲਾਸਟ
ਕਾਲੇ ਕਬੀਰਾ ਪਿਸਤ ਛੋੜ ਕਰ ਦੋਜਕ ਸੋ ਮਨ ਮਾਨਾ
ਛੱਡ ਕੇ ਦਰਗਾਹ ਤੂੰ ਤੇ ਦੋਜਕਾਂ ਨੂੰ ਤੁਰਿਆ ਤੂੰ ਤੇ ਨਰਕਾਂ ਨੂੰ ਚੱਲਿਆ ਤੇਰੇ ਤੇ ਫੈਸਲੇ ਹੀ ਨਰਕਾਂ 'ਚ ਜਾਣਾ ਤੇਰੇ ਕੰਮ ਹੀ ਨਰਕਾਂ ਵਾਲੇ ਤੂੰ ਦਰਗਾਹ ਛੱਡ ਕੇ ਤੇ ਤੂੰ ਤੋ ਰਾਹ ਹੀ ਨਰਕਾਂ ਵਾਲਾ ਬਣਿਆ ਤੇ ਤੈਨੂੰ ਸਵਾਹ ਪਤਾ ਲੱਗਣਾ ਰਾਹ ਹੀ ਨਰਕਾਂ ਵਾਲਾ ਹੋ ਗਈ ਗੱਲ ਇੱਥੇ ਤੱਕ ਹੁਣ ਇੱਥੇ ਗੱਲ ਕੀਤੀ ਹੈ ਕਾਜੀ ਦੀ ਕਬੀਰ ਜੀ ਨੇ ਇੱਥੇ ਆਪਣੇ ਵਾਲੇ ਜਹਿਦਾਰ ਫਿੱਟ ਕਰ ਲਓ ਸੇਮ ਨਹੀਂ ਲੱਗਦੀ ਗੱਲ ਕਬੀਰ ਜੀ ਕਹਿ ਰਹੇ ਨੇ ਧੱਕਾ ਕਰਨ ਵਾਲੇ ਨੂੰ ਵੀ ਤੂੰ ਨਿਆਂ ਕਰ ਧੱਕਾ ਕਰਦਾ ਤੈਨੂੰ ਨਜ਼ਾਰਾ ਆਉਂਦਾ ਵੀ ਮੈਂ ਆਗੂ ਬਣ ਗਿਆ ਵੀ ਐ ਰੋਹਬ ਮਾਰਨ ਦਾ ਨਜ਼ਾਰਾ ਆਉਂਦਾ ਤੈਨੂੰ ਕਬੀਰ ਜੀ ਇਸ ਸ਼ਬਦ ਵਿੱਚ ਕਹਿੰਦੇ ਆ ਵੀ ਤੈਨੂੰ ਤੇ ਜਿਹੜਾ ਇਹ ਸਿਸਟਮ ਹੈ ਰਾਜਸ ਵਾਲਾ ਵੀ ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜਸ ਮਦ ਭਾਵ ਹੈ ਤੈਨੂੰ ਨਜ਼ਾਰਾ ਆਉਂਦਾ ਰਾਜੇ ਵਾਲੀ ਫੀਲਿੰਗ ਲੈ ਕੇ ਫੀਲਿੰਗ ਲੈਂਦਾ ਕਹਿੰਦੇ ਤੂੰ ਰਾਜੇ ਵਾਲੀ ਅਸੀਂ ਗਰੀਬ ਬੰਦੇ ਸਾਂ ਜੀ ਆਜਜ ਬੰਦੇ ਆਮ ਬੰਦੇ ਸਮਝਦਾ ਸਾਨੂੰ ਤੂੰ ਹੁਣ ਇੱਥੇ ਕਾਜੀ ਨੂੰ ਕਹਿੰਦੇ ਨੇ ਜਹੇਦਾਰ ਫਿੱਟ ਕਰਕੇ ਵੇਖੋ ਆਪਣੇ ਵਾਲੇ ਤੇ ਬਾਕੀ ਕਹਿੰਦੇ ਅੱਲਾ ਅਵਲ ਦੀਨ ਕੋ ਸਾਹਿਬ ਜ਼ੋਰ ਨਹੀਂ ਫਰਮਾਵੈ ਕਹਿੰਦੇ ਉਹ ਤੇ ਸਾਰਿਆਂ ਦਾ ਸਾਹਿਬ ਹੈ ਜਿਹਨੂੰ ਅੱਲਾ ਕਹਿੰਦਾ ਉਹਨੇ ਤੇ ਨਹੀਂ ਦੱਸਿਆ ਤੈਨੂੰ ਵੀ ਧੱਕਾ ਕਰਿਆ ਕਰ ਸਾਰਿਆਂ ਦਾ ਆਪਣਿਆਂ ਦੀਆਂ ਕੱਚ ਤੇ ਦੂਜਿਆਂ ਦੀਆਂ ਹੱਥ 'ਚ ਰੱਖਿਆ ਕਰ ਉਹਨੇ ਤੇ ਨਹੀਂ ਦੱਸਿਆ ਇਹ ਤੇ ਤੇਰੇ ਫੈਸਲੇ ਹੀ ਨੇ ਤੇਰੇ ਡਿਸੀਜਨ ਹੀ ਨੇ ਨਾ ਤੂੰ ਬੰਦਿਆਂ ਵਾਲੇ ਕੰਮ ਕਰੇ ਪਰ ਹੁਣ ਅੱਜ ਵੇਖਿਆ ਨਾ ਜਹੇਦਾਰਾਂ ਦਾ ਫੈਸਲਾ ਸ਼੍ਰੋਮਣੀ ਕਮੇਟੀ ਦੀ ਐਂ ਖੜੇ ਕਰ ਲਏ ਗੋਬਿੰਦ ਸਿੰਘ ਲੌਂਗੋਵਾਲ ਤੇ ਦੂਜਾ ਤੀਜਾ ਜੇ ਬੋਲੋਗੇ ਤੇ ਸੁਣੋਗੇ ਵੀ ਫਿਰ ਹੈ ਕਿ ਨਹੀਂ ਜੇ ਕਹੋਗੇ ਵੀ ਦੀਵਾਨ ਸੁਣੋ ਨਾ ਜੀ ਬੰਦ ਕਰੋਗੇ ਤੇ ਫਿਰ ਆ ਵੀ ਤਾਂ ਸੁਣਨਾ ਹੀ ਪੈਣਾ ਹੈ ਨਾ ਜੇ ਬੋਲਣਾ ਤਾਂ ਸੁਣਨਾ ਵੀ ਪੈਣਾ ਐਂ ਕਰ ਲਿਆ ਖੜੇ ਗੋਬਿੰਦ ਸਿੰਘ ਲੌਂਗੋਵਾਲ ਪੰਜੋੜੀ ਖੜਾ ਸੀ ਵਿੱਚ ਉਹ ਦੂਜੇ ਤਿੰਨ ਚਾਰ ਐਂ ਖੜੇ ਕਹਿੰਦੇ ਦੇਤੀ ਸਜ਼ਾ ਦੇਤੀ ਬਸ ਜਿਹੜੇ ਜਿਹੜੇ ਸਰੂਪ ਗੁਰੂ ਗ੍ਰੰਥ ਸਾਹਿਬ ਦੇ ਚਾਰ ਸਾਲ ਪਹਿਲਾਂ 2016 ਵਿੱਚ ਅਗਨ ਭੇਟ ਹੋਏ ਸੀ ਗੁਰਦੁਆਰਾ ਰਾਮਸਰ ਉਹਦੀ ਸਜ਼ਾ ਦਿੱਤੀ ਅਗਨ ਭੇਟ ਕਹਿਤਾ ਬਾਕੀ ਰਿਕਾਰਡ ਚ ਹੇਰਾ ਫੇਰੀ ਮਾੜਾ ਜਿਹਾ ਬੋਲਿਆ ਅਗਨ ਭੇਟ ਦੋ ਵਾਰੀ ਬੋਲਿਆ ਵੀ ਜੇ ਬੋਲਿਆ ਵੀ ਸਰੂਪ ਗਏ ਨੇ ਫਿਰ ਇਹ ਕਹਿਣਾ ਪੈਣਾ ਵੀ ਇੱਥੇ ਬੋਲੋ ਸਜ਼ਾ ਦੇਣ ਵੇਲੇ ਪਤਾ ਕੀ ਕਹਿਣਾ ਪੈਣਾ ਹਾਂਜੀ ਸਾਰੇ ਸਰੂਪ ਵੀ ਪਤਾ ਕਰੋ ਕਿੱਥੇ ਕਿੱਥੇ ਗਏ ਨੇ ਫਿਰ ਤੇ ਪੰਗਾ ਪੈ ਜਾਣਾ ਅਗਨ ਭੇਟ ਹੀ ਕਹਿ ਦੋ ਅਗਨ ਭੇਟ ਕਹਿ ਦੋ ਇਹ ਕਹਿ ਕੇ ਕਹਿੰਦੇ ਕਿੰਨਾ ਵਧੀਆ ਕੰਮ ਚੱਲ ਜਾਊ ਮਤਲਬ ਆਪ ਹੀ ਇਹਦਾ ਖੜੇ ਕਰ ਲੇ ਕਹਿੰਦੇ ਦੇਣੀ ਸਜ਼ਾ ਦੇਣੀ ਸਜ਼ਾ ਅਗਲਾ ਬਾਹਰ ਬਲਾਤਕਾਰ ਕਰਕੇ ਆਵੇ ਨਿਆਣਾ ਤੇ ਅਗਲਾ ਰੌਲਾ ਪਾਵੇ ਵੀ ਇਹਨੂੰ ਜੇਲ੍ਹ ਚ ਫੜਾਓ ਇਹਨੂੰ ਕਰੋ ਸਜ਼ਾ ਗਲਤ ਕੀਤਾ ਇਹਨੇ ਕੰਮ ਠੀਕ ਹੈ ਤੇ ਮਾਂ ਆਪ ਹੀ ਤੂੰ ਤੂੰ ਬੰਦਾ ਨਹੀਂ ਬਣਦਾ ਮੈਨੂੰ ਗੁੱਸਾ ਬਹੁਤ ਆ ਤੇਰੇ ਤੇ ਮੈਂ ਤੂੰ ਤਿਉੜੀ ਤੇ ਪਾਊ ਨਾ ਲੋਕਾਂ ਸਾਹਮਣੇ ਹਨਾ ਆਪਸ ਚ ਗੱਲ ਕਰ ਲੈਂਦੇ ਨੇ ਵੀ ਤੂੰ ਝਿੜਕਦੀ ਕਈ ਵਾਰੀ ਮਾਂ ਨੂੰ ਕਹਿਣਗੇ ਤੂੰ ਤੂੰ ਝਿੜਕਦੀ ਮੈਂ ਗੱਲ ਨਾਲ ਲਾ ਲੂ ਆਪਾਂ ਰਲ ਕੇ ਜੇ ਕਰ ਲੈਂਦੇ ਹਾਂ ਪਖੰਡ ਇਹਨੂੰ ਡਰਾਮਾ ਕਹਿੰਦੇ ਆ ਜੀ ਜਿਹੜਾ ਅੱਜ ਹੋਇਆ ਇਹ ਡਰਾਮੇ ਨੇ ਇਹ ਡਰਾਮੇ ਕਾਮਯਾਬ ਸੀ ਪਹਿਲੇ ਸਮਿਆਂ ਚ ਇਹ ਚੱਲਦੇ ਸੀ ਡਰਾਮੇ ਹੁਣ ਆ ਗਿਆ ਸੋਸ਼ਲ ਮੀਡੀਆ ਮੈਂ ਨੋਟ ਕਰਦਾ ਸੀ ਨਿਊਜ਼ ਚੈਨਲਾਂ ਵਾਲੇ ਉਧਰੋਂ ਤੇ ਐਂ ਵਿਖਾ ਰਹੇ ਸੀ ਤੇ ਥੱਲੇ ਪਤਾ ਸਾਰੇ ਕੀ ਲਿਖਦੇ ਡਰਾਮਾ 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 ਆ ਡਰਾਮਾ ਕਰਦੇ ਉਹ ਪੰਜ ਚਾਰ ਗੁਰੂ ਜਿਹੜੀ ਸਜ਼ਾ ਦਿੱਤੀ ਇੱਕ ਸਾਲ ਲਈ ਤੁਸੀਂ ਸ਼੍ਰੋਮਣੀ ਕਮੇਟੀ 'ਚ ਨਹੀਂ ਆ ਸਕਦੇ ਤੁਹਾਨੂੰ ਐਂ ਨਹੀਂ ਹੋ ਸਕਦਾ ਇਹਨਾਂ ਬਾਕੀਆਂ ਨੂੰ ਨਾਲ ਇੱਕ ਗੱਲ ਹੋਰ ਵੀ ਕਹਿ ਦਿਆਂ ਜੇ ਕਹਾਂ ਕੋਈ ਪ੍ਰਧਾਨਗੀ ਤਾਂ ਉਹਦਾ ਲਾ ਦਿਓ ਜੀ ਇਹਨਾਂ ਨੂੰ ਨਵੇਂ ਪ੍ਰਧਾਨ 50 ਬੈਠੇ ਨੇ ਅਗਲੇ ਲਾ ਦੇਣਗੇ ਨਵੇਂ ਕੋਈ ਮਹਿੰਗਾ ਨਹੀਂ ਸੌਦਾ ਅਗਲਾ ਕਹਿੰਦਾ 50 ਨੇ ਲਿਸਟ 'ਚ ਵਾਧੂ ਤਿਆਰ ਕੀਤੇ ਹੋਏ ਪਰ ਫੀਲਿੰਗਾਂ ਅਕਾਲੀ ਫੂਲਾ ਸਿੰਘ ਵਾਲੀ ਜਹੇਦਾਰ ਨੇ ਉਦਣ ਪਰਸੋਂ ਬਿਆਨ ਦਿੱਤਾ ਕਹਿੰਦਾ ਕਮੇਟੀਆਂ ਕਮੇਟੀ ਕਿਹਦੇ ਲਈ ਬਣਾਈ ਸੀ ਭਲਾ ਇਹਨਾਂ ਨੇ ਪੜਜੋੜ ਕਰਨ ਲਈ ਆਪਣੇ ਲਈ ਇਹੀ ਬਣਾਈ ਸੀ ਕਹਿੰਦਾ ਕਮੇਟੀਆਂ ਬਣਾਉਣੀਆਂ ਜੀਪ ਨਾਲ ਬੰਨ ਕੇ ਕੜੀਸ ਕੇ ਕਹਿੰਦਾ ਲੈ ਕੇ ਆਉਂਦੇ ਜੇ ਅਕਾਲੀ ਫੂਲਾ ਸਿੰਘ ਵਰਗਾ ਹੁੰਦਾ ਨੌਜਵਾਨੋ ਤੁਸੀਂ ਸਾਡਾ ਸਾਥ ਨਹੀਂ ਦਿੰਦੇ ਤੁਹਾਨੂੰ ਕਾਲ ਤਖ਼ਤ ਤੇ ਖੜਿਆਂ ਨੂੰ ਝੂਠ ਬੋਲਦਿਆਂ ਨੂੰ ਵੇਖ ਕੇ ਨੌਜਵਾਨੀ ਸਵਾਹ ਸਾਥ ਦੇਵੇ ਤੁਹਾਡਾ ਤਖ਼ਤਾਂ ਤੇ ਖੜ ਕੇ ਝੂਠ ਬੋਲਦੇ ਹੋ ਬੰਦਾ ਮਰ ਜਾਂਦਾ ਹੈ ਤੇ ਤੁਸੀਂ ਕਤਲ ਦਾ ਕੇਸ ਪਰਚਾ ਦਰਜ ਕਰਾਉਂਦੇ ਹੋ 300 ਤੁਹਾਡੇ 26 ਸਰੂਪ ਤੁਹਾਡੇ ਤੋਂ ਗੁੰਮ ਹੋ ਗਏ ਰਿਕਾਰਡ 'ਚ ਹੇਰਾ ਫੇਰੀ ਹੋ ਗਈ ਕਦੇ ਕਹਿੰਦੇ ਉਹ ਛਪਈ ਨਹੀਂ ਕਦੇ ਕਹਿੰਦੇ ਉਹ ਹੇਰਾ ਫੇਰੀ ਹੋ ਗਈ ਕਦੇ ਕਹਿੰਦੇ ਉਹ ਅਗਨ ਭੇਟ ਹੋ ਗਏ ਜਹੇਦਾਰ ਨੇ 4 ਵਾਰ ਝੂਠ ਬੋਲਤਾ ਤੇ ਫਿਰ ਬਣਦੇ ਨੇ ਅਕਾਲੀ ਫੂਲਾ ਸਿੰਘ ਮੈਂ ਤਾਂ ਕਹਿੰਦਾ ਓਏ ਅਵਾਰਡ ਦੇਣ ਵਾਲਿਓ ਅਕਾਲੀ ਫੂਲਾ ਸਿੰਘ ਨੂੰ ਬਦਨਾਮ ਕਰਦੇ ਹੋ ਵੀ ਇਦਾਂ ਦੇ ਹੁੰਦੇ ਨੇ ਇੱਕ ਜਥੇਦਾਰ ਅਕਾਲੀ ਫੂਲਾ ਸਿੰਘ ਇਹੋ ਜਿਹਾ ਸੀ ਜਾਣੀ ਕਿ ਜਿੱਦਾਂ ਇਹ ਪੈਰ ਪੈਰ ਤੇ ਝੂਠ ਬੋਲਦੇ ਨੇ ਅੱਜ ਬਿਆਨ ਦੇਤਾ ਕੱਲ ਨੂੰ ਮੁੱਕਰ ਜਾਂਦੇ ਨੇ ਅਸੀਂ ਜੀ ਫੌਜਦਾਰੀ ਪਰਚੇ ਕਰਾਵਾਂਗੇ ਇਹਨਾਂ ਦੇ ਉੱਤੇ ਹੁਣ ਕਹਿੰਦੇ ਅਸੀਂ ਆਪ ਹੀ ਨਜਿੱਠ ਲਾਂਗੇ ਆਪ ਹੀ ਕਰਦੇ ਬੰਦੇ ਆਪ ਹੀ ਕਰ ਲਿਆ ਨਾ ਸਾਰਾ ਕੁਝ ਵਿੱਚੇ ਹੀ ਕਾਲਾ ਵਾਲਾ ਤੇ ਲੋਕ ਜਨਤਾ ਕਬਲੀ ਵੀ ਲੋਕਾਂ ਨੇ ਤਾਂ ਕਹਿ ਦੇਣਾ ਵਾਹ ਜੀ ਵਾਹ ਕਮਾਲ ਹੋ ਗਈ ਆਪ ਹੀ ਕਮੇਟੀ ਬਣਾ ਲਈ ਆਪ ਹੀ ਜਹੇਦਾਰ ਥਾਪ ਦਿੰਦੇ ਨੇ ਜਿੱਦੇ ਜਹੇਦਾਰ ਗਲਤੀ ਕਰੇ ਘੱਗਾ ਜੀ ਨੇ ਦੱਸਿਆ ਸੀ ਕਹਿੰਦੇ ਬਾਥਰੂਮਾਂ 'ਚ ਲੁੱਕ ਕੇ ਜਾਨ ਬਚਾਈ ਸੀ ਮਨਜੀਤ ਸਿਉਂ ਨੇ, ਘੱਗਾ ਜੀ ਨੇ ਦੱਸਿਆ ਸੀ ਮਨਜੀਤ ਸਿਉਂ ਨੇ ਬਾਥਰੂਮਾਂ 'ਚ ਲੁੱਕ ਕੇ, ਐ ਮਗਰ ਵੀ ਪੈ ਜਾਂਦੇ ਨੇ ਫਿਰ ਰਾਤੋ ਰਾਤ ਲਾਭਦੇ ਨੇ ਰਾਤੋ ਰਾਤ, ਤੇ ਆਖੇ ਗੱਡੀ ਦੇ ਮਗਰ ਘੜੀਸ ਕੇ ਲੈ ਕੇ ਆਉਂਦੇ ਟੱਡਰੀਆਂ ਵਾਲੇ ਨੇ, ਨਾਂ ਨੀ ਲਿਆ ਉਹਨਾਂ ਨੇ ਮੇਰਾ, ਪਰ ਅਰਥ ਸਿੱਧਾ ਇਸ਼ਾਰਾ ਸੀ। ਤੇ ਮੈਂ ਕਹਿਣਾ ਚਾਹੁੰਦਾ ਵੀ ਉਹ ਸਾਡੇ ਕਈ ਵੀਰਾਂ ਨੇ ਪਾਇਆ ਵੀ ਜੀ ਕਹਿੰਦੇ ਜੀ ਆ ਉਹਦਾ ਹੀ ਹੈ ਜਿੱਤੇ ਅਗਲੇ ਨੇ ਲਾਭਤਾ, ਤੇ ਤੁਹਾਨੂੰ ਤੇ ਗੱਡੀ ਦੀ ਪਿਛਲੀ ਸੀਟ ਤੇ ਵੀ ਨਹੀਂ ਬਿਠਾਉਣਾ ਕਿਸੇ ਨੇ, ਇਹ ਉਹਦਾ ਹੈ। ਅਗਲਾ ਸਤਿਕਾਰ ਗੁਰੂ ਹਰਗੋਬਿੰਦ ਸਾਹਿਬ ਦਾ ਕਰਦਾ ਹੈ, ਗੁਰੂ ਰਾਮਦਾਸ ਦਾ ਕਰਦਾ ਹੈ, ਛੇਵੇਂ ਪਾਤਸ਼ਾਹ ਦਾ ਕਲਗੀਆਂ ਵਾਲੇ ਦਾ ਕਰਦਾ ਹੈ। ਮਾੜਾ ਜਿਹਾ ਸਾਈਡ ਤੇ ਹੋ ਕੇ ਵੇਖੋ ਤਖ਼ਤ ਸਾਹਿਬ ਤੋਂ, ਫਿਰ ਲੱਗਦਾ ਪਤਾ। ਆਪਾਂ ਨੂੰ ਕਹਿੰਦੇ ਨਾ ਅਗਲੇ ਵੀ ਮੱਥਾ ਲਾ ਲਿਆ ਜੀ, ਐ ਕਰ ਲਿਆ, ਹੁਣ ਜਿੰਨੇ ਬੈਠੇ ਨੇ ਧਰਨਾ ਲਾ ਕੇ ਉਹ ਕਹਿੰਦੇ ਆ ਸਿਸਟਮ ਨਾਲ ਮੱਥਾ ਹੈ ਜੀ, ਇਹ ਜਿਹੇਦਾਰ ਕਰਪਟ ਨੇ। ਮੈਂ ਤੇ ਇਦਾਂ ਦੇ ਸ਼ਬਦ ਨਹੀਂ ਵਰਤੇ, ਜਿਹੋ ਜਿਹੇ ਸ਼ਬਦ ਉਹਨਾਂ ਨਰੈਣੂਆਂ ਦੀ ਰੂਹ, ਐ ਬੋਲਦੇ ਨੇ ਅਗਲੇ। ਹੁਣ ਇਹਨਾਂ ਨੂੰ ਬੰਦਿਆਂ ਨੂੰ ਪੁੱਛਿਆ ਜਿੰਨੇ ਆ, ਕੱਲ ਨਾ ਇੱਕ ਮਸ਼ੀਨਰੀ ਪ੍ਰਚਾਰਕ ਹੀ ਜਾਏ, ਅੱਜ ਕੱਲ ਵਾਲੇ ਸਾਧ ਗੱਲਾਂ ਕਰਦੇ ਨੇ ਆਉਂਦੇ ਨੀ, ਮਤਲਬ ਢੱਡਰੀਆਂ ਵਾਲਾ ਆ ਜੇ, ਮੈਂ ਕਿਹਾ ਜੇ ਮੈਂ ਆ ਜਾ ਧਰਨੇ ਤੁਹਾਡੇ 'ਚ ਤੇ ਸੁਣ ਲਓਗੇ ਬੋਲਦੇ ਨੂੰ, ਤੁਹਾਨੂੰ ਫਿਰ ਜਹੇਦਾਰ ਚੇਤਾ ਆ ਜਾਣਾ ਵੀ ਜਹੇਦਾਰ ਜੀ ਤਾਂ ਕਿਹਾ ਸੀ ਵੀ ਸੁਣਨਾ ਨੀ, ਇਹਨੂੰ ਤਾਂ ਸੁਣਨਾ ਨੀ ਅਸੀਂ, ਤੁਹਾਨੂੰ ਫਿਰ ਜਹੇਦਾਰ ਪਿਆਰ ਮੇਰੇ ਵਾਲੀ ਜਹੇਦਾਰ ਪਿਆਰਾ ਲੱਗਣ ਲੱਗ ਜਾਣਾ, ਸਾਰੇ ਫੈਸਲੇ ਪਿਆਰੇ ਲੱਗਣ ਲੱਗ ਜਾਣਗੇ। ਸੁਣ ਲਓਗੇ ਜੇ ਮੈਂ ਬੋਲਣਾ ਆ ਕੇ, ਨਹੀਂ ਸੁਣ ਹੋਣਾ। ਅਗਲਾ ਕਹਿੰਦਾ ਤੇਰੇ ਨਾਲ ਵੀ ਬਣ ਜੂ, ਤੇਰੇ ਨਾਲ ਵੀ ਬਣ ਜੂ, ਪਰ ਜੇ ਇਹਦੇ ਵਾਲੀਆਂ ਗੱਲਾਂ ਲਾਗੂ ਕਰ ਲਈਆਂ ਨਾ ਜੜੋਂ ਟੁੱਟਿਆ ਜਾਣਾ ਪੁਜਾਰੀ ਢਾਂਚਾ, ਜੇ ਇਹਦੇ ਵਾਲੀਆਂ ਗੱਲਾਂ ਲੋਕਾਂ ਨੇ ਲਾਗੂ ਕਰ ਲਈਆਂ, ਇਹ ਇਹ ਸਾਡੇ ਵਾਲਾ ਨਹੀਂ ਵਫਾ ਕਰਨਾ, ਇਹ ਨਹੀਂ ਪਚਣਾ, ਇੰਨਾ ਪਚਾਉਣਾ ਔਖਾ ਹੈ, ਮਾੜਾ ਮਾੜਾ ਤਾਂ ਠੀਕ ਹੈ ਪਰ ਇੰਨਾ ਪਚਾਉਣਾ ਬਹੁਤ ਔਖਾ। ਖੁੱਲ ਕੇ ਗੱਲ ਕਰਨੀ, ਸਿਸਟਮ ਹੈ ਜਿਹੜਾ ਨਾ ਜਿਹੜਾ ਜਿਹੜੀ ਪਾਤਸ਼ਾਹ ਨੇ ਕੀਤੀ ਸੀ, ਅੱਲਾਹ ਇੱਕ ਮਸੀਤ ਬਸਤ ਹੈ ਅਵਰ ਮੁਲਖ ਕਿਸ ਕੇਰਾ, ਇੱਕ ਥਾਂ ਤੇ ਜੇ ਰੱਬ ਹੈ ਤੇ ਬਾਕੀ ਦੁਨੀਆ ਕੀਦੀ ਹੈ। ਕੱਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ, ਰਾਮਾਨਾ ਜੀ ਕਹਿੰਦੇ ਮੈਂ ਪਿੰਗਲਾ ਹੋ ਗਿਆ, ਮੇਰੇ ਤੋਂ ਨਹੀਂ ਜਾਇਆ ਜਾਂਦਾ ਕਿਤੇ, ਮੈਂ ਨਹੀਂ ਜਾਂਦਾ, ਮੇਰਾ ਮਨ ਖੜ ਗਿਆ, ਰਾਮਾਨੰਦ ਜੀ ਕਹਿੰਦੇ। ਸਾਡੀਆਂ ਵਾਲੀਆਂ ਗੱਲਾਂ ਕਿੱਥੇ ਬਰਦਾਸ਼ਤ ਹੋਣੀਆਂ ਨੇ, ਨਾਲੇ ਸਾਡੀਆਂ ਨਹੀਂ ਗੁਰੂ ਗ੍ਰੰਥ ਸਾਹਿਬ ਦੀਆਂ ਨੇ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਨੇ, ਰਾਮਾਨੰਦ ਜੀ ਦੇ ਨੇ, ਕਬੀਰ ਜੀ ਬੋਲਦੇ ਨੇ ਤਿੱਖਾ, ਬਾਬੇ ਨਾਨਕ ਨੂੰ ਸੁਣ ਕੇ ਵੇਖੋ ਉਹ ਬਰਦਾਸ਼ਤ ਹੀ ਨਹੀਂ ਹੋਣਾ, ਢਾਂਚਾ ਹੈ ਪੂਰੇ ਦਾ ਪੂਰਾ, ਤੇ ਅੰਨਾ ਵੱਡੇ ਰਿਉੜੀਆਂ ਮੁੜ ਮੁੜ ਕਰਦਿਆਂ ਨੂੰ ਦੇਵੇ। ਅੱਜ ਸਜ਼ਾ ਦੇਣ ਦਾ ਕਾਰਨ ਇਹ ਸੀ ਸਾਰੇ ਚੁੱਪ ਕਰ ਜਾਓ, ਅਸੀਂ ਦੇ ਦਿੱਤੀ ਸਜ਼ਾ, ਬਸ ਦੇ ਦਿੱਤੀ, ਹੁਣ ਸਾਰੇ ਚੁੱਪ ਕਰੋ, ਸਾਰਿਆਂ ਨੂੰ ਚੁੱਪ ਕਰਾਉਣ ਲਈ ਡਰਾਮਾ ਖੇਡਦੇ ਆ, ਆਪੇ ਡਰਾਮਾ ਜਿਹਾ ਕਰ ਲਿਆ, ਅਗਨ ਭੇਟ ਦੀ ਸਜ਼ਾ ਦੇ ਦਿਓ। ਜੇ ਕਹਿਤਾ ਹੈ ਐ ਕਹਿਤਾ ਵੀ ਕਿੱਧਰ ਗਏ ਸਰੂਪ, ਫਿਰ ਇਹ ਕਹਿਣਾ ਪੈਣਾ ਹਾਂਜੀ ਦੱਸੋ ਕਿਹੜੀ ਕਿਹੜੀ ਜਗ੍ਹਾ ਨੇ, ਕਦੇ ਕਮੇਟੀਆਂ ਬਣਾਉਂਦੇ ਨੇ, ਲੱਭ ਰਹੇ ਆ ਜੀ, ਪਤਾ ਕਰਦੇ ਆ ਜੀ, ਤਿੰਨ ਮਹੀਨੇ ਦਾ ਟਾਈਮ ਦੇ ਦਿਓ ਜੀ, ਅੱਜ ਅਗਨ ਭੇਟ ਹੀ ਕਰਤਾ, ਨਿਬੇੜੋ ਜੀ ਕੰਮ ਪਰ, ਵੀ ਅਗਨ ਭੇਟ ਹੋ ਗਈ ਸੀ, ਵੇਖੋ ਤੇ ਸੋਚ ਕੇ ਵੇਖੋ ਭਰਾਵੋ, ਨਿੱਕੇ ਨਿੱਕੇ ਘਪਲੇ ਬਾਹਰ। ਅਗਲਾ ਕਹਿੰਦਾ ਟਰੱਕ ਦੇ ਗਿਆ ਬੰਦਾ, ਟਰੱਕ ਦਾਨ ਕਰ ਗਿਆ, ਸਰੀਆ ਸੁਰੀਆ ਭਰ ਕੇ ਉਹ ਮੁੜ ਕੇ ਆਇਆ, ਕਹਿੰਦਾ ਮੈਂ ਇਹਦਾ ਨਾ ਜਿਹੜਾ ਸਾਰਾ ਮੈਂਟੀਨੈਂਸ ਹੈ ਟਰੱਕ ਦਾ ਮੈਂ ਕਰਾਇਆ ਕਰਦਾ, ਕਰੋ ਸਾਰਾ ਜਾਣੀ ਕਿ ਇਹਦਾ ਕੰਮ ਕਰ। ਜਦੋਂ ਆਇਆ ਅਗਲੇ ਸਾਲ ਕਾਗਜ਼ਾਂ ਦੇ ਵਿੱਚ ਟਰੱਕ ਨਾ ਲੰਬੇ, ਨਾ ਬਾਹਰ ਟਰੱਕ ਨਾ ਅੰਦਰ, ਕਾਗਜ਼ਾਂ ਤੇ ਸੁਰਮ ਨਹੀਂ ਮਿਲੇ ਟਰੱਕ ਨਾ ਲੰਬੇ। ਟਰੱਕ ਦਾ ਪਤਾ ਕੀ ਕੀਤਾ, ਅੱਧ ਕੱਟ ਕੇ ਟਿੱਪੀ ਕਰਤੀ, ਟਰੰਕ ਬਣਾਤਾ, ਕਿਤੇ ਟਰੰਕ ਆਇਆ, ਟਰੱਕ ਦਾ ਟਰੰਕ ਬਣਾਤਾ ਟਿੱਪੀ, ਅੱਧ ਐ ਹੁੰਦਾ ਬਸ ਉਹਨੂੰ ਐ ਕਰਤਾ, ਸਿੱਧਾ ਹੀ 10 ਲੱਖ ਵਾਲੇ ਤੋਂ 1000 ਰੁਪਈਏ ਦਾ ਟਰੰਕ ਦਿੱਤਾ, ਕਹਿੰਦੇ ਟਰੰਕ ਦਾਨ ਕਰਕੇ ਗਿਆ, ਟਰੱਕ ਕੱਢ ਹੀ ਦਿੱਤਾ, ਪਤਾ ਹੀ ਨਹੀਂ ਕਿੱਧਰ ਗਿਆ, ਕਰ ਲਓ ਦਾਨ, ਦਾਲਾਂ ਵੀ ਦਾਲਾਂ ਚ ਹੇਰਾ ਫੇਰੀ ਹੈ, ਇੱਥੇ ਨਮਕਾਂ ਚ, ਇੱਥੇ ਮਰਚਾਂ ਚ, ਇੱਥੇ ਬਿਸਤਰਿਆਂ ਚ, ਇੱਥੇ ਕਮਰਿਆਂ ਚ ਹੇਰਾ ਫੇਰੀ, ਬੇੜਾ ਬਹਿ ਗਿਆ ਤੁਹਾਡਾ ਇੱਥੇ ਗੁਰੂ ਗ੍ਰੰਥ ਸਾਹਿਬ ਚ, ਹੇਰਾ ਕਿਹੜੇ ਮਾਣ ਦੀ ਗੱਲ ਕਰਦੇ, ਇਹਨਾਂ ਤੋਂ ਆਸ ਬਾਲਦੇ ਸੀ ਗੁਰੂ, ਅਖੇ ਜੀ ਇਹ ਹੁਣ ਹੇਰਾ ਫੇਰੀ ਕਿਹਦੇ ਚ ਭਲਾ, ਗੁਰੂ ਗ੍ਰੰਥ। ਅੱਛਾ ਜਿਨ੍ਹਾਂ ਨੇ ਚਲੋ ਮੰਨ ਲਓ ਜਿਹੜੇ ਬੰਦਿਆਂ ਨੇ ਵੀ ਕੀਤੀ ਹੈ, ਪੈਸੇ ਜੇਬ ਚ ਪਾ ਲਏ, ਗੁਰੂ ਗ੍ਰੰਥ ਸਾਹਿਬ ਦੇ ਤੇ ਜੇਬ ਚ ਪਾ ਲਏ, ਉਹਨਾਂ ਨੇ ਦਾੜੀਆਂ ਨੀ ਰੱਖੀਆਂ, ਸਿੱਖ ਨੀ ਹੋਈ, ਕਿਹਨੂੰ ਵੇਚਿਆ? ਮਤਲਬ ਉਹ ਵੀ ਤਾਂ ਬੰਦੇ ਹੀ ਨਹੀਂ, ਮਤਲਬ ਉਹ ਵੀ ਸਿੱਖ ਪਰ ਹੈ ਕਿਤੇ ਕੋਈ ਗੱਲ ਅਣਖਾਲੀ, ਗੱਲਾਂ ਮਾਰਦੇ ਸੀ ਵੱਡੀਆਂ ਵੱਡੀਆਂ। ਇਹ ਤਾਂ ਸਾਰੇ ਯਾਰ ਸੱਚ ਤੇ ਹੈ, ਆਪਾਂ ਇਸ ਢਾਂਚੇ ਚ ਰਹੇ ਹਾਂ, ਸਾਨੂੰ ਪਤਾ ਚੋਰ ਇਕੱਠੇ ਹੋਏ ਆ। ਉਹ ਜਦੋਂ ਉਹਨੇ ਨਿਹੰਗ ਨੂੰ ਪੱਗ ਲਾਈ ਹੈ, ਖਤਰਾ ਪੈ ਗਿਆ, ਤੇ ਉਹ ਨਿਹੰਗ ਦੀ ਸਪੋਰਟ ਚ ਪਤਾ ਕੌਣ ਖੜੇ ਨੇ? ਜਿਹੜੇ ਬੰਦੇ ਕਹਿੰਦੇ ਢੱਡਰੀ ਵਾਲੇ ਨੂੰ ਬੋਰੀ ਚ ਪਾ ਕੇ ਕੁੱਟਣਾ, ਉਹ ਬੰਦੇ ਖੜੇ ਵਿੱਚ। ਮੈਂ ਸੋਚਿਆ ਵੀ ਜਿੱਦੇ ਤੁਹਾਡੀ ਵਾਰੀ ਆਉਂਦੀ ਹੈ ਤੁਸੀਂ ਘੱਟ ਕਰਦੇ ਆ ਯਾਰ, ਦੰਦਾਂ ਤੁਸੀਂ ਕਿਤੇ ਘੱਟ ਚੱਕਦੇ ਆ ਤੁਸੀਂ, ਅੱਜ ਉਹਨਾਂ ਨੇ ਤੁਹਾਨੂੰ ਕੁੱਟਤਾ, ਜਿੱਦੇ ਤੁਹਾਨੂੰ ਕੋਈ ਗਰੀਬ ਤੱਕੜਦਾ ਤੁਸੀਂ ਉਹਨੂੰ ਕੁੱਟ ਦਿੰਦੇ, ਕਿਤੇ ਢੱਡਰੀ ਵਾਲੇ ਨੂੰ ਕੁੱਟਦਾ ਵਿਖਾਓ, ਸਾਡੀ ਡਾਂਗ ਚੱਲਦੀ ਵਿਖਾਓ, ਸਾਨੂੰ ਵਿਖਾਓ ਕਿਸੇ ਨੂੰ ਮਾਰਨ ਜਾਂਦੇ ਆ ਕੁੱਟਦਾ ਵਿਖਾਓ। ਦੱਸ ਦਿਓ ਬੰਦੇ ਅੰਦਰ ਬੈਠਾ ਤੇ ਉਹੀ ਕੁਛ ਹੈ, ਨਵੇਂ ਬੰਦੇ ਲਿਆ ਕੇ ਭੰਡਾ ਭੰਡਾਰੀ ਆ, ਕਿੰਨਾ ਗੁਬਾਰੇ ਕੰਗੂਠੀ ਚੁੱਕ ਲੈ, ਦੂਜੀ ਤਿਆਰ ਜਿਹਦੀ ਜਿੱਥੇ ਵਾਹ ਲੱਗਦੀ ਹੈ। ਗੁੰਡਾ ਗਰਦੀ ਜੇ ਮੈਂ ਪੁੱਛਣਾ ਚਾਹੁੰਦਾ ਧਰਨਾ ਕਰੀਓ, ਜੇ ਗੁੰਡਾ ਗਰਦੀ ਮਾੜੀ ਹੈ, ਟਾਸਕ ਫੋਰਸ ਦੀ ਗੁੰਡਾ ਗਰਦੀ ਮਾੜੀ ਹੈ, ਜਦੋਂ ਤੁਸੀਂ ਜਾ ਕੇ ਗਰੀਬਾਂ ਤੇ ਕਰਦੇ ਆ ਗੁੰਡਾ ਗਰਦੀ, ਉਹ ਵੀ ਮਾੜੀ। ਜੇ ਤੁਸੀਂ ਕਹੋਗੇ ਅਸੀਂ ਸਤਿਕਾਰ ਲਈ ਗੁੰਡਾ ਗਰਦੀ ਕਰਦੇ ਹਾਂ, ਉਹਨਾਂ ਨੇ ਕਹਿਣਾ ਅਸੀਂ ਵੀ ਸਤਿਕਾਰ ਨਹੀਂ ਕਰਦੇ। ਜੇ ਤੁਸੀਂ ਪੁਲਿਸ ਦੇ ਰਾਹ ਪੈਣਾ ਨਾ, ਅੱਜ ਕਹਿੰਦੇ ਵੀ ਪਰਚੇ ਕਰਾਓ, ਹਮੇਸ਼ਾ ਜ਼ਿੰਦਗੀ ਦੇ ਵਿੱਚ ਕੋਈ ਵੀ ਹੋਵੇ ਪਰਚਿਆਂ ਦੇ ਹੀ ਰਾਹ ਪਾਓ ਨਾ, ਫਿਰ ਡੈਮੋਕ੍ਰੇਸੀ 'ਚ ਪਰਚਿਆਂ ਦੇ ਰਾਹ ਪਾਓ, ਡਾਂਗਾਂ ਵਾਲਾ ਛੱਡੋ। ਜੇ ਡੈਮੋਕ੍ਰੇਸੀ 'ਚ ਜਿਉਣਾ ਹੈ ਫਿਰ ਡਾਂਗਾਂ ਵਾਲਾ ਰਾਹ ਛੱਡੋ। ਵੱਡਾ ਛੋਟੇ ਨਾਲ ਧੱਕਾ ਕਰਦਾ, ਛੋਟਾ ਉਦੋਂ ਨਾਲ ਕਰਦਾ, ਜਿਵੇਂ ਆਪਾਂ ਗੱਲ ਕੀਤੀ ਹੈ ਵੀ ਆਫਿਸਰ ਨੇ, ਬੌਸ ਨੇ ਝਿੜਕਤਾ ਛੋਟੇ ਨੂੰ, ਛੋਟੇ ਨੇ ਉਦੋਂ ਥੱਲੇ ਵਾਲੇ ਨੂੰ, ਉਹਨੂੰ ਝਿੜਕਤਾ ਇੰਪਲਾਈ ਸੀ, ਉਹਨੇ ਉਹਨੂੰ ਝਿੜਕਿਆ, ਉਹਨੇ ਘਰ ਵਾਲੀ ਕੁੱਟਤੀ, ਘਰ ਵਾਲੀ ਨੇ ਨਿਆਣੇ ਕੁੱਟਤੇ, ਨਿਆਣਿਆਂ ਨੇ ਖਿਡੌਣੇ ਤੋੜਤੇ, ਗੁੱਸਾ ਲਾ ਰਹੇ, ਗੁੱਸਾ ਸਫ਼ਰ ਕਰ ਰਹੇ। ਏਦਾਂ ਹੀ ਇੱਥੇ ਵੱਡਾ ਛੋਟੇ ਨੂੰ, ਛੋਟਾ ਛੋਟੇ ਨੂੰ, ਛੋਟਾ ਛੋਟੇ ਨੂੰ, ਛੋਟਾ ਛੋਟੇ ਨੂੰ ਕੁੱਟਦਾ। ਗੁੰਡਾਗਰਦੀ ਜੇ ਰਿਜੈਕਟ ਕਰਨੀ ਹੈ ਨਾ ਤੇ ਸਾਰੀ ਕਰੋ। ਸਤਿਕਾਰ ਕਮੇਟੀਆਂ ਵਾਲਿਓ, ਜੇ ਤੁਸੀਂ ਕਹਿੰਦੇ ਹੋ ਵੀ ਟਾਸਕ ਫੋਰਸ ਗੁੰਡਾਗਰਦੀ ਰਿਜੈਕਟ ਚਾਹੀਦੀ ਹੈ, ਇਹ ਨਹੀਂ ਹੋਣੀ ਚਾਹੀਦੀ, ਬਸ ਫਿਰ ਰਿਜੈਕਟ ਕਰ ਦਿਓ, ਸਾਰੀ ਜਾਊ, ਫਿਰ ਆਪਣੀ ਵੀ ਜਾਊ ਜਿਹੜੀ ਆਪਾਂ ਕਰਦੇ ਹਾਂ ਉਹ ਵੀ ਜਾਊ। ਜੇ ਯੁੱਗ ਵਿਚਾਰਾਂ ਦਾ ਹੈ, ਜਾ ਕੇ ਕਹਿੰਦੇ ਹੋ ਗੱਲਾਂ ਬਾਤਾਂ ਕਰੇ ਸ਼੍ਰੋਮਣੀ ਕਮੇਟੀ ਸਾਡੇ ਨਾਲ, ਗੱਲਬਾਤ ਨਾਲ ਕੰਮ ਨਿਬੇੜੋ, ਬਸ ਫਿਰ ਗੱਲਬਾਤ ਹੀ ਰੱਖੋ ਹਰ ਥਾਂ ਤੇ, ਹਰ ਥਾਂ ਤੇ ਗੱਲਬਾਤ ਹੀ ਰੱਖੋ, ਕਿਤੇ ਨਾ ਕਰੋ। ਹੁਣ ਇੱਥੇ ਮੈਨੂੰ ਅਮਰੀਕ ਸਿੰਘ ਜਨਾਲਾ ਕਹਿੰਦਾ ਸੀ ਵੀ ਗੱਲਬਾਤ ਕਰਨ ਨਹੀਂ ਗਏ ਸੀ, ਇੱਥੇ ਗੇਟ ਅੱਗੇ ਖੜ ਕੇ ਇੱਥੇ ਆ, ਇਹ ਕੋਈ ਗੱਲਬਾਤ ਕਰਨ ਦਾ ਤਰੀਕਾ ਨਹੀਂ ਹੁੰਦਾ, ਇਹ ਗੁੰਡਾਗਰਦੀ ਜੀ ਆਉਂਦਾ ਹੈ, ਗੱਲਬਾਤ ਇਹੋ ਦੀ ਹੈ। ਮੈਨੂੰ 20-20 ਬੰਦੇ ਆਏ ਆ ਟਕਸਾਲੀ ਮਿਲਣ ਬਥੇਰੇ ਆਏ, ਕੀ ਮੈਂ ਮਿਲਦਾ ਨਹੀਂ? ਪਰ ਗੱਲਬਾਤ ਕਰਨ ਦਾ ਤਰੀਕਾ ਹੈ, ਇਹ ਨਹੀਂ ਕਹਿੰਦੇ ਵੀ ਇੱਥੇ ਆ, ਇੱਥੇ ਖੜ ਗੇਟ ਅੱਗੇ ਖੜੇ ਆ, ਇੱਥੇ ਆ ਕੇ ਗੱਲ ਕਰੇ, ਇਹ ਗੁੰਡਾਗਰਦੀ ਹੁੰਦੀ ਹੈ। ਬੂਹਾ ਭੰਨ ਰਹੇ ਨੇ, ਦਰਵਾਜੇ ਤੋੜ ਰਹੇ ਨੇ, ਵਿੱਚ ਆਪਾਂ ਵੇਖਿਆ ਨੀ ਅਮਰੀਕਾ ਅੱਗੇ ਕੀ ਕਹਿੰਦੇ ਗੱਲਬਾਤ ਕਰਨ ਗਏ ਸੀ, ਹੱਦ ਹੋ ਗਈ ਤੁਹਾਡੇ ਵਾਲੀ, ਇਹ ਗੱਲਬਾਤ ਕਰਨੀ ਹੈ? ਕਈ ਵਾਰੀ ਕਸ਼ਮੀਰ ਵਾਲਿਆਂ ਦੇ ਵੀ ਬਿਆਨ ਆਏ ਨੇ, ਕਹਿੰਦੇ ਇੱਥੇ ਬਸ ਬੜ ਜੀ ਗੱਲਬਾਤ ਹੀ ਕਰਨ ਗਏ ਸੀ, ਰਾਈਫਲਾਂ ਲੈ ਕੇ ਛਬੀਲ ਲਾ ਕੇ ਕਿਤੇ ਗੱਲਬਾਤ ਕਰਨ ਗਏ ਸੀ। ਗੱਲਬਾਤ ਦਾ ਜੇ ਰਾਹ ਲੱਭਣਾ ਹੈ, ਫਿਰ ਤੁਸੀਂ ਜੇ ਕਹਿੰਦੇ ਹੋ ਵੀ ਅੱਜ ਟਾਸਕ ਫੋਰਸ ਵਾਲੇ ਐਂ ਨਾ ਕਰਨ ਗੱਲਬਾਤ ਕਰਨ, ਫਿਰ ਤੁਸੀਂ ਵੀ ਸਾਰੇ ਗੱਲਬਾਤ ਵਾਲੇ ਹੀ ਰਾਹ ਰੱਖੋ, ਛੱਡ ਦਿਓ ਗੁੰਡਾਗਰਦੀ, ਡਾਂਗਾ ਛੱਡ ਦਿਓ, ਧੱਕਾ ਛੱਡ ਦਿਓ, ਹਰ ਚੀਜ਼ ਬੰਦਿਆਂ ਵਾਂਗੂ ਹੋਵੇ। ਉਹਨਾਂ ਨੇ ਜੋ ਕਰ ਰਹੇ ਨੇ ਉਹ ਤੇ ਵੱਡੀ ਧੇਰ ਹੈ, ਜਿੰਨਾ ਉਹਨਾਂ ਦਾ ਜ਼ੋਰ ਚੱਲਦਾ ਉਹ ਚਲਾ ਰਹੇ ਨੇ, ਜਿੰਨਾ ਉਹਨਾਂ ਦਾ ਚੱਲਦਾ। ਤਾਂ ਕਰਕੇ ਜਹੇਦਾਰਾਂ ਦੀ ਮੈਂ ਸੋਚ ਰਿਹਾ ਸੀ, ਮੈਂ ਕਿਹਾ ਅਕਾਲੀ ਫੂਲਾ ਸਿੰਘ ਦੀ ਫੀਲਿੰਗ ਲੈਂਦੇ, ਤੁਸੀਂ ਨਾਲ ਨੀ ਤੁਰਦੇ, ਤੁਸੀਂ ਨੌਜਵਾਨ ਹੋ। ਅਗਲਾ ਕਹਿੰਦਾ ਚਾਰ ਵਾਰੀ ਝੂਠ ਬੋਲਿਆ, ਯਾਰ ਨਾਲ ਤੁਰੀਏ, ਕਿਵੇਂ ਖੜੀਏ ਨਾਲ? ਕਹਿੰਦੇ ਹੁਣ ਨਾ ਬੋਲਿਓ, ਹੁਣ ਦੇ ਲਈ ਸਜ਼ਾ ਜਿਹੜੀ ਦੇਣੀ ਸੀ। ਫਿਰ ਵਿੱਚ ਕੀ ਕਹਿਣ, ਇਹ ਮੁੱਦਾ ਬਣਾਉਂਦੇ ਆ ਜੀ, ਐਵੇਂ ਭੜਕਾਉਂਦੇ ਆ ਜੀ, ਹੱਦ ਹੋ ਗਈ, ਤੁਸੀਂ ਨੀ ਬਣਾਉਂਦੇ ਮੁੱਦੇ, ਤੁਸੀਂ ਕੀ ਕੁਛ ਕਰਦੇ ਆ? ਜਿਹੜੇ ਬੰਦੇ ਨੂੰ ਥੱਲੇ ਸਿੱਟਣਾ ਹੁੰਦਾ, ਅੱਜ ਸਰ ਚਾਂਦ ਸਿੰਘ ਵੀ ਖੜਾ ਸੀ, ਕਹਿੰਦੇ ਸੁੱਚਾ ਸਿੰਘ ਲਗਾ ਦੇ ਮਸਲੇ 'ਚ ਮੈਂ ਬੋਲਿਆ ਸੀ, ਮੈਨੂੰ ਇਸ ਵੀ ਬੋਲੂ ਸਟੇਟਮੈਂਟ ਆਈ ਲੈ ਦੀ ਵੀਡੀਓ ਬੋਲਿਆ ਹੀ ਨਹੀਂ ਮੈਂ ਕਿਹਾ ਇਹੋ ਜਿਹੇ ਦਲਾਲ ਹੁੰਦੇ ਆ ਸਾਡੇ ਵਰਗਿਆਂ ਨੂੰ ਕਢਾਉਣ ਲਈ ਦਲਾਲੀ ਕਰਦੇ ਆ ਤੇ ਵੱਡੇ ਲੀਡਰਾਂ ਨੂੰ ਪਿਛਲੇ ਗੇਟ ਰਾਹੀਂ ਪੰਥ ਵਿੱਚ ਵਾੜਨ ਲਈ ਦਲਾਲੀ ਕਰਦੇ ਆ ਤੇ ਕਈ ਵਾਰੀ ਦਲਾਲੀ ਕਰਦੇ ਕਰਦੇ ਆਪ ਹੀ ਰਗੜੇ ਜਾਂਦੇ ਆ ਮੀਡੀਏ ਚ ਆ ਗਏ ਫੋਟੋ ਆ ਗਈ ਸਾਹਮਣੇ ਲੀਡਰਾਂ ਨੇ ਘਰੇ ਨੀ ਵੱਢ ਦਿੱਤਾ ਸਰਜਾਂ ਦੇ ਇੱਕ ਲੀਡਰ ਦੇ ਘਰੇ ਗਿਆ ਕਹਿੰਦਾ ਭੱਜ ਆ ਇੱਥੋਂ ਸਾਨੂੰ ਵੀ ਫਸਾਏਗਾ ਕਹਿੰਦੇ ਤੈਨੂੰ ਪਤਾ ਨੀ ਫਸ ਗਿਆ ਹੁਣ ਨਹੀਂ ਅਸੀਂ ਤੇਰਾ ਛਤਰ ਛਾਇਆ ਤੇਰੇ ਤੇ ਜਦੋਂ ਫਸ ਜਾਂਦੇ ਇਹ ਜੇ ਫਿਰ ਪਤਾ ਲੱਗ ਗਿਆ ਵੀ ਹੁਣ ਤਾਂ ਤੈਨੂੰ ਮੀਡੀਏ ਚ ਪਤਾ ਲੱਗ ਗਿਆ ਵੀ ਤੂੰ ਗਿਆ ਸੀ ਉੱਥੇ ਤੇਰੀ ਖਬਰ ਲੱਗ ਗਈ ਰਹਿੰਦਾ ਖੁੰਦਾ ਮੈਂ ਬੋਲਦਾ ਖੁੱਲ ਕੇ ਆਈ ਨਾ ਗੱਲ ਸਾਰੇ ਸਾਹਮਣੇ ਤੇ ਅੱਜ ਖੜਾ ਸੀ ਪਤਾ ਵੀ ਤੂੰ ਵੀ ਧੋਲਾ ਯਾਰ ਤੂੰ ਵੀ ਮਲਾ ਮਨਾ ਲਾ ਲੈ ਤਾਰੀ ਆ ਇਹ ਤੇ ਦੁਨੀਆ ਹੀ ਪਾਪ ਧਵਾ ਰਹੀ ਹੈ ਤੇ ਤੂੰ ਵੀ ਧੋ ਲੈ ਪਾਪ ਆਪਣੇ ਧੁੱਪ ਕੇ ਹੋ ਗਏ ਸਾਫ ਸੱਚੀ ਯਾਰ ਖੇਡਾਂ ਵੇਖੋ ਢਾਂਚਾ ਸਿਸਟਮ ਸੁਰਖਰੂ ਹੋਣਾ ਨਾਲੇ ਤਾਂ ਜਹੇਦਾਰੀ ਦੀ ਸਥਾਪਤੀ ਹੋ ਜਾਂਦੀ ਹੈ ਤੇ ਨਾਲੇ ਪਾਪ ਮੁਕਤ ਗੁਰੂ ਗ੍ਰੰਥ ਸਾਹਿਬ ਜੀ ਦਾ ਹੇਰਾ ਫੇਰੀ ਕਰਕੇ ਐ ਪਾਪ ਲੈ ਜਾਂਦੇ ਆ ਲਿਬੜ ਜਾਂਦਾ ਕੰਮ ਇਹ ਤਾਂ ਠੀਕ ਹੈ ਜੇ ਗੁਰੂ ਗ੍ਰੰਥ ਸਾਹਿਬ ਵਾਲੇ ਜਹੇਦਾਰੋਂ ਮੈਂ ਪੁੱਛਣਾ ਚਾਹੁੰਦਾ ਹੋਰ ਦਿਓ ਜਵਾਬ ਸੁੱਚਾ ਸਿੰਘ ਲਗਾ ਪੰਥ ਚ ਆਉਣਾ ਚਾਹੁੰਦਾ ਹੈ ਵੀ ਮੈਨੂੰ ਮਾਫ ਕਰ ਦਿਓ ਆਉਣਾ ਚਾਹੁੰਦਾ ਉਹਦੀ ਇੱਕ ਵੀਡੀਓ ਆਈ ਹੈ ਹੋ ਸਕਦਾ ਉਹ ਜਿਹੜੀ ਬੀਬੀ ਹੈ ਉਹਦੀ ਸਹਿਮਤੀ ਵੀ ਹੋਵੇ ਉਹ ਧੱਕਾ ਨਾ ਹੋਵੇ ਬਲਾਤਕਾਰ ਨਾ ਹੋਵੇ ਸਹਿਮਤੀ ਹੋਵੇ ਹੋ ਸਕਦਾ ਸਾਨੂੰ ਤਾਂ ਪਤਾ ਨਹੀਂ ਉਹਨੂੰ ਤਾਂ ਉਹ ਤੁਹਾਡੇ ਲਈ ਦੋਸ਼ ਵੱਡਾ ਹੈ ਪਰ ਗੁਰੂ ਗ੍ਰੰਥ ਸਾਹਿਬ ਏਦਾਂ ਹੋ ਜਾਣ ਤੇ ਉਹ ਆ ਕੇ ਮਾਫੀ ਮੰਗ ਲੈਣ ਇਹ ਉਹਨੂੰ ਮਾਫ਼ ਕਰ ਦੋਗੇ ਇਹ ਦੋਸ਼ ਤੁਹਾਡੇ ਲਈ ਛੋਟਾ ਅਸਲ ਦੇ ਵਿੱਚ ਪਤਾ ਵੀ ਸੁੱਚਾ ਸਿੰਘ ਬਦਨਾਮ ਜ਼ਿਆਦਾ ਹੋ ਗਿਆ ਇਸ ਕਰਕੇ ਬਾਹਰ ਹੀ ਠੀਕ ਹੈ ਇਹਨਾਂ ਨੂੰ ਇੰਨੇ ਕੱਢ ਕੇ ਫਿਰ ਕੰਮ ਚੱਲਣਾ ਨਹੀਂ ਸਾਡਾ ਗੱਲ ਅਸਲ ਇਹ ਵੀ ਜ਼ਿਆਦਾ ਨੇ ਨਾ ਬੰਦੇ ਜੇ ਕਈ ਪੋਲ ਖੁੱਲ ਗਈ ਸਜ਼ਾ ਸਖ਼ਤ ਦੇ ਦਿੱਤੀਆਂ ਹੁਣ ਉਹ ਸਜ਼ਾ ਕੀ ਦਿੱਤੀ ਸਜ਼ਾ ਵੇਖ ਲਓ ਕਹਿੰਦੇ ਸੇਵਾ ਲਾਤੀ ਸਜ਼ਾ ਕੀ ਭਾਂਡੇ ਮਾਂਜਣੇ ਨੇ ਝਾੜੂ ਲਾਉਣਾ ਹੁਣ ਜੇ ਕੋਈ ਲੀਡਰ ਭੁਲੇਖੇ ਨਾਲ ਹੀ ਇਲਾਕੇ 'ਚ ਝਾੜੂ ਲਾਉਂਦਾ ਫਿਰ ਅਗਲਾ ਕਹੇਗਾ ਸਰੂਪਾਂ ਵਾਲਾ ਕਹਿਣਾ ਅਗਲ ਵੀ ਹੋ ਸਕਦਾ ਅਗਲਾ ਕਹੇ ਵੀ ਇਹਨੂੰ ਇਹਨੂੰ ਫੜੋ ਵੇ ਸਰੂਪਾਂ ਵਾਲਾ ਜਿਹੜਾ ਭਾਂਡੇ ਮਾਂਜਦਾ ਫਿਰ ਸੱਚੀ ਹੈ ਇਹ ਕੋਈ ਕੀ ਸਹਿਜ ਪਾਠ ਤੇ ਹਰੇਕ ਸਿੱਖ ਦਾ ਹੀ ਚੱਲਦਾ ਸਹਿਜ ਪਾਠ ਕਰਦਾ ਜੀ ਸਹਿਜ ਪਾਠ ਤੇ ਹਰੇਕ ਦਾ ਹੀ ਚੱਲਦਾ ਬਸ ਤਰੀਕਾ ਹੈ ਫੀਲਿੰਗਾਂ ਨੇ ਫੀਲਿੰਗ ਲਈ ਜੋ ਕੌਣ ਪੁੱਛਦਾ ਹੈ ਢਾਂਚਾ ਹੈ ਇਹ ਤੇ ਮਹਾਰਾਜ ਕਬੀਰ ਜੀ ਦੇ ਬਚਨ ਜਦੋਂ ਯਾਦ ਆਉਂਦੇ ਨੇ ਤਾਂ ਹੈਰਾਨੀ ਹੁੰਦੀ ਹੈ ਬਾਕੀ ਇੱਕ ਗੱਲ ਹੋਰ ਕਹਿ ਦਿਆ ਜਹੇਦਾਰੋ ਸ਼੍ਰੋਮਣੀ ਕਮੇਟੀ ਵਾਲਿਓ ਇਹ ਮੁੱਦਾ ਤੁਹਾਡੀਆਂ ਜੜ੍ਹਾਂ 'ਚ ਬੈਠੂ ਉਹਦੇ ਵੀ ਕਿਹਾ ਸੀ ਅੱਜ ਫਿਰ ਦੇਖ ਲਿਓ ਇਹ ਮੁੱਦਾ ਤੁਹਾਡੀਆਂ ਜੋ ਮਰਜ਼ੀ ਕਰ ਲਓ
ਤਨ ਹੈ ਗੁਰੂ ਨਾਨਕ ਸਾਹਿਬ ਜੀ ਅੱਜ ਕੇ
ਕੈਸੇ ਉਦਾਨ ਹੈ
ਗੱਜ ਕੇ
ਧਨ ਹੈ ਗੁਰੂ ਸ਼੍ਰੀ ਹਰਿ ਰਾਇ ਸਾਹਿਬ ਧਨ ਹੈ
ਧਨ ਪਿਆਰੇ ਧਨ ਹੈ ਧਨ ਹੈ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਧਨ ਹੈ ਧਨ ਹੈ
ਧਨ ਹੈ
ਗੁਰੂ ਸ਼੍ਰੀ ਹਰਿ ਰਾਇ
ਸਾਹਿਬ
ਧਨ ਹੈ ਹਾਜੀ ਧਨ ਹੈ ਬਹਾਦਰ ਸਾਹਿਬ ਨਾਮ ਗੱਜ ਕੇ ਬਈ ਬਾਈਕ ਤੋਂ ਦੂਰ ਮੇਰੇ ਸਾਹਿਬ ਕਮਾਲ ਸਾਹਿਬ ਨਾਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨਾਨ ਹੈ ਮੇਰੇ ਗਿਆਨ ਦੇ ਸਾਗਰ ਨਾਨ ਹੈ ਗ੍ਰੰਥ ਪਾਤਸ਼ਾਹ ਧਨ ਹੈ ਧਨ ਹੈ ਧਨ ਹੈ ਧਨ ਹੈ ਪੰਥ ਖਾਲਸਾ ਧਨ ਹੈ ਧਨ ਅੱਜ ਗਿਆ ਉਹ ਧਨ ਹੈ ਧਨ ਹੈ ਧਨ ਹੈ ਭਗਤ ਪਿਆਰੇ ਧਨ ਹੈ ਰੱਜ ਕੇ ਧਨ ਹੈ ਧਨ ਹੈ ਧਨ ਹੈ ਜੀ ਤੇਰੀ ਸਾਧ ਸੰਗਤ ਜੀ ਧਨ ਹੈ ਸਤਨਾਮ ਵਾਹਿਗੁਰੂ ਬੋਲ ਪਿਆਰਿਆ ਤੇਰੇ ਮਿੱਠੜੇ ਲਗਨ ਕੇ ਬੋਲ ਪਿਆਰਿਆ ਮਿੱਠੜੇ ਲਗਨ ਕੇ ਬੋਲ ਪਿਆਰਿਆ ਗੱਜ ਕੇ ਵਾਹਿਗੁਰੂ ਰੱਖੋ ਵਾਹਿਗੁਰੂ ਜੀ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹ ਗੱਜ ਕੇ ਚੜ੍ਹਦੀ ਕਲਾ ਵਿੱਚ ਰਹਿਣਾ ਸਾਧ ਨਾਮ ਚੜ੍ਹਦੀ ਕਲਾ ਗੱਜ ਕੇ ਚੜ੍ਹਦੀ ਕਲਾ ਚੜ੍ਹਦੀ ਕਲਾ ਗੱਜ ਕੇ
ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਹੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰੱਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦਿਖ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰੱਕੇ ਬੋਲੋ ਜੀ ਦਿਨਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਠ ਸਿਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਬਾਸਾਂ ਨਾਲ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਤਰੱਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰੱਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਵ ਤੇ ਫਤਿਹ ਬਿਰਧ ਕੀ ਪੈਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕਿਸ ਦਾਨ ਰਹਿਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਵੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਨਮਾਣਿਆਂ ਦੇ ਮਾਣ ਦੇ ਤਾਣਿਆਂ ਦੇ ਤਾਣ ਦੇ ਓਟਿਆਂ ਦੇ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਮਿੰਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਹਫ਼ਤਾਵਾਰੀ ਸਮਾਗਮ ਵਿੱਚ ਅੱਜ ਪਹਿਲੇ ਦਿਨ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਜਥੇ ਨੇ ਗੁਰਬਾਣੀ ਦੀਆਂ ਵਿਚਾਰਾਂ ਹਰੀਦਾਸ ਕੀਰਤਨ ਕੀਤਾ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ, ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਤਿਲਫੁਲ ਭੇਟਾ ਪ੍ਰਵਾਨ ਕਰਨੀ, ਪੜ੍ਹੀ ਸੁਣ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ, ਸਤਿਗੁਰੂ ਜੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ, ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਾਵੇ ਜੀ, ਨਾਨਕ ਨਾਮ ਚੜ੍ਹਦੀ ਕਲਾ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ,
ਵਾਹਿਗੁਰੂ ਜੀ
ਸੋ ਕਹੋ ਟਲ ਗੁਰੂ ਸੇਵੀਏ ਸਹਿਜ ਸੁਭਾਏ
ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਤਨਸਰੀ ਮਹਲਾ ਪੰਜਵਾਂ ਦੀਨ ਦਰਦ ਨਿਵਾਰ ਠਾਕੁਰ ਰੱਖੇ ਜਨ ਕੀ ਆਪ ਤਰਨ ਤਾਰਨ ਹਰ ਨਿਦ ਦੁਖ ਨਾ ਸਕੇ ਬਿਆਪ ਦੀਨ ਦਰਦ ਨਿਵਾਰ ਠਾਕੁਰ ਰੱਖੇ ਜਨ ਕੀ ਆਪ ਤਰਨ ਤਾਰਨ ਹਰ ਨਿਦ ਦੁਖ ਨਾ ਸਕੇ ਬਿਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਛ ਨਾ ਸੂਝੈ ਇਹ ਯਤਨ ਕਾ ਕਲ ਕਾਲ ਰਹਾਉ ਆਦ ਅੰਤ ਦਿਆਲ ਪੂਰਨ ਤਿਸ ਬਿਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ ਵੇਦ ਸਿਮਰਤ ਕਥੈ ਸਾਸ ਭਗਤ ਕਰੈ ਵਿਚਾਰ ਮੁਕਤ ਪਾਈਐ ਸਾਧ ਸੰਗਤ ਬਿਨ ਸਜਾਏ ਅੰਧਾਰ ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀਏ ਤਾਨ ਮਾਨ ਦੀਵਾਨ ਸਾਚਾ ਨਾਨਕ ਕੀ ਪ੍ਰਭਟੇ ਤਾਨ ਮਾਨ ਦੀਵਾਨ ਸਾਚਾ ਨਾਨਕ ਕੀ ਪ੍ਰਭਟੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।